ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਸ਼ਨਿਚਰਵਾਰ 1 ਫਰਵਰੀ 2020 ਨੂੰ, ਇੱਕ ਮਹੀਨਾ ਲੰਘ ਚੁੱਕਾ ਜੀ, ਨਵਾਂ ਸਾਲ ਪਹਿਲਾ ਮਹੀਨਾ ਗਿਆ। ਸੋ ਸਵਾਗਤ ਹੈ ਜੀਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਆ ਰਹੇ ਨੇ ਜੀ, ਵਾਪਸ ਆ ਗਏ ਨੇ ਇੰਡੀਆ ਤੋਂ, ਤੇ ਆਪਣੇ ਦੋਸਤ ਹਰਨਾਮ ਸਿੰਘ ਨੂੰ ਵੀ ਮਿਲ ਕੇ ਆਏ ਨੇ, ਉਨ੍ਹਾਂ ਨਾਲ ਕਾਫੀ ਸਮਾਂ ਬਿਤਾ ਕੇ ਆਏ ਨੇ, ਉਹ ਵੀ ਗੱਲਾਂ ਉਨ੍ਹਾਂ ਤੋਂ ਪੁੱਛਾਂਗੇ। ਤੇ ਹੋਰ ਆਪਣੇ ਦੇਸ਼ ਦਾ ਕੀ ਹਾਲ ਚਾਲ ਹੈ, ਕਿੱਥੇ ਗੜਬੜ ਚੱਲ ਰਹੀ ਹੈ, ਕਿੱਥੇ ਤਰੱਕੀ ਹੋ ਰਹੀ ਹੈ, ਇਹ ਸਾਰੀਆਂ ਗੱਲਾਂ ਅੱਜ ਆਪਾਂ ਉਨ੍ਹਾਂ ਨੂੰ ਪੁੱਛਾਂਗੇ, ਕਿਉਂਕਿ ਉਹ ਕੁਛ ਵੱਖਰੇ ਹੀ ਅੰਦਾਜ਼ ਦੇ ਨਾਲ, ਵੱਖਰੇ ਹੀ ਐਂਗਲ ਤੋਂ, ਕੋਣ ਤੋਂ ਹਰ ਚੀਜ਼ ਨੂੰ ਦੇਖਦੇ ਨੇ। ਇਸ ਤੋਂ ਇਲਾਵਾ ਸਾਡਾ ਤੁਹਾਡਾ ਸਾਥ ਬਣੇਗਾ 2 ਘੰਟੇ, ਇਸ ਦੇ ਵਿਚ ਗੀਤ ਸੰਗੀਤ ਵੀ ਅਸੀਂ ਸੁਣੇ ਸੁਣੇ ਗੀਤ ਵੀ ਲਾਵਾਂਗੇ, 3-4 ਗੱਲਾਂ ਬਾਤਾਂ ਤਾਂ ਕਰਨੀਆਂ, ਮੌਸਮ ਦੀ ਜਾਣਕਾਰੀ, ਖ਼ਬਰਾਂ, ਚਲੰਤ ਮਾਮਲੇ, ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਗਤਾਰ ਭਾਜੀ ਹਾਂਗਕਾਂਗ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਕੀਤਾ ਜਾਵੇ ਤੇ ਕੋਰੋਨਾ ਵਾਇਰਸ ਤੇ ਅਪਡੇਟ ਲਈ ਜਾਵੇ। ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਟੈਲੀਗ੍ਰਾਮ ਦੇ ਰਾਹੀਂ ਸਾਡੇ ਤੱਕ ਪਹੁੰਚਣੇ ਚਾਹੀਦੇ ਨੇ ਜੀ, ਤੇ ਸਾਰਿਆਂ ਦਾ ਸਵਾਗਤ ਹੈ। ਤੇ ਨਾਲ ਦੀ ਨਾਲ ਈਮੇਲ ਵੀ ਤੁਸੀਂ ਵਰਤ ਸਕਦੇ ਹੋ, request@harmanradio.com। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਾਂ ਜੀ ਪ੍ਰੋਫੈਸਰ ਦਲੀਪ ਕੌਰ ਟਿਵਾਣਾ ਜੀ, ਜਿਹੜੇ ਕਿ ਇਸ ਦੁਨੀਆਂ ਦੇ ਵਿਚ ਹੁਣ ਨਹੀਂ ਰਹੇ। ਇਤਫਾਕ ਦੇ ਤੌਰ ਤੇ ਮੈਂ ਪਿਛਲੇ ਹੀ ਟੂਰ ਦੇ ਵਿਚ ਤਕਰੀਬਨ 1.5 ਮਹੀਨਾ ਪਹਿਲਾਂ ਉਨ੍ਹਾਂ ਨੂੰ ਮਿਲ ਕੇ ਆਇਆ ਉਨ੍ਹਾਂ ਦੇ ਘਰ, ਤੇ ਪਹਿਲੀ ਵਾਰੀ ਮਿਲੇ ਸੀ। ਬੜੀ ਤਮੰਨਾ ਸੀ ਸਾਰੀ ਜ਼ਿੰਦਗੀ ਦੀ ਕਿ ਉਨ੍ਹਾਂ ਨੂੰ ਮਿਲੀਏ, ਤੇ ਉਨ੍ਹਾਂ ਨੇ 1.5 ਘੰਟਾ ਆਪਣਾ ਪਰਸਨਲ ਦਿੱਤਾ। ਮੇਰੇ ਨਾਲ ਸਰਦਾਰ ਗੁਰਭੇਜ ਸਿੰਘ ਦਿੱਲੀ ਅਕੈਡਮੀ ਵਾਲੇ ਵੀ ਸੀ, ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ, ਪਰ ਲੱਗਦਾ ਨਹੀਂ ਸੀ ਕਿ ਉਹ ਇੰਨੀ ਛੇਤੀ ਚਲੇ ਜਾਣਗੇ। ਖੈਰ, ਇਸ ਦੀਆਂ ਗੱਲਾਂ ਆਪਾਂ ਕੱਲ੍ਹ ਕਰਾਂਗੇ ਜਦੋਂ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਆਉਣਗੇ, ਪਰ ਉਨ੍ਹਾਂ ਦੀ ਜ਼ਿੰਦਗੀ ਸੈਲੀਬ੍ਰੇਟ ਕਰਨ ਵਾਲੀ ਆ। ਬਹੁਤ ਕੁਛ ਉਨ੍ਹਾਂ ਨੇ ਅਚੀਵ ਕੀਤਾ ਅਤੇ ਬਹੁਤਿਆਂ ਨੂੰ ਉਨ੍ਹਾਂ ਨੇ ਮਾਰਗਦਰਸ਼ਨ ਕਰਵਾਇਆ ਅਤੇ ਅਣਖ ਦੇ ਨਾਲ ਆਪਣੀ ਜੌਬ ਕੀਤੀ। ਲੈਜੈਂਡ, ਪੰਜਾਬੀ ਲੈਜੈਂਡ ਸੀ ਜੀ ਉਹ। ਸੋ ਪ੍ਰੋਗਰਾਮ ਇਸ ਵੇਲੇ ਜੋ ਸਮਾਂ ਚੱਲ ਰਿਹਾ ਹੈ ਉਹ ਦੀਨ ਦੁਨੀਆਂ ਦਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਿਡਨੀ ਦੇ ਵਿਚ 8:04 ਹੈ ਤੇ ਬ੍ਰਿਸਬਨ ਦੇ ਵਿਚ 7:04 ਸਵੇਰ ਦੇ, ਐਡਲੇਡ ਦੇ ਵਿਚ 7:34 ਹੋ ਗਏ ਨੇ, ਪਰਥ ਦੇ ਵਿਚ 5:04। ਭਾਰਤ ਦੇ ਵਿਚ ਵੱਡਾ ਤੜਕਾ 2:30 ਨੇ ਸਵੇਰ ਦੇ, 2:34। ਲੰਡਨ ਦੇ ਵਿਚ ਦਿਨ ਸ਼ਨਿਚਰਵਾਰ 31 ਜਨਵਰੀ ਹੀ ਚੱਲ ਰਿਹਾ ਹੈ ਤੇ ਰਾਤ ਦੇ 9:04 ਹੋਏ ਨੇ। ਨਿਊਯਾਰਕ ਅਤੇ ਟੋਰਾਂਟੋ ਦੇ ਵਿਚ ਸ਼ਾਮਾਂ ਢਲ ਰਹੀਆਂ ਨੇ, 4:04 ਹੋਏ ਨੇ ਦਿਨ ਸ਼ੁੱਕਰਵਾਰ ਦੇ, ਔਰ ਦੁਪਹਿਰ ਦੇ 1:04 ਵੈਨਕੂਵਰ ਅਤੇ ਐਲਏ ਦੇ ਵਿਚ ਹੋਏ ਨੇ। ਸੋ ਸਾਰਿਆਂ ਦਾ ਸਵਾਗਤ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਜੀ ਆਇਆਂ ਨੂੰ। ਸੱਜਣੋ ਮਿੱਤਰੋ, ਤੁਹਾਡੇ ਸੁਨੇਹੇ ਜ਼ਰੂਰ ਪਹੁੰਚਣੇ ਚਾਹੀਦੇ ਨੇ ਆ ਜਾਓ ਪ੍ਰੋਗਰਾਮ ਦੇ ਵਿੱਚ। ਵੈਸੇ ਇਹ ਨਵਾਂ ਸਮਾਂ ਆ, 8 ਤੋਂ 10 ਵਜੇ ਕਰ ਦਿੱਤਾ ਗਿਆ। ਬਹੁਤ ਧੰਨਵਾਦੀ ਆ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਇਸ ਨੂੰ ਅਕਸੈਪਟ ਕੀਤਾ, ਮੰਨਿਆ ਔਰ ਚੰਗਾ ਸਮਝਿਆ, ਕਿਉਂਕਿ ਥੋੜੀ ਲੋੜ ਸੀਗੀ ਮੈਨੂੰ ਵੀ, ਤੇ ਮੇਰੀ ਲੋੜ ਦਾ ਵੀ ਤੁਸੀਂ ਖਿਆਲ ਰੱਖਿਆ, ਇਸ ਕਰਕੇ ਤੁਹਾਡਾ ਧੰਨਵਾਦੀ ਆ ਜੀ। ਤਾਂ ਇੱਕ ਵਿਚਾਰ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਖਲੀਲ ਜ਼ਬਰਾਨ ਦਾ ਹੀ, ਕਿਉਂਕਿ ਮੇਰੇ ਮੂਹਰੇ ਕਿਤਾਬ ਖੁੱਲੀ ਪਈ ਹੈ ਪਿਆਰਾ ਸਿੰਘ ਪਦਮ ਹੋਣਾ ਦੀ, ਜਿਨ੍ਹਾਂ ਨੇ ਇਸ ਦਾ ਤਰਜਮਾ ਕੀਤਾ। ਪਾਗਲਪਣ ਤੇ ਬੁੱਧੀਮਾਨੀ, ਇਹ ਦੋ ਕੀ ਹੁੰਦੇ ਨੇ? ਇਸ ਦੇ ਸੰਬੰਧ ਵਿਚ ਖਲੀਲ ਜ਼ਬਰਾਨ ਲਿਖਦੇ ਨੇ ਕਿ ਇਕ ਦਿਨ ਇਕ ਆਦਮੀ ਮੈਨੂੰ ਮਿਲਣ ਆਇਆ, ਆਖਣ ਲੱਗਾ ਮੈਂ ਆਪ ਤੋਂ ਇਕ ਗੱਲ ਪੁੱਛਣਾ ਚਾਹੁੰਦਾ ਹਾਂ। ਮੈਂ ਕਿਹਾ ਪੁੱਛੋ ਜੀ। ਉਸਨੇ ਕਿਹਾ ਇਕ ਪਾਗਲ ਅਜਿਹੀਆਂ ਗੱਲਾਂ ਕਿਵੇਂ ਕਰ ਸਕਦਾ ਹੈ? ਮੈਂ ਕਿਹਾ ਤੁਹਾਡਾ ਕੀ ਮਤਲਬ ਹੈ? ਬੁੱਧੀਮਾਨੀ ਤੇ ਪਾਗਲਪਨ ਦਾ ਕੀ ਸੰਬੰਧ? ਸੰਸਾਰ ਦੇ ਕਿੰਨੇ ਹੀ ਬੁੱਧੀਮਾਨ ਹਨ ਜੋ ਅਸਲ ਵਿਚ ਬੁੱਧੀਮਾਨ ਨਹੀਂ, ਤੇ ਕਿਤਨੇ ਹੀ ਅਜਿਹੇ ਪਾਗਲ ਝੱਲੇ ਹਨ ਜੋ ਅਸਲ ਵਿਚ ਪਾਗਲ ਹੀ ਨਹੀਂ। ਪਾਗਲ ਤਾਂ ਹਮੇਸ਼ਾ ਪਾਗਲ ਹੀ ਹੁੰਦਾ ਹੈ, ਠੀਕ ਹੈ, ਪਰ ਸਾਰੇ ਪਾਗਲ ਇਕੋ ਜਿਹੇ ਨਹੀਂ ਹੁੰਦੇ। ਦੁਨੀਆਂ ਤਾਂ ਬੁੱਧੀ ਨੂੰ ਹੀ ਰਸਤੇ ਦਾ ਚਿਰਾਗ ਸਮਝਦੀ ਹੈ, ਪਰ ਕਿਸੇ ਨੂੰ ਕੀ ਪਤਾ ਕਿ ਜਿਸ ਨੂੰ ਅਸੀਂ ਪਾਗਲਪਣ ਦਾ ਨਾਮ ਦਿੰਦੇ ਹਾਂ ਉਹੀ ਬੁੱਧੀਮਾਨ ਤਾਂ ਹੋਵੇ। ਇਕ ਮਹਾਂਪੁਰਸ਼ ਨੇ ਵੀ ਤਾਂ ਇਹੀ ਕਿਹਾ ਸੀ। ਉਹਨਾਂ ਕਿਹਾ ਆਪਣੇ ਝੱਲ ਵਲਲ ਦੇ ਰੰਗ ਦੇ ਵਿਚ ਕਿਤੇ ਕਿਤੇ ਰਹੱਸਪੂਰਨ ਪਰਮੇਸ਼ਰ ਦਾ ਭੇਦ ਵੀ ਬਖਾਨ ਕਰ ਦਿੰਦਾ ਹਾਂ। ਕੀ ਮੇਰਾ ਅਜਿਹਾ ਪਾਗਲਪਨ ਪ੍ਰਸ਼ੰਸਾ ਦਾ ਪਾਤਰ ਨਹੀਂ ਹੁੰਦਾ? ਕਿਤਨੀ ਵੱਡੀ ਬੇਇਨਸਾਫੀ ਹੈ ਕਿ ਚਤੁਰ ਸਿਆਣੇ ਦੀ ਦੁਕਾਨ ਤਾਂ ਵਿਦਵਤਾ ਦਾ ਭੰਡਾਰ ਮੰਨੀ ਜਾਵੇ ਤੇ ਪਾਗਲ ਵਿਚਾਰਾ ਜੰਗਲ ਜੰਗਲ ਟੱਕਰਾ ਮਾਰਦਾ ਫਿਰੇ। ਇਸ ਗੱਲ ਦਾ ਕਿਸੇ ਨੂੰ ਪਤਾ ਹੈ ਕਿ ਪਾਗਲਪਨ ਵਿਚ ਗਿਆਨ ਦੇ ਬੇਅੰਦਾਜ਼ ਗੁਣ ਹਨ, ਜਦੋਂ ਕਿ ਇਸ ਨੂੰ ਅਵਾਰਗੀ ਦੇ ਜੀਵਨ ਤੋਂ ਆਜ਼ਾਦ ਕੀਤਾ ਜਾ ਸਕੇ? ਇਸ ਦੇ ਲਈ ਕੇਵਲ ਜੰਗਲ ਬਿਆਬਾਨ ਜ਼ਰੂਰੀ ਨਹੀਂ, ਇਸ ਨੂੰ ਵਿਦਿਆਲਿਆਂ ਦਾ ਆਸਰਾ ਵੀ ਅਨੁਕੂਲ ਹੀ ਹੈ। ਤੇ ਫਿਰ ਕੋਈ ਲਾਲਸਾ? ਲਾਲਸਾ ਇਹ ਹੈ, ਹੇ ਪਰਮੇਸ਼ਰ ਮੈਨੂੰ ਆਪਣੇ ਵਡਾਰੂਆਂ ਦੀ ਮਨੋਭਾਵਨਾ ਦੇ ਤੇ ਉਸੇ ਮਹਾਂਸਾਗਰ ਵਿਚ ਸ਼ਾਮਲ ਕਰ ਲਾ। ਮੈਂ ਬੁੱਧੀਮਾਨਤਾ ਦੇ ਸਭ ਭੇਦ ਪਾ ਲਏ ਹਨ, ਹੁਣ ਮੈਨੂੰ ਝੱਲ ਵਲੱਲਾ ਪਾਗਲ ਹੀ ਬਣਾ ਦੇ। ਮੈਂ ਕਿਹਾ ਹੁਣ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਇਹ ਵਿਆਖਿਆ ਵਿਸਤਾਰ ਨਾਲ ਸੁਣ ਕੇ ਗਹਿਰੀ ਸੋਚ ਵਿਚ ਡੁੱਬਾ ਰਿਹਾ ਤੇ ਫਿਰ ਸਿਰ ਨੀਵਾਂ ਕਰਕੇ ਚੱਲਦਾ ਬਣਿਆ। ਸੋ ਕਈ ਵਾਰੀ ਮੈਂ ਵੀ ਸੋਚਦਾ ਹੁੰਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਦੁਨੀਆਂ ਦੇ ਉੱਤੇ ਇਸ ਵੇਲੇ ਆਪਣੀ ਮਰਜ਼ੀ ਦੇ ਨਾਲ, ਕੀ ਅਸੀਂ ਇਹ ਕਰਨ ਆਏ ਹਾਂ? ਕੀ ਸਾਡਾ ਪਰਪਸ ਇਹ ਹੈ? ਪਰਸੋਂ ਰਾਤੀ ਹੀ ਇੱਕ ਮਿੱਤਰ ਪਿਆਰੇ ਦਾ, ਸੱਜਣ ਮਿੱਤਰ ਦਾ, ਨਵੇਂ ਹੀ ਸੀ, ਉਹਨਾਂ ਦਾ ਫੋਨ ਆਇਆ। ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ, ਸੁਣਦੇ ਸੀ, ਸ਼ਾਇਦ ਕਿਸੇ ਤੋਂ ਰੈਫਰੈਂਸ ਵੀ ਮਿਲੀ ਸੀ, ਪਰ ਮੈਂ ਨਹੀਂ ਸੀ ਜਾਣਦਾ। ਉਹਨਾਂ ਦੇ ਮਨ ਦੇ ਅੰਦਰ ਕੁਝ ਸਵਾਲ ਸੀ। ਉਹਨਾਂ ਸਵਾਲਾਂ ਦੇ ਵਿਚ ਗੱਲਬਾਤ ਦੇ ਦੌਰਾਨ ਇਹ ਸਿੱਟਾ ਨਿਕਲਿਆ ਕਿ ਦੋ ਤਰ੍ਹਾਂ ਦੇ ਕਾਨੂੰਨ ਨੇ, ਇੱਕ ਸਮਾਜਿਕ ਕਾਨੂੰਨ ਜਿਹੜੇ ਅਸੀਂ ਬਣਾਏ ਹੋਏ ਨੇ, ਜਿਸ ਤਰ੍ਹਾਂ ਕਿ GST ਦੇਣੀ ਆ, ਇਹ 10% ਹੋਣੀ ਚਾਹੀਦੀ ਆ, ਇੰਨਾ ਟੈਕਸ ਤਾਰਨਾ ਆ, ਤੁਸੀਂ ਸੜਕ ਦੇ ਖੱਬੇ ਹੱਥ ਚਲਾਉਣੀ ਆ ਗੱਡੀ ਜਾਂ ਸੱਜੇ ਹੱਥ ਚਲਾਉਣੀ ਆ, ਤੁਸੀਂ ਗੱਡੀ ਚਲਾਉਂਦੇ ਫੋਨ ਨਹੀਂ ਵਰਤ ਸਕਦੇ। ਇਹ ਸਾਰੇ ਜਿਹੜੇ ਕਾਨੂੰਨ ਨੇ, ਬੰਦਿਸ਼ਾਂ ਜਿਹੜੀਆਂ ਨੇ, ਇਹ ਅਸੀਂ ਬੰਨੀਆਂ ਹੋਈਆਂ ਆਪਣੇ ਵਾਸਤੇ ਕਾਨੂੰਨ ਬਣਾ ਕੇ, ਸਮਾਜਿਕ ਕਾਨੂੰਨ ਹੈ ਕਿ ਹੋਰ ਵੀ ਕਈ ਕਾਨੂੰਨ ਹੈ, ਜਿਸ ਤਰ੍ਹਾਂ ਕਿ ਕਈ ਤਾਂ ਫਿਰ ਬਹੁਤ ਜ਼ਿਆਦਾ ਹੀ ਕਾਨੂੰਨ ਬਣਾ ਲੈਂਦੇ ਨਾ, ਕਟਾਈ ਕਿਸ ਰੰਗ ਦੀ ਹੋਣੀ ਚਾਹੀਦੀ ਹੈ, ਵਾਈਫ ਦੇ ਸੂਟ ਦੇ ਨਾਲ ਮੈਚਿੰਗ ਪੱਗ ਹੋਣੀ ਚਾਹੀਦੀ ਹੈ। ਇਹ ਆਪਣੇ ਕਾਨੂੰਨ ਬਣਾਏ ਹੋਏ ਨੇ, ਇਹ ਸਮਾਜਿਕ ਕਾਨੂੰਨ, ਸਮਾਜ ਦੇ ਕਾਨੂੰਨ ਨੇ ਕਿ ਵਿਆਹ ਸ਼ਾਦੀ ਦੇ ਲਈ ਕੀ ਪ੍ਰੋਸੀਜਰ ਹੈ, ਪਹਿਲਾਂ ਮੰਗਣੀ ਕਰਨੀ ਹੈ, ਫਿਰ ਕੁੜਮਾਈ ਕਰਨੀ ਹੈ, ਫਿਰ ਮਿਲਣੀ ਕਰਨੀ ਹੈ, ਫਿਰ ਲਾਵਾਂ ਕਰਨੀ ਹੈ। ਸੋ ਇੱਕ ਪ੍ਰੋਸੀਜਰ ਹੈ, ਇਹ ਰੱਬ ਨੇ ਨਹੀਂ ਬਣਾਏ ਕਾਨੂੰਨ, ਇਹ ਬੰਦੇ ਦੇ ਬਣਾਏ ਹੋਏ ਆ। ਦੂਸਰੇ ਨੇ ਬ੍ਰਹਿਮੰਡੀ ਕਾਨੂੰਨ, ਯੂਨੀਵਰਸਲ, ਜਿਹੜੇ ਯੂਨੀਵਰਸ ਚ ਚੱਲਦੇ ਨੇ, ਰੋ ਪਿਓਰ। ਹੁਣ ਫਰਕ ਇਹ ਆ ਜਾਂਦਾ, ਦੁੱਖ ਉਦੋਂ ਲੱਗਦਾ, ਦੁੱਖ ਸਾਨੂੰ ਉਦੋਂ ਮਹਿਸੂਸ, 90% ਦੁੱਖਾਂ ਦਾ ਕਾਰਨ ਜਿਹੜਾ ਅਗਰ ਸਰੀਰਕ ਦੁੱਖ ਨਾ ਹੋਵੇ ਉਦੋਂ ਹੁੰਦਾ ਆ ਜਦੋਂ ਬ੍ਰਹਿਮੰਡੀ ਕਾਨੂੰਨ ਸਮਾਜਿਕ ਕਾਨੂੰਨਾਂ ਦੇ ਨਾਲ ਤਾਲਮੇਲ ਨਹੀਂ ਖਾ ਰਹੇ ਹੁੰਦੇ। ਸਮਾਜਿਕ ਕਾਨੂੰਨ ਜਿਹੜੇ ਨੇ ਉਹ ਯੂਨੀਵਰਸਲ ਕਾਨੂੰਨ ਤੋਂ ਉਲਟ ਜਾ ਰਹੇ ਹੁੰਦੇ ਨੇ, ਵਿਰੋਧਾਭਾਸ ਚ ਹੁੰਦੇ ਨੇ, ਓਪੋਜ਼ਿਟ ਹੁੰਦੇ ਨੇ। ਹੁਣ ਜਿਹੜੇ ਤਾਂ ਸਮਾਜਿਕ ਕਾਨੂੰਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਨੂੰ ਸਮਾਜ ਕਹਿੰਦਾ, ਇਹ ਬੁੱਧੀਮਾਨ ਬੰਦੇ ਨੇ, ਇੰਟੈਲੀਜੈਂਟ ਬੰਦੇ ਆ, ਇਹ ਬੁੱਧੀਮਾਨ ਬੰਦੇ ਆ, ਇਹ ਸਾਰਾ ਕੁਛ ਇਹਨਾਂ ਨੂੰ ਪਤਾ ਹੈ ਕਿ ਗੱਡੀ ਦੀ ਇੱਥੇ ਸਪੀਡ ਕਿੰਨੀ ਹੋਣੀ ਚਾਹੀਦੀ ਆ, ਕਿਹੜੇ ਗੇਅਰ ਚ ਹੋਣੀ ਚਾਹੀਦੀ ਆ। ਹੀ ਇਜ਼ ਵੈਰੀ ਸਮਾਰਟ, ਹੀ ਕੈਨ ਫਲਾਈ ਪਲੇਨ, ਉਹ ਜਹਾਜ਼ ਉਡਾ ਸਕਦਾ, ਉਹ ਰਾਕਟ, ਜਿਹੜੇ ਰਾਕਟ ਉਡਾਉਂਦਾ ਉਹ ਤੋਂ ਵੀ ਸਮਾਰਟ ਹੈ। ਸੋ ਸਮਾਜ ਰੁਤਬਾ ਦਿੰਦਾ, ਸੋ ਅਸੀਂ ਸਮਾਜ ਨੂੰ ਇੰਪ੍ਰੈਸ ਕਰਦੇ ਹਾਂ, ਸਮਾਜ ਸਾਨੂੰ ਰੁਤਬਾ ਦਿੰਦਾ ਬੁੱਧੀਮਾਨਤਾ ਦਾ, ਸਾਨੂੰ ਡਿਗਰੀ ਦਿੰਦਾ। ਯੂਨੀਵਰਸਿਟੀ ਚ ਜਾਂਦੇ ਹਾਂ ਉੱਥੇ ਅਸੀਂ ਨੰਬਰ ਲੈਂਦੇ ਹਾਂ, ਤਾਂ ਅਸੀਂ ਟੀਚਰਸ ਨੂੰ, ਪ੍ਰੋਫੈਸਰਸ ਨੂੰ, ਬੋਰਡ ਨੂੰ ਇੰਪ੍ਰੈਸ ਕਰਦੇ ਹਾਂ ਤੇ ਉਹ ਸਾਡੇ ਲੈਵਲ ਸੈੱਟ ਕਰਦੇ, ਤੁਸੀਂ ਇੰਨੇ ਕੁ ਬੁੱਧੀਮਾਨ ਹੋ ਜਾਂ ਇੰਨੇ ਬੁੱਧੀਮਾਨ ਹੋ। ਇਹ ਹੈਗੇ ਬੰਦੇ ਦੇ ਕਾਨੂੰਨ ਦੇ ਵਿੱਚ, ਬੰਦੇ ਤੋਂ ਡਿਗਰੀਆਂ ਲੈ ਕੇ, ਬੰਦੇ ਤੋਂ ਇੰਪ੍ਰੈਸ ਕਰਕੇ, ਸਮਾਜ ਨੂੰ ਇੰਪ੍ਰੈਸ ਕਰਕੇ ਆਪਣੇ ਆਪ ਦਾ ਬੁੱਧੀਮਾਨ ਕਹਾਉਣਾ। ਜਿਹੜਾ ਹੁਣ ਪਾਗਲਪਨ ਦੀ ਗੱਲ ਕਰਦੇ ਆ, ਜਿਹੜੇ ਇਸ ਸਿਸਟਮ ਚ ਨਹੀਂ ਆਉਣਾ ਚਾਹੁੰਦੇ ਉਹ ਕਹਿੰਦੇ ਠੀਕ ਆ, ਮਤਲਬ ਇੱਕ ਰੱਬੀ ਕਾਨੂੰਨ ਨੇ, ਅਸੀਂ ਉਹਨਾਂ ਨੂੰ ਫਾਲੋ ਕਰਦੇ ਹਾਂ, ਤਾਂ ਅਸੀਂ ਉਹਨਾਂ ਨੂੰ ਕਹਿੰਦੇ ਪਾਗਲ ਹੈ। ਪਰ ਉਹ ਪਾਗਲ ਕਈ ਹੁੰਦੇ ਮਸਤ, ਜਿਹਨੂੰ ਕਹਿੰਦੇ ਮਸਤ ਵੀ ਹੁੰਦੇ ਆ, ਦੀਵਾਨੇ ਵੀ ਕਹਿ ਦਿੰਦੇ ਉਹਨਾਂ ਨੂੰ, ਉਹਨਾਂ ਚ ਫਰਕ ਹੁੰਦਾ। ਕਈ ਡਰਾਮੇ ਕਰਦੇ ਹੁੰਦੇ ਆ, ਕਈ ਮਸਤ ਰਹਿਣ ਦੇ, ਪਾਗਲਪਣ ਦੇ ਡਰਾਮੇ ਕਰਦੇ ਹੁੰਦੇ ਆ, ਪਰ ਅੰਦਰੋਂ ਉਹ ਝੂਰਦੇ ਹੁੰਦੇ। ਪਰ ਅਸਲ ਇਹ ਹੈ ਵੀ ਜਿਹੜਾ ਸਾਹਿਬ ਹੈ, ਪਰਮਾਤਮਾ ਆ, ਉਹ ਬੇਪਰਵਾਹ ਆ, ਉਹ ਲਾਪਰਵਾਹ ਨਹੀਂ ਹੈਗਾ, ਉਹ ਬੇਪਰਵਾਹ ਆ। ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਆਉਂਦੇ ਨੇ, ਲਾਪਰਵਾਹ ਹੁੰਦਾ ਕਿ ਜਿੰਮੇਵਾਰੀ ਹੁੰਦੀ ਹੈ ਪਰ ਉਹ ਦੇਖਭਾਲ ਨਹੀਂ ਕਰਦਾ, ਬੇਪਰਵਾਹ ਹੁੰਦਾ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਦੇਖਭਾਲ ਕਰੀ ਜਾਂਦਾ ਆ, ਉਹ ਇਹ ਨਹੀਂ ਕਹਿੰਦਾ ਤਾਂ ਕਿਸੇ ਦੀ ਜ਼ਿਆਦਾ ਕਰ, ਕਿਸੇ ਦੀ ਘੱਟ ਕਰ। ਜੇ ਮੈਂ ਅਰਦਾਸ ਕਰਦਾ ਕਿ ਹੁਣ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਪ੍ਰੋਗਰਾਮ ਸੁਣ ਰਿਹਾ, ਉਹਨਾਂ ਤੇ ਤੂੰ ਜ਼ਿਆਦਾ ਮਿਹਰ ਕਰਦੇ, ਉਹ ਕਹਿੰਦੇ ਠੀਕ ਹੈ ਤੂੰ ਅਰਦਾਸ ਕਰ ਸਕਦਾ ਹੈ, ਕਰ ਲਾ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਮੈਂ ਆਪਣੀ ਮਰਜ਼ੀ ਨਾਲ ਉਹਦਾ ਜਿਹੜਾ ਪਲੈਨ ਹੈ ਉਹਦੇ ਮੁਤਾਬਕ ਉਹਨਾਂ ਨੂੰ ਦਊਂਗਾ, ਜਾਂ ਅਦਰ ਵੇ ਅਰਾਊਂਡ, ਉਹ ਮੇਰੇ ਲਈ ਅਰਦਾਸ ਕਰਨ, ਅਰਦਾਸ ਜਾ ਸਕਦੀ ਹੈ, ਟੈਨਸ਼ਨ ਹੋ ਸਕਦੀ, ਪਰ ਸਾਹਿਬ ਮੇਰਾ ਬੇਪਰਵਾਹ ਹੈ। ਉਹ ਜੇ ਮੈਂ ਕਹਿ ਦਵਾਂ ਫਲਾਨੇ ਨੂੰ ਮਾਰਦੇ, ਫਲਾਨੇ ਨੂੰ ਉਹ ਕਰਦੇ, ਉਹ ਕਰਦੇ, ਉਹ ਇੱਦਾਂ ਨਹੀਂ ਕਰਦਾ, ਉਹ ਪਰਵਾਹ ਨਹੀਂ ਕਰਦਾ ਕਿਸੇ ਦੀ। ਇਹ ਹੈਗੀ ਬੇਪਰਵਾਹ ਦੀ ਡੈਫੀਨੇਸ਼ਨ। ਲਾਪਰਵਾਹ ਦੀ ਹੁੰਦੀ ਹੈ ਕਿ ਭੁੱਖੇ ਮਰ ਗਏ, ਬੂਟੇ ਲਾਏ, ਫਸਲ ਲਾਈ, ਤਾਂ ਮੁੜ ਕੇ ਉਹਨਾਂ ਨੂੰ ਪਾਣੀ ਹੀ ਨਹੀਂ ਪਾਇਆ, ਖੜੀ ਮਰ ਗਈ, ਖੜੀ ਸੁੱਕ ਗਈ, ਇਹ ਹੁੰਦੀ ਹੈ ਲਾਪਰਵਾਹੀ। ਤੇ ਜ਼ਿੰਮੇਵਾਰੀ ਲੈ ਲਈ, ਕੰਮ ਪੂਰਾ ਕੀਤਾ ਨਹੀਂ, ਘਰੇ ਪਾਰਟੀ ਰੱਖ ਲਈ, ਖਾਣ ਨੂੰ ਕਿਸੇ ਨੂੰ ਦਿੱਤਾ ਹੀ ਨਹੀਂ, ਇਹ ਹੁੰਦੀ ਹੈ ਲਾਪਰਵਾਹੀ। ਬੇਪਰਵਾਹੀ ਹੁੰਦੀ ਹੈ ਵੀ ਖਾਓ ਜਿੰਨਾ ਮਰਜ਼ੀ, ਕੋਈ ਪਰਵਾਹੀ ਨਹੀਂ, ਉਹ ਹੁੰਦੀ ਬੇਪਰਵਾਹੀ। ਸੋ ਸਾਹਿਬ ਦੇ ਕਾਨੂੰਨ ਬੇਪਰਵਾਹ ਨੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਜਿਹੜੇ ਬੰਦੇ ਉਹਦੇ ਕਾਨੂੰਨ ਦੇ ਵਿੱਚ ਸਿੰਕ ਹੁੰਦੇ ਨੇ, ਉਹ ਵੀ ਪਰਵਾਹ ਨਹੀਂ ਕਰਦੇ ਕਿਸੇ ਦੀ, ਉਹ ਰੱਬੀ ਕਾਨੂੰਨਾਂ ਨੂੰ ਫਾਲੋ ਕਰਦੇ ਨੇ। ਔਰ ਅਕਸਰ ਲੋਕ ਉਹਨਾਂ ਨੂੰ ਪਾਗਲ ਕਹਿੰਦੇ ਨੇ। ਸੋ ਪਾਗਲਪਣ ਤੇ ਇੰਨਾ ਹੀ, ਮੈਨੂੰ ਲੱਗਦਾ ਹੁਣ ਤੁਸੀਂ ਨੇ ਕਦੇ ਮੈਨੂੰ ਪਾਗਲ ਕਹਿਣ ਲੱਗ ਪਿਓ, ਕਿਉਂਕਿ ਜ਼ਿਆਦਾ ਗੱਲਾਂ ਕਰਤੀਆਂ ਪਾਗਲਪਣ ਦੀਆਂ, ਤੁਸੀਂ ਕਹਿਣਾ ਇਹਨੂੰ ਪਾਗਲਪਣ ਦਾ ਦੌਰਾ ਪਿਆ ਹੋਇਆ। ਖੈਰ, ਪ੍ਰੋਗਰਾਮ ਦੇ ਵਿੱਚ ਬਹੁਤ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ, ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਤੇ ਸੁਨੇਹੇ ਆਪਾਂ ਲਵਾਂਗੇ ਗੀਤ ਤੋਂ ਬਾਅਦ। ਪਰ ਇੱਕ ਫਿਲਮ ਆਈ ਸੀ ਸ਼ਗਿਰਦ, ਬਹੁਤ ਟੌਪ ਦੇ ਗੀਤ ਸੀਗੇ ਇਸ ਫਿਲਮ ਦੇ, ਤੇ ਪਾਗਲਪਣ ਦੇ ਹੀ ਉੱਤੇ ਇੱਕ ਗੀਤ ਮੈਨੂੰ ਲੱਭਿਆ ਇਸ ਫਿਲਮ ਦਾ, ਲਤਾ ਮੰਗੇਸ਼ਕਰ ਔਰ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਦੁਨੀਆ ਪਾਗਲ ਹੈ। ਆਓ ਸੁਣਦੇ ਹਾਂ ਜੀ। Thank you.
ਗੱਲ ਹੈ ਜਾਂ ਫਿਰ ਮੈਂ ਦੀਵਾਨਾ ਦੁਨੀਆ ਪਾਗਲ ਹੈ ਜਾਂ ਫਿਰ ਮੈਂ दुनिया पागल है या फिर मैं दीवाना जिनको तुम गले का हार समझे हो ये सूख जिनको तुम महकता प्यार समझे हो ये बाहें जिनको तुम गले का हार समझे हो ये सूख जिनको तुम महकता प्यार समझे हो हार है फंदा प्यार है खंजर हार है फंदा प्यार है खंजर तुम हो निशाना
जियो मेरे शागिर्द
थैंक यू दुनिया पागल है या फिर मैं दीवाना दुनिया पागल है हाय या फिर मैं आजादी है तो तुम ओ शहजादे मेरे प्यारो शादी हुई तो समझो बेकारी बन गए यारो आजादी है तो तुम ओ शहजादे मेरे प्यारो शादी हुई तो समझो बेकारी बन गए यारो जो है अकेला वो अलबेला जो है अकेला वो अलबेला उसका जमाना
शाबाश मेरे शागिर्द
थैंक यू दुनिया पागल है या फिर मैं दीवाना दुनिया पागल है या फिर मैं छनके तो कहो तलवार छनकी है पायल बजे भागो के ये खतरे की घंटी है चूड़ी जो छनके तो कहो तलवार छनकी है पायल बजे भागो के ये खतरे की घंटी है पढ़ने न पाए हुस्न का साया पढ़ने न पाए हुस्न का साया देखो बजाना
अरे वाह वाह मेरे शागिर्द
थैंक यू दुनिया पागल है या फिर मैं दीवाना दुनिया पागल है या फिर मैं दीवाना मुझको चाहती है
दुनिया पागल है या फिर मैं दीवाना या फिर मैं दीवाना।
जी ਸ਼ਾਗਿਰਦ ਫਿਲਮ ਦੇ ਵਿੱਚੋਂ ਇਹ ਗੀਤ ਸੁਣ ਰਹੇ ਸੀ। 1964 ਦੇ ਵਿੱਚ ਇਹ ਫਿਲਮ ਆਈ ਸੀ ਤੇ ਸ਼ੰਮੀ ਕਪੂਰ ਦਾ ਅੰਦਾਜ਼ ਤੁਸੀਂ ਦੇਖ ਹੀ ਲਿਆ ਕਿ ਠੀਕ ਹੈ ਜੀ। ਕੁਲਵੀਰ ਸਿੰਘ ਤੰਜੂਬਾ ਜੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰ ਨੂੰ ਪਸੰਦ ਕੀਤਾ। ਕੁਲਦੀਪ ਪੱਡਾ ਵੀ ਮੈਲਬਨ ਤੋਂ ਜੁੜ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੰਮ ਤੇ ਜਾ ਰਹੇ ਹਾਂ ਜੀ, ਕਹਿੰਦੇ ਕੰਮ ਤੇ ਆ ਜੀ। ਹਾਂਜੀ ਠੀਕ ਹੈ, ਕੰਮ ਤੇ ਆ ਜੀ, ਸੁਣ ਰਹੇ ਹਾਂ। ਤੇ ਆ ਮੈਨੂੰ ਕੋਬਰ ਵਾਲਿਆਂ ਦਾ ਨੀ ਪਤਾ ਲੱਗਦਾ ਵੀ ਇਹਨੇ ਕੰਮ ਛੱਡ ਦਿੱਤਾ ਹੈ ਜਾਂ ਕੀ ਗੱਲ ਹੈ, ਛੁੱਟੀਆਂ ਤੇ ਚਲੇ ਗਏ ਨੇ ਸਾਰੇ। ਇਹਨਾਂ ਦਾ ਕੋਈ ਸੁੱਖ ਸੁਨੇਹਾ ਨਹੀਂ ਆਇਆ ਪਿਛਲੇ ਇੱਕ ਦੋ ਹਫ਼ਤਿਆਂ ਤੋਂ। ਖੈਰ ਕੋਬਰ ਵਾਲਿਓ, ਇੱਕ ਅੱਧਾ ਮੈਸੇਜ ਪਾਓ ਤੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਕੀ ਵਾਪਰ ਰਿਹਾ। ਵਰਿੰਦਰ ਇੰਗਲੈਂਡ ਤੋਂ ਵੀ ਸਾਡੇ ਨਾਲ ਜੁੜ ਗਏ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੁਣਨ ਵਾਲਿਆਂ ਨੂੰ ਵੀ ਆਸ ਚੜ੍ਹਦੀ ਕਲਾਂ ਚ ਹੋਵੋਗੇ ਤੇ ਮੰਦਾਵਣੀ ਦੇ ਵੀਡੀਓ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਤੇ ਹਾਂਜੀ, ਮੰਦਾਵਣੀ ਦੇ ਵੀਡੀਓ ਕੁਛ ਆਪਾਂ ਸ਼ੇਅਰ ਕੀਤੇ ਨੇ ਪੇਂਡੂ ਆਸਟ੍ਰੇਲੀਆ ਦੇ ਚੈਨਲ ਤੇ, ਤੁਸੀਂ ਦੇਖ ਸਕਦੇ ਹੋ। ਕੁਛ ਵਿਚਾਰਾਂ ਨੇ ਜਿਹੜੀਆਂ ਸ਼ੇਅਰ ਕਰ ਰਹੇ ਹਾਂ, ਚਾਰ ਚਾਰ ਪੰਜ ਪੰਜ ਮਿੰਟ ਦੀਆਂ, ਜ਼ਰੂਰ ਦੇਖਣਾ। ਤੇ ਹੁਣ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ ਆਸਟ੍ਰੇਲੀਆ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ। ਕੇਨਸ 32 ਡਿਗਰੀ, ਸ਼ਾਵਰ ਹੋ ਸਕਦੇ ਨੇ। ਟਾਊਨਸਵਿਲ 32 ਡਿਗਰੀ, ਉੱਥੇ ਵੀ ਸ਼ਾਵਰ। ਬ੍ਰਿਸਬੇਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 32 ਡਿਗਰੀ ਤਾਪਮਾਨ ਰਹੇਗਾ। ਕੌਫਸਾਰਬਰ ਦੇ ਵਿਚ ਦਿਨ ਸਾਫ਼ ਰਹਿਣ ਦੀ ਉਮੀਦ ਹੈ, 30 ਡਿਗਰੀ ਤਾਪਮਾਨ ਜਾਏਗਾ। ਸਿਡਨੀ ਗਰਮ ਰਹੇਗਾ, 35 ਡਿਗਰੀ ਦਿਨ ਸਾਫ਼, ਔਰ 41 ਡਿਗਰੀ ਕੈਨਬਰਾ। ਰਾਜਧਾਨੀ ਤਪੇਗੀ ਸ਼ਾਇਦ, ਕਿਉਂਕਿ ਗੁਰਪ੍ਰੀਤ ਗਿੱਲ ਵਾਪਸ ਆ ਗਏ ਨੇ ਤੇ ਜਹਾਜ਼ ਦੇ ਵਿਚ ਉਨ੍ਹਾਂ ਨੇ ਬੁਲੇਟ ਪਰੂਫ ਜੈਕਟ ਸੁੱਟ ਦਿੱਤੀ ਸੀ ਤੇ ਬਹਿੰਦੇ ਸਾਰ ਹੀ ਸਟੇਟਸ ਪਾ ਦਿੱਤਾ ਸੀ। ਠੀਕ ਹੈ, ਮੈਲਬਨ ਦੇ ਵਿਚ ਗਰਜਨਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ। ਅੱਜ 32 ਡਿਗਰੀ ਤਾਪਮਾਨ ਰਹੇਗਾ, 25 ਡਿਗਰੀ ਰਹੇਗਾ ਐਡਲੇਡ ਦੇ ਵਿਚ, ਉੱਥੇ ਵੀ ਮੀਂਹ ਪੈਣ ਦੇ ਪੂਰੇ ਪੂਰੇ ਚਾਂਸ ਨੇ। ਵੈਸੇ ਮੀਂਹ ਕਾਫੀ ਪੈਣ ਦੀ ਉਮੀਦ ਹੈ ਇਸ ਵੀਕਐਂਡ ਦੇ ਉੱਤੇ, ਕੱਲ ਨੂੰ ਪਰਸੋਂ ਨੂੰ ਕਾਫੀ ਮੀਂਹ ਦੱਸਿਆ ਜਾ ਰਿਹਾ। ਪਰਥ ਦੇ ਵਿਚ ਦਿਨ ਸਾਫ਼ ਰਹੇਗਾ, 29 ਡਿਗਰੀ, ਔਰ ਡਾਰਵਿਨ ਦੇ ਵਿਚ ਗਰਜਨਲ ਛਿੱਟਾਂ, ਮੀਂਹ ਤਾਂ ਪੈਣਾ ਹੀ ਪੈਣਾ, ਵੈਟ ਸੀਜ਼ਨ ਚੱਲ ਰਿਹਾ। 33 ਡਿਗਰੀ ਔਰ ਮੀਂਹ ਦੱਸਿਆ ਜਾ ਰਿਹਾ, ਉਹ ਵੀ ਗਰਜ ਛਿੱਟਾਂ ਦੇ ਨਾਲ, ਗਰਜ ਲਸ਼ਕ ਦੇ ਨਾਲ। 32 ਡਿਗਰੀ ਤਾਪਮਾਨ ਹੈ ਐਲਿਸ ਸਪ੍ਰਿੰਗ ਦੇ ਵਿਚ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਵਿਕਟੋਰੀਆ ਦੇ ਵਿਚ ਹੀਟ ਵੇਵ ਚੱਲ ਰਹੀ ਹੈ, ਉੱਥੇ ਐਮਰਜੈਂਸੀ ਲਾਗੂ ਹੋਈ ਹੋਈ ਹੈ। ਅੰਮ੍ਰਿਤਸਰ ਸਾਹਿਬ ਚੱਲਦੇ ਹਾਂ, ਉੱਥੇ ਇਸ ਵੇਲੇ ਧੁੰਦ ਪਈ ਹੋਈ ਹੈ, 8 ਡਿਗਰੀ ਤਾਪਮਾਨ ਹੈ, ਔਰ ਅੱਜ ਦਿਨਾਂ ਨੂੰ 18 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਇੱਕ ਗੀਤ ਤੁਹਾਨੂੰ ਹੋਰ ਸੁਣਾਉਣਾ, ਪਰ ਉਸ ਪਹਿਲਾਂ ਦੱਸ ਦਈਏ ਕਿ ਅਮਰੀਕ ਸਿੰਘ ਫਲੋਰਾ ਛੇਤੀ ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ। ਬਹੁਤ ਸਾਰੀਆਂ ਅਸੀਂ ਗੱਲਾਂ ਉਹਨਾਂ ਨਾਲ ਕਰਾਂਗੇ। ਇੰਡੀਆ ਦੇ ਟੂਰ ਤੋਂ ਵਾਪਸ ਆਏ ਨੇ, ਤਾਜ਼ੀਆਂ ਤਾਜ਼ੀਆਂ ਗੱਲਾਂ ਲੈ ਕੇ ਆਏ ਨੇ। ਦਿੱਲੀ ਦੇ ਵਿਚ ਇਲੈਕਸ਼ਨਸ ਵੀ ਨੇ, ਪੰਜਾਬ ਦੇ ਵਿਚ ਕੀ ਹੋ ਰਿਹਾ, ਬੰਬੇ ਦੇ ਵਿਚ ਕੀ ਹੋ ਰਿਹਾ, ਬੜਾ ਘੁੰਮ ਫਿਰ ਕੇ ਆਏ ਨੇ। ਕੰਪੇਅਰ ਕਰਾਂਗੇ, ਕੰਪੇਅਰ ਕਰਕੇ ਦੱਸਾਂਗੇ ਕਿ ਕਿੱਥੇ ਕਿੱਥੇ ਕੀ ਹੋ ਰਿਹਾ। ਉਸ ਤੋਂ ਇਲਾਵਾ ਕੱਲ ਨੂੰ ਮਿੰਟੂ ਭਾਜੀ ਆ ਰਹੇ ਨੇ ਪ੍ਰੋਗਰਾਮ ਦੇ ਵਿਚ, ਸੋ ਬੜੀਆਂ ਅਸੀਂ ਗੱਲਾਂ ਕਰਨੀਆਂ ਡੀਪ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਵੀ ਜੁੜ ਗਏ ਨੇ ਤੇ ਕਹਿੰਦੇ ਕਾਫੀ ਸਮੇਂ ਤੋਂ ਆਈ ਐਮ ਵਰਕਿੰਗ। ਠੀਕ ਹੈ, ਮੈਸੇਜ ਮੇਰੇ ਖਿਆਲ ਥੋੜਾ ਜਿਹਾ ਉਹਨਾਂ ਦਾ ਕੱਟ ਹੋ ਗਿਆ, ਦੁਬਾਰਾ ਭੇਜਿਓ ਜੀ। ਤੇ ਜੀ ਆਇਆਂ ਨੂੰ ਸਾਰਿਆਂ ਨੂੰ। ਤੇ ਗੀਤ ਹੁਣ ਤੁਹਾਨੂੰ ਸੁਣਾਉਂਦੇ ਆ ਜੀ, 2019 ਦੇ ਵਿਚ ਪਿਛਲੇ ਸਾਲ ਫਿਲਮ ਆਈ ਸੀ ਇਨਾਮ, ਉਸ ਦੇ ਵਿਚ ਇੱਕ ਬੜਾ ਹੀ ਰੋਮਾਂਟਿਕ ਪਾਲਾ ਜੀ ਰੋਮਾਂਟਿਕ ਗੀਤ ਸੀਗਾ ਫਿਰੋਜ਼ ਖਾਨ ਦਾ। ਤੇ ਆਓ ਆਪਾਂ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਅਮਰੀਕ ਭਾਜੀ।
ਮਿਲਿਆ ਨਾ ਪਿਆਰ ਤੇ ਤਨਹਾਈਆਂ ਮਿਲ ਗਈਆਂ, ਸ਼ਿਕਵੇ ਸ਼ਿਕਾਇਤਾਂ ਤੇ ਰੁਸਵਾਈਆਂ ਮਿਲ ਗਈਆਂ। ਮਿਲਿਆ ਨਾ ਪਿਆਰ ਤੇ ਤਨਹਾਈਆਂ ਮਿਲ ਗਈਆਂ, ਸ਼ਿਕਵੇ ਸ਼ਿਕਾਇਤਾਂ ਤੇ ਰੁਸਵਾਈਆਂ ਮਿਲ ਗਈਆਂ। ਝੂਠਾ ਬੇਵਫਾ
ਸਿਪਾਹੀ ਦਾ ਇਲਜ਼ਾਮ ਮਿਲ ਗਿਆ, ਝੂਠਾ ਬੇਵਫਾਈ ਦਾ ਇਲਜ਼ਾਮ ਮਿਲ ਗਿਆ। ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ। ਅਸੀਂ ਪੈਰ ਪੈਰ ਦਿੰਦੇ ਰਹੇ ਕੁਰਬਾਨੀਆਂ, ਬੇਪਰਵਾਹਾਂ ਤੋਂ ਲੁਟਾਈਆਂ ਜ਼ਿੰਦਗਾਨੀਆਂ। ਅਸੀਂ ਪੈਰ ਪੈਰ ਦਿੰਦੇ ਰਹੇ ਕੁਰਬਾਨੀਆਂ, ਬੇਪਰਵਾਹਾਂ ਤੋਂ ਲੁਟਾਈਆਂ ਜ਼ਿੰਦਗਾਨੀਆਂ। ਸਾਨੂੰ ਬਦਲੇ ਚ ਕੋਰਾ ਸਲਾਮ ਮਿਲ ਗਿਆ, ਸਾਨੂੰ ਬਦਲੇ ਚ ਕੋਰਾ ਸਲਾਮ ਮਿਲ ਗਿਆ। ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ। ਅੱਖਾਂ ਦਾ ਕਸੂਰ ਸੱਟਾ ਦਿਲ ਉੱਤੇ ਲੱਗੀਆਂ, ਜਿਹਦੇ ਤੇ ਸੀ ਮਾਣ ਉਹੀ ਮਾਰ ਗਏ ਨੇ ਠੱਗੀਆਂ। ਅੱਖਾਂ ਦਾ ਕਸੂਰ ਸੱਟਾ ਦਿਲ ਉੱਤੇ ਲੱਗੀਆਂ, ਜਿਹਦੇ ਤੇ ਸੀ ਮਾਣ ਉਹੀ ਮਾਰ ਗਏ ਨੇ ਠੱਗੀਆਂ। ਵੈਰਾ ਨਾਲ ਜਾ ਕੇ ਸ਼ਰਿਆਮ ਮਿਲ ਗਿਆ, ਸ਼ਰਿਆਮ ਮਿਲ ਗਿਆ। ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ। ਖੱਟੀ ਬਦਨਾਮੀ ਬਾਕੀ ਸਭ ਕੁਝ ਹਰ ਗਏ, ਬੜੇ ਚੰਗੇ ਰਹਿੰਦੇ ਜੇ ਮੁਹੱਬਤਾਂ ਨਾ ਕਰਦੇ। ਖੱਟੀ ਬਦਨਾਮੀ ਬਾਕੀ ਸਭ ਕੁਝ ਹਰ ਗਏ, ਬੜੇ ਚੰਗੇ ਰਹਿੰਦੇ ਜੇ ਮੁਹੱਬਤਾਂ ਨਾ ਕਰਦੇ। ਕੀਤੀ ਭੁੱਲ ਦਾ ਸਾਹੀ ਨੂੰ ਅੰਜਾਮ ਮਿਲ ਗਿਆ, ਕੀਤੀ ਭੁੱਲ ਦਾ ਸਹੀ ਨੂੰ ਅੰਜਾਮ ਮਿਲ ਗਿਆ। ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ।
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਚੌਵੀ ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ ਸੱਤੋ ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਵੀ ਚੱਲ ਰਿਹਾ, ਸਾਢੇ ਅੱਠ ਹੋ ਗਏ ਨੇ ਦਿਨ ਸ਼ਨਿਚਰਵਾਰ ਦੇ 1 ਫਰਵਰੀ 2020 ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਜੁੜ ਗਏ ਨੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ
ਅਮਨਦੀਪ ਗੁੱਡ ਮਾਰਨਿੰਗ ਅਰਮ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜਿਹੜੇ ਕਿ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਇਸ ਨੂੰ ਇੰਜੋਏ ਕਰ ਰਹੇ ਤੇ ਇਸ ਦਾ ਆਨੰਦ ਵੀ ਮਾਣ ਰਹੇ ਤੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤੇ ਤੁਹਾਨੂੰ ਵੀ ਅਮਨਦੀਪ ਸਤਿ ਸ੍ਰੀ ਅਕਾਲ
ਜੀ ਜੀ ਔਰ ਤੁਸੀਂ ਤਾਜ਼ਾ ਤਾਜ਼ਾ ਹਜੇ ਇੰਡੀਆ ਤੋਂ ਉਤਰੇ ਹੋ ਜੈਟ ਲੈਗ ਲੈ ਗਿਆ ਕਿ ਹਜੇ ਨੀਂਦ ਐਕਟੀਵੇਟ ਨਹੀਂ ਹੋਈ ਪ੍ਰੋਪਰ
ਅਮਨਦੀਪ ਦੋ ਦਿਨ ਜੈਟ ਲੈ ਕੇ ਰਹਿੰਦਾ ਵੈਸੇ ਥੋੜਾ ਜਿਹਾ ਪਰ ਠੀਕ ਹੈ ਹੁਣ ਠੀਕ ਠਾਕ ਹੋ ਗਏ ਹਾਂ ਪਹਿਲੇ ਇੱਕ ਦੋ ਦਿਨ ਮਹਿਸੂਸ ਹੁੰਦਾ ਥੋੜਾ ਬਹੁਤਾ ਕਿਉਂਕਿ ਨੀਂਦ ਦੀ ਐਡਜਸਟਮੈਂਟ ਹੁੰਦੀ ਹੈ ਨਾ ਉਹਦੇ ਅਨੁਸਾਰ ਤੁਹਾਨੂੰ ਐਡਜਸਟ ਕਰਨਾ ਪੈਂਦਾ ਹੀ ਆ
ਹਾਂਜੀ ਉਹ ਗੱਲ ਇਹ ਆ ਵੀ ਇੱਕ ਤਾਂ ਕਹਿੰਦੇ ਆ ਵੀ ਜਦੋਂ ਦੂਸਰੇ ਥਾਂ ਜਾਓ ਪਾਣੀ ਬਦਲਦਾ ਪਾਣੀ ਨਹੀਂ ਬਦਲਦਾ ਸਾਰਾ ਕੁਝ ਬਦਲਦਾ ਹਵਾ ਵੀ ਬਦਲਦੀ ਆ ਮਿੱਟੀ ਵੀ ਬਦਲਦੀ ਆ ਸਭ ਕੁਝ ਬਦਲਦਾ
ਤੇ ਵੈਸੇ ਅਮਨਦੀਪ ਮੈਂ ਇੱਕ ਚੀਜ਼ ਮਹਿਸੂਸ ਕੀਤੀ ਆ
ਹਾਂਜੀ
ਜਿਸ ਦੇਸ਼ ਵਿਚ ਤੁਸੀਂ ਜਾਂਦੇ ਆ ਨਾ ਜਿਸ ਪ੍ਰਦੇਸ਼ ਵਿਚ ਜਾਂਦੇ ਆ ਜਿਸ ਜਗ੍ਹਾ ਤੇ ਜਾਂਦੇ ਆ ਸਾਨੂੰ ਉੱਥੇ ਦਾ ਹੀ ਪਾਣੀ ਪੀਣਾ ਚਾਹੀਦਾ ਕਿਉਂਕਿ ਉਹ ਜਿਹੜੇ ਉੱਥੇ ਫੂਡ ਪ੍ਰੋਡਕਟਸ ਹੁੰਦੇ ਆ ਨਾ ਖਾਣ ਦੀਆਂ ਚੀਜ਼ਾਂ ਹੁੰਦੀਆਂ ਉਸੇ ਪਾਣੀ ਵਿਚ ਡਿਜ਼ੋਲਵ ਹੁੰਦੀਆਂ ਆ ਜੇ ਤੁਸੀਂ ਫੂਡ ਉੱਥੇ ਦਾ ਖਾਂਦੇ ਆ ਤਾਂ ਪਾਣੀ ਬੋਤਲ ਦਾ ਪੀਣਾ ਫਿਰ ਤੁਹਾਡੇ ਪੇਟ ਵਿਚ ਗੜਬੜ ਹੋਊਗੀ ਜਾਂ ਤੁਹਾਡੇ ਸਰੀਰ ਉਹ ਐਕਸੈਪਟ ਨਹੀਂ ਕਰਦਾ ਮੈਂ ਤਾਂ ਇਹੀ ਰਿਕਮੈਂਡ ਕਰਦਾ ਅਮਨਦੀਪ
ਨਹੀਂ ਉਹ ਗੱਲ ਇਹ ਹੈ
ਜੇ ਜਾਂਦੇ ਨਾ ਪੰਜਾਬ ਵਿਚ ਜਾਂਦੇ ਆ
ਨਹੀਂ ਗੱਲ ਤਾਂ ਇਹ ਆ ਵੀ ਜੇ ਹੁਣ ਤੁਸੀਂ ਉੱਥੇ ਪੰਜਾਬ ਦਾ ਪਾਣੀ ਇਕਦਮ ਸ਼ੌਕ ਲੱਗਦਾ ਤੁਹਾਨੂੰ ਨਾ ਮਤਲਬ ਤੁਹਾਡਾ ਉਧਰੋਂ ਇਧਰ ਲੱਗ ਇਧਰ ਆ ਕੇ ਇੱਦਾਂ ਕਈ ਇੰਗਲੈਂਡ ਜਾ ਕੇ ਬਿਮਾਰ ਹੁੰਦੇ ਰਹੇ ਲੋਕ ਹਨਾ ਗੋਡੇ ਤੋਂ ਜੁੜ ਜਾਣੇ ਕਈ ਕੁਛ ਹੋ ਜਾਣਾ ਸੋ ਹੌਲੀ ਹੌਲੀ ਚੇਂਜ
ਕਰਨਾ ਉਹਦਾ ਰੀਜ਼ਨ ਵੀ ਹੌਲੀ ਹੌਲੀ ਨੀ ਚੇਂਜ ਕਰਨਾ ਚਾਹੀਦਾ ਤੁਹਾਨੂੰ ਪਹਿਲਾਂ ਏਅਰਪੋਰਟ ਤੋਂ ਚੇਂਜ ਕਰ ਲੈਣਾ ਚਾਹੀਦਾ ਤੁਹਾਨੂੰ ਜਿਸ ਦੇਸ਼ ਵਿਚ ਜਾਂਦੇ ਆ ਉਸ ਦੇਸ਼ ਦੀ ਭਾਸ਼ਾ ਵੀ ਬੋਲਣੀ ਚਾਹੀਦੀ ਆ ਉਸ ਦੇਸ਼ ਦਾ ਪਹਿਰਾਵਾ ਵੀ ਪਹਿਨਣਾ ਚਾਹੀਦਾ ਉਸ ਦੇਸ਼ ਦਾ ਖਾਣਾ ਤੇ ਪਾਣੀ ਵੀ ਸੇਮ ਹੀ ਪੀਣਾ ਚਾਹੀਦਾ ਤਾਂ ਵੀ ਵਧੀਆ ਰਹੋਗੇ ਜੇ ਤੁਸੀਂ ਪਾਣੀ ਬੋਤਲ ਵਾਲਾ ਪੀਣਾ ਸਮੋਸੇ ਉੱਥੇ ਦੇ ਖਾਣੇ ਤਾਂ ਫਿਰ ਕੋਈ ਗੜਬੜ ਦੇ ਚਾਵਾ ਤੁਸੀਂ ਆਪੇ ਆਪ ਬਣਦੇ ਆ ਤੇ ਮੇਰੇ ਖਿਆਲ ਤੇ ਗਲਤ ਧਾਰਨਾ ਆ ਮੈਂ ਗਿਆ ਨਾ ਅਸੀਂ ਗੁਰਦੁਆਰਾ ਸਾਹਿਬ ਗਏ ਉੱਥੇ ਤੇ ਮੈਂ ਉਹ ਜਿਹੜਾ ਪਾਣੀ ਦਿੱਤਾ ਨਾ ਗੁਰਦੁਆਰਾ ਸਾਹਿਬ ਪਾਣੀ ਬਰਤਾਉਂਦੇ ਆ ਨਾ ਮੈਂ ਉਹੀ ਪੀ ਲਿਆ ਸਾਰਾ ਪੀਣਾ ਹੀ ਸੀਗਾ ਉਹ ਲੰਗਰ ਵਿਚ ਤੇ ਨਿਆਣੇ ਲੱਤੇ ਕਰਨ ਉਹ ਡੈਡੀ ਨੇ ਪਾਣੀ ਪੀ ਲਿਆ ਪਾਣੀ ਪੀ ਲਿਆ ਮੈਂ ਕਿਹਾ ਪਾਣੀ ਫੇਕੀ ਹੋਇਆ ਮੈਂ ਪੀ ਲਿਆ ਮੈਂ ਤਾਂ ਇਹੀ ਪਾਣੀ ਪੀਣਾ ਰੋਜ਼ ਟੈਪ ਵਾਟਰ ਪੀਣਾ ਇੱਥੇ ਮੈਨੂੰ ਕੁਛ ਨੀ ਹੋਇਆ ਜਿਹੜੇ ਪਾਣੀ ਬੋਤਲਾਂ ਵਾਲੇ ਪੀਂਦੇ ਸੀ ਸਾਰੇ ਬਿਮਾਰ ਸੀਗੇ
ਤੁਹਾਡਾ ਇਮਿਊਨ ਸਿਸਟਮ ਵੀ ਤਗੜਾ ਸੀ ਨਾ ਤੇ ਗੱਲ ਇਹ ਆ ਵੀ ਮੇਰੀ ਭਾਜੀ ਸ਼ੁਰੂ ਮੈਂ ਕਹਿੰਦਾ ਪ੍ਰਕੋਸ਼ਨ ਲੈਣੇ ਚਾਹੀਦੇ ਜਿੰਨਾ ਕੁ ਵੀ ਹੋ ਸਕਦਾ ਹੋਵੇ ਬਾਕੀ ਇਹ ਆ ਵੀ ਕਈ ਵਾਰੀ ਇਲਾਕੇ ਇਲਾਕੇ ਦੇ ਪਾਣੀ ਤੇ ਵੀ ਨਿਰਭਰ ਕਰਦਾ ਹੁੰਦਾ ਕਿ ਤੁਸੀਂ ਕਿੱਥੇ ਜਾਂਦੇ ਹੋ ਕਿਸ ਤਰ੍ਹਾਂ ਦਾ ਪਾਣੀ ਆਪਾਂ ਇੱਥੇ ਗੱਲਾਂ ਕਰਾਂਗੇ ਕਿਉਂਕਿ ਤੁਸੀਂ ਕਾਫੀ ਮੈਨੂੰ ਲੱਗਦਾ ਤੁਹਾਡੇ ਕੋਲ ਜਾਣਕਾਰੀ ਪੰਜਾਬ ਦੇ ਪਾਣੀਆਂ ਦੀ ਹਾਂਜੀ
ਪ੍ਰਕੋਸ਼ਨ ਦੀ ਤੁਸੀਂ ਗੱਲ ਕਰਦੇ ਆ ਨਾ ਪ੍ਰਕੋਸ਼ਨ ਤਾਂ ਤਦੇ ਕੀਤੇ ਜਾ ਸਕਦੇ ਜਦੋਂ ਆਪਣੇ ਬੈਗ ਵਿਚ ਆਸਟ੍ਰੇਲੀਅਨ ਫੂਡ ਭਰ ਕੇ ਲੈ ਜਾਓ ਪਾਣੀ ਦੀਆਂ ਬੋਤਲਾਂ ਵੀ ਇੱਥੇ ਭਰ ਕੇ ਲੈ ਜਾਓ ਤੇ ਉੱਥੇ ਜਾ ਕੇ ਗਿਟਮਿਟ ਜੇ ਕਰਦੇ ਰਹੋ ਉਹ ਇੱਦਾਂ ਨੀ ਚੱਲਦਾ ਹੁੰਦਾ
ਨਹੀਂ ਹੁਣ ਲੈ ਕੇ ਜਾਂਦੇ ਰਹੇ ਚੇਨ ਵਾਰਨ ਇੱਥੋਂ ਮੰਗਾਉਂਦਾ ਹੀ ਰਿਹਾ ਫੇਰ ਬੇਕਡ ਬੀਨਸ ਕਹਿੰਦਾ ਮੈਂ
ਕਦੇ ਉਹਨੂੰ ਇੰਡੀਅਨ ਬੈਟਸਮੈਨ ਕੁੱਟਦੇ ਸੀ ਇੱਥੇ ਜਾ ਕੇ ਜੇ ਪਾਣੀ ਆਸਟ੍ਰੇਲੀਆ ਦਾ ਪੀਣਾ ਖਾਣਾ ਨੀ ਇੰਡੀਆ ਦਾ ਉਹ ਫਿਰ ਲੋਕਲ ਜਿਹੜੇ ਬੈਟਸਮੈਨ ਸੀ ਉਹ ਬੜੇ ਤਕੜੇ ਹੁੰਦੇ ਸੀ ਉਹਨਾਂ ਨੇ ਸਮੋਸੇ ਖਾਧੇ ਹੁੰਦੇ ਪੂਰੇ ਡੋਸੇ ਡਾਸੇ ਖਾ ਕੇ ਇਹਨਾਂ ਦੀ ਕਰਦੇ ਸੀ ਪਲੇਟ ਜਿਹੜਾ ਤੇ ਜੇ ਤੁਸੀਂ ਫੂਡ ਇੱਥੋਂ ਲੈ ਕੇ ਜਾਓਗੇ ਮਟਰ ਵਗੈਰਾ ਜਾਂ ਇੱਥੇ ਦੇ ਡੱਬੇ ਜਾਂ ਬੀਨਸ ਲੈ ਕੇ ਜਾਓਗੇ ਤੇ ਉੱਥੇ ਦੁਰਗਤੀ ਤੁਹਾਡੀ ਹੋਣੀ ਆ ਉਹਦੀ ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ
ਅੱਛਾ ਫਿਰ ਹੁਣ ਜਿਹੜਾ ਉਧਰ ਸਿੰਘ ਬਹੁਤ ਫਸੇ ਹੋਇਆ ਨਿਊਜ਼ੀਲੈਂਡ ਦੇ ਵਿਚ ਦੋ ਮੈਚ ਜਿਹੜੇ ਸੁਪਰ ਓਵਰ ਚਲੇ ਗਏ ਆ ਉਹਦੇ ਬਾਰੇ ਕੀ ਖਿਆਲ ਆ ਤੁਹਾਡਾ
ਹਾਂਜੀ ਹਾਂਜੀ ਅਮਨਦੀਪ ਪਹਿਲੀ ਵਾਰ ਇਹ ਅਜਿਹਾ ਹੋਇਆ ਕਿ ਕੋਈ ਦੋ ਮੈਚ ਲਗਾਤਾਰ ਕਿਸੇ ਵੀ ਫਾਰਮੈਟ ਦੇ ਵਿਚ ਚਾਹੇ ਉਹ ਟੈਸਟ ਮੈਚ ਹੋਵੇ ਚਾਹੇ ਉਹ ਵਨਡੇ ਹੋਵੇ ਚਾਹੇ ਉਹ T20 ਹੋਵੇ ਦੋ ਮੈਚ ਸੁਪਰ ਓਵਰ ਵਿਚ ਗਏ ਲਗਾਤਾਰ ਜਿਹਦਾ ਤੀਜਾ ਤੇ ਚੌਥਾ ਜਿਹੜਾ T20 ਮੈਚ ਸੀ ਭਾਰਤ ਅਤੇ ਨਿਊਜ਼ੀਲੈਂਡ ਦੇ ਖਿਲਾਫ ਦੋਹਰੇ ਸੁਪਰ ਓਵਰ ਵਿਚ ਗਏ ਅਤੇ ਦੋਨਾਂ ਦੇ ਵਿਚ ਨਿਊਜ਼ੀਲੈਂਡ ਦਾ ਅਪਰ ਹੈਂਡ ਤੇ ਹਾਰਦਾ ਰਿਹਾ ਸੁਪਰ ਓਵਰ ਮੈਚ ਮੇਰੇ ਖਿਆਲ ਚ ਨਿਊਜ਼ੀਲੈਂਡ ਨੂੰ ਸੂਟ ਨਹੀਂ ਕਰਦਾ ਵਰਲਡ ਕੱਪ ਫਾਈਨਲ ਦੇ ਵਿਚ ਵੀ ਸੁਪਰ ਓਵਰ ਦੇ ਵਿਚ ਉਹ ਹਾਰਿਆ ਸੀ ਹਾਲਾਂਕਿ ਵਰਲਡ ਕੱਪ ਫਾਈਨਲ ਵਿਚ ਸਕੋਰ ਬਰਾਬਰ ਹੋਇਆ ਸੀ ਸੁਪਰ ਓਵਰ ਵਿਚ ਸਕੋਰ ਬਰਾਬਰ ਹੋਇਆ ਸੀ ਲੇਕਿਨ ਚੌਕੇ ਘੱਟ ਮਾਰਨ ਦੇ ਚੱਕਰ ਦੇ ਵਿਚ ਨਿਊਜ਼ੀਲੈਂਡ ਵਰਲਡ ਕੱਪ ਵਿਚ ਹਾਰਿਆ ਸੀ ਹੁਣ ਦੋ ਵਾਰੀ ਇੰਡੀਆ ਤੋਂ ਜਿਹੜੀ ਸੀਰੀਜ਼ ਹੋ ਰਹੀ ਆ ਪੰਜ ਮੈਚਾਂ ਦੀ ਸੀਰੀਜ਼ ਹੋ ਰਹੀ ਆ ਤੀਜਾ ਤੇ ਚੌਥਾ ਮੈਚ ਸੁਪਰ ਓਵਰ ਵਿਚ ਗਏ ਆ ਤੇ ਉਹਨਾਂ ਦੋਨਾਂ ਮੈਚਾਂ ਵਿਚ ਨਿਊਜ਼ੀਲੈਂਡ ਹਾਰਿਆ ਹਾਲਾਂਕਿ ਤੀਜੇ ਮੈਚ ਵਿਚ ਨਿਊਜ਼ੀਲੈਂਡ ਦਾ ਕਾਫੀ ਅਪਰ ਹੈਂਡ ਸੀ ਤੇ ਰੋਹਿਤ ਸ਼ਰਮਾ ਨੇ ਦੋ ਛੱਕੇ ਲਾਏ ਪੰਜਵੀਂ ਤੇ ਛੇਵੀਂ ਗੇਂਦ ਚ ਤੇ ਮੈਚ ਨੂੰ ਆਪਣੇ ਹੱਕ ਵਿਚ ਕਰ ਲਿਆ। ਖੈਰ ਇਹ ਤਾਂ ਗੇਮ ਦੇ ਵਿਚ ਹੁੰਦਾ ਹੀ ਰਹਿੰਦਾ, ਲੇਕਿਨ ਕਾਫੀ ਇੰਟਰਸਟਿੰਗ ਸਿਚੁਏਸ਼ਨ ਜਿਹੜੀ ਉੱਥੇ ਨਿਊਜ਼ੀਲੈਂਡ ਚ ਬਣੀ ਹੋਈ ਸੀ। ਹੁਣ ਖੈਰ ਭਾਰਤ ਨੇ 4-0 ਦੇ ਨਾਲ ਇਹ ਸੀਰੀਜ਼ ਲੀਡ ਪ੍ਰਾਪਤ ਕੀਤੀ ਹੋਈ ਹੈ ਤੇ ਇੱਕ ਮੈਚ ਹੋਣਾ ਬਾਕੀ ਹੈ ਜੀ।
ਇਹ ਫਿਰ ਜਿਹੜੀ ਤਿਆਰੀ ਹੈ ਵਰਲਡ ਕੱਪ ਹੋ ਰਿਹਾ ਨਾ ਹੁਣ 2020 ਦਾ, ਮੈਂ ਤਾਂ ਫਾਲੋ ਨਹੀਂ ਕਰਦਾ, ਕਦੋਂ ਹੋ ਰਿਹਾ
ਜੀ? ਉਹਦੀ ਇਹ ਇੱਥੇ ਆਸਟ੍ਰੇਲੀਆ ਵਿਚ ਹੋ ਰਿਹਾ, ਆਸਟ੍ਰੇਲੀਆ ਨਿਊਜ਼ੀਲੈਂਡ ਸ਼ਾਇਦ ਸਾਂਝਾ ਵਰਲਡ ਕੱਪ ਹੋ ਰਿਹਾ, ਇਹ ਅਕਤੂਬਰ ਨਵੰਬਰ ਵਿਚ ਸ਼ਾਇਦ ਹੋ ਰਿਹਾ ਇੱਥੇ ਤੇ ਉਹਦੀ ਟਿਕਟਾਂ ਵਗੈਰਾ ਤੁਸੀਂ ਲੈ ਲਈਆਂ, ਕਾਫੀ ਟਿਕਟਾਂ ਅਸੀਂ ਖਰੀਦ ਚੁੱਕੇ ਹਾਂ ਤੇ ਮੈਨੂੰ ਹਲੇ ਪਤਾ ਨੀ ਕਿਉਂ ਬੱਚੇ ਲੈਂਦੇ ਆ, ਅਸੀਂ ਜਾਣਾ ਹੀ ਹੁੰਦਾ ਤੇ ਤੁਸੀਂ ਵੀ ਟਿਕਟਾਂ ਥੋੜੀਆਂ ਜਿਹੀਆਂ ਲੈ ਲਓ ਤੇ ਕਾਫੀ ਇੰਟਰਸਟਿੰਗ ਸਿਚੁਏਸ਼ਨ ਇੱਥੇ ਹੋਣ ਵਾਲੀ ਆ ਨਵੰਬਰ ਅਕਤੂਬਰ ਨਵੰਬਰ ਦੇ ਵਿਚ।
ਤੁਹਾਡੇ ਤਾਂ ਵਧੀਆ ਆ, ਬੱਚੇ ਜਿਦਾਂ ਟਿਕਟਾਂ ਲੈ ਲੈਂਦੇ ਨੇ। ਸਾਡੇ ਇੱਥੇ 2020 ਦਾ ਮੈਚ ਹੋ ਕੇ ਹਟਿਆ ਜੀ ਪਿੱਛੇ ਜੇ ਮਹੀਨਾ ਹੋ ਗਿਆ ਤੇ 10,000 ਦੀ ਕਪੈਸਿਟੀ ਆ ਸਟੇਡੀਅਮ ਦੀ ਤੇ ਸਾਰਾ ਮਤਲਬ ਸੋਲਡ ਆਊਟ ਹੋ ਗਿਆ ਸੀਗਾ। ਹੁਣ ਜਦੋਂ ਉਹਨੇ ਨਾ ਟਿਕਟਾਂ ਲਾਈਆਂ ਪਹਿਲਾਂ ਹਨਾ ਤਾਂ ਉਹ ਸੀ ਜਾਣੀ ਕਿ 2-3 ਹਜ਼ਾਰ ਤਾਂ ਹੈਗੀਆਂ ਸੀਟਾਂ, ਉਹਨਾਂ ਦੀ ਸ਼ਾਇਦ ਜ਼ਿਆਦਾ ਹੋਊਗੀ। ਬਾਕੀ ਤਾਂ ਤੁਹਾਨੂੰ ਪਤਾ ਹੀ ਆ ਕਿ ਘਾਹ ਦੇ ਉੱਤੇ ਬੈਠ ਕੇ ਨਾ ਉੱਚਾ ਤੈਅ ਬਣਾਇਆ ਉਹਨਾਂ ਨੇ, 10,000 ਬੰਦਾ ਬਹਿ ਜਾਂਦਾ ਹੋਇਆ ਇੱਦਾਂ ਵੀ ਟਿਕਟ ਬੜੀ ਮਹਿੰਗੀ ਰੱਖੀ ਉਹਨਾਂ ਨੇ ਹਨਾ ਤੇ ਉਹ ਛਜੋ ਪੰਜ ਪਏ ਰਹੇ ਨਿਆਣੇ ਵੀ ਜਾਣਾ ਆ, ਆਪਣੇ ਬਾਬੇ ਨਾਲ ਸਲਾਹ ਕਰਦੇ ਰਹੇ ਉਹਨਾਂ, ਮੇਰੇ ਨਾਲ ਤਾਂ ਕਰਦੇ ਨੀ ਹੈਗੇ, ਉਹਨਾਂ ਨੂੰ ਪਤਾ ਵੀ ਚਲੋ ਮੈਂ ਘੱਟ ਵੀ ਜਾਣਾ ਆ ਤੇ ਉਹ ਮੇਰੇ ਡੈਡੀ ਹੁਣਾਂ ਨੂੰ ਨਾਲ ਲੈ ਕੇ ਜਾਂਦੇ, 3 ਜਣਿਆਂ ਨੇ ਜਾਣਾ ਸੀਗਾ ਤੇ ਇਹ ਵੀ ਕਰਦੀਆਂ ਲੇਡੀਜ਼ ਵੀ ਕਰਦੀਆਂ ਰਹੀਆਂ ਵੀ ਅਸੀਂ ਵੀ ਚੱਲਾਂਗੇ ਅਸੀਂ ਵੀ ਚੱਲਾਂਗੇ ਵੀ ਜੇ ਟਿਕਟ ਭਾ ਸਿਰ ਉਹਨੂੰ ਦੱਸਣ ਹੈ ਨਾ, ਕਹਿੰਦੇ ਨਹੀਂ ਟਿਕਟ ਦਾ ਇੱਦਾਂ ਆ ਵੀ ਉਹਨੂੰ ਕਹੀ ਲੈ ਲਓ ਕਹਿੰਦੇ ਨਹੀਂ ਹਜੇ ਰਹਿਣ ਦਿੰਦੇ ਆ, ਪਤਾ ਨੀ ਉਦਣ ਨੂੰ ਮੀਹੇ ਪੈ ਜਾਣਾ ਆ ਫਿਰ ਉਹ ਪੈਸੇ ਵੀ ਜਾਂਦੇ ਲੱਗਣੇ ਆ, ਮੈਚ ਹੋਣਾ ਹੀ ਨੀ
ਹਨਾ ਤੇ ਸਪੈਕੂਲੇਸ਼ਨ ਚੱਲੀ ਗਈ ਤੇ
ਆਹੋ ਉਹ ਦੱਸਦੇ ਸੀਗੇ ਆਹੋ ਉਹ ਗੱਲ ਇਹ ਆ ਵੀ ਉਹ ਅਖਬਾਰ ਚ ਆਇਆ ਆ ਗਿਆ ਵੀ ਟਿਕਟਾਂ ਬਹੁਤ ਥੋੜੀਆਂ ਰਹਿ ਗਈਆਂ ਛੇਤੀ ਸੋਲਡ ਆਊਟ ਹੋ ਜਾਣਾ, ਉਹ ਮੇਰੇ ਡੈਡੀ ਕਹਿੰਦੇ ਹਰ ਮੰਨੂ ਗਏ ਉਹ ਤੂੰ ਲੈ ਲਓ ਤੁਸੀਂ ਟਿਕਟਾਂ ਲੈਣੀਆਂ ਨੀ ਤੇ ਉਹਨਾਂ ਨੂੰ ਭਾਜਣਾ ਪਈਆਂ। ਉਹ ਫੋਨ ਕੀਤਾ ਕਹਿੰਦੇ ਜੀ ਉਹ ਤਾਂ ਸੋਲਡ, 2 ਟਿਕਟਾਂ ਰਹਿ ਗਈਆਂ ਕਹਿੰਦੇ ਬਸ ਸਿਰਫ 2 ਟਿਕਟਾਂ, 2 ਉਹ ਕਹਿੰਦੇ ਅਸੀਂ ਜਾਣਾ ਨੀ, ਅਸੀਂ 3 ਨੇ ਜਾਣਾ ਘੱਟੋ ਘੱਟ, ਅਸੀਂ ਲੈਣੀਆਂ ਨੀ ਹੈਗੀਆਂ ਤੇ ਫਿਰ ਫਾਇਦਾ ਕੋਈ ਨੀ। ਲਓ ਜੀ ਉਹ ਵੀ ਲੰਘ ਗਈਆਂ ਤੇ ਮਗਰੋਂ ਮੈਂ ਕਿਹਾ ਤੁਸੀਂ ਗਏ ਨੀ? ਉਹ ਕਹਿੰਦੇ ਫਿਰ ਇੱਦਾਂ ਸਾਰੀ ਸਟੋਰੀ ਸੁਣਾਈ, ਮੈਂ ਕਿਹਾ ਟਿਕਟ ਸੀਗੀ ਕਿੰਨੇ ਦੀ ਵੀ ਇੰਨੇ ਕਿੰਨੇ ਕੁ ਪੈਸੇ ਮਾਰ ਜਾਣੇ ਜੀ ਤੁਹਾਡੇ? ਕਹਿੰਦੇ $5 ਦੀ ਟਿਕਟ। ਮੈਂ ਕਿਹਾ ਤੁਸੀਂ ਇੰਨੇ ਸੇਵਿੰਗ ਮੋਡ ਚ ਨਾ ਆਓ, ਦੇਸ਼ ਦਾ ਇੰਨਾ ਵੀ ਭੱਟਾ ਨੀ ਬੈਠਾ ਜਿੰਨਾ ਤੁਹਾਨੂੰ ਮੀਡੀਆ ਵਾਲੇ ਦੱਸੀ ਜਾ ਰਹੇ। ਆਹੋ ਮੈਂ ਕਿਹਾ ਇਸੇ ਕਰਕੇ ਤਾਂ ਮਤਲਬ ਇਕੋਨਮੀ ਨੂੰ ਸਪਿਨ ਕਰਨਾ ਚਾਹੁੰਦੇ ਆ ਵੀ ਦੁਇਟੇ ਪੈਸੇ ਸਰਕੂਲੇਟ ਹੋਣ, ਮਤਲਬ $15 ਵਜਾਉਣ ਦੀ ਵਜ੍ਹਾ, ਮਤਲਬ ਆਹ ਹਾਲ ਵੀ ਕਈ ਵਾਰੀ ਹੁੰਦਾ। ਹੁਣ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਉਹ ਮੇਰੇ ਲਈ ਸਿਡਨੀ ਮੈਲਬਨ ਤੇ ਬ੍ਰਿਸਬਨ ਟਿਕਟਾਂ ਲੈ ਲੈਣਗੇ। ਠੀਕ ਹੈ ਜੀ ਤੇ ਸੁਖਵਿੰਦਰ ਸੌਂਦ ਭਾਜੀ ਪ੍ਰੋਗਰਾਮ ਚ ਸ਼ਾਮਲ ਹੋਏ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ? ਠੀਕ ਠਾਕ ਹੋ? ਤੇ ਮੌਲੀ ਜੋਲ ਭੈਣ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਰਿਵਰਲੈਂਡ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਨਾਈਸ ਵੈਦਰ ਹੈ ਰਿਵਰਲੈਂਡ ਦੇ ਵਿਚ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਆਸਾ ਸਿੰਘ ਮਸਤਾਨਾ ਦਾ। ਮੈਂ ਕੱਲ ਆਵਾਂਗਾ ਜੀ ਸੁਬਹਾ, ਹੁਣ ਪੁਰਾਣੇ ਗੀਤਾਂ ਦਾ ਜਿਹੜਾ ਕੋਟਾ ਸਟਾਕ ਆਪਣੇ ਮੁੱਕ ਗਿਆ ਤੇ ਕੱਲ ਨੂੰ ਪੁਰਾਣਾ ਗੀਤ ਤੁਹਾਨੂੰ ਮੈਂ ਪ੍ਰੋਗਰਾਮ ਚ ਸੁਣਾਵਾਂਗਾ, ਜੁੜਾਂਗੇ ਸਵੇਰ ਨੂੰ। ਕੁਲਦੀਪ ਔਲਖ ਬੜੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਕਹਿੰਦੇ ਆ ਗਏ ਭਾਜੀ ਤੇ ਅੱਜ ਮੈਲਬਨ ਦੇ ਵਿਚ ਕਹਿੰਦੇ 43 ਡਿਗਰੀ ਸਾਡੇ ਕੱਲ, ਹਾਂਜੀ 43 ਡਿਗਰੀ ਸੀ ਤੇ ਅੱਜ 25-26 ਹੋ ਜਾਣਾ, ਅੱਧੋ ਅੱਧ ਦਾ ਫਰਕ ਤੇ ਮੰਡੇ 15-16 ਹੋ ਜਾਣਾ। ਬਸ ਮੈਲਬਨ ਦੇ ਇਹੀ ਤਾਂ ਨਜ਼ਾਰੇ ਆ, ਕਦੇ ਅਪ ਤੇ ਕਦੇ ਡਾਊਨ। ਤਾਂ ਅਮਰੀਕ ਭਾਜੀ ਤੁਹਾਡੇ ਕਿੱਦਾਂ ਸਿਡਨੀ ਅੱਜ? ਕਹਿੰਦੇ ਕਾਫੀ ਗਰਮ ਹੋਣਾ ਹੈ।
ਗਰਮ ਹੋਣ ਦੇ ਅਹਿਸਾਸ ਤਾਂ ਮੈਨੂੰ ਲੱਗਦੇ ਆ ਕਿਉਂਕਿ ਪੀਲਾ ਪੀਲਾ ਜਿਹਾ ਵਾਤਾਵਰਨ ਬਾਹਰ ਨਜ਼ਰ ਆਉਂਦਾ ਆ ਤੇ ਕੱਲ ਵੀ ਥੋੜਾ ਕਾਫੀ ਗਰਮ ਸੀ, ਕੱਲ ਹਿਊਮਿਡਿਟੀ ਜ਼ਿਆਦਾ ਸੀ ਵੈਦਰ ਦੇ ਵਿਚ ਸਾਰੇ ਇਲਾਕੇ ਦੇ ਵਿਚ ਤੇ ਕਾਫੀ ਅਨਕੰਫਰਟੇਬਲਨੈਸ ਮਹਿਸੂਸ ਹੋ ਰਹੀ ਸੀ ਇੱਥੇ ਤੇ ਮੇਰੇ ਖਿਆਲ ਦੇ ਵਿਚ ਅੱਜ ਵੀ ਗਰਮ ਹੋਣ ਵਾਲਾ ਆ ਮੌਸਮ, ਪਰ ਇੰਨਾ ਗਰਮ ਨੀ ਜਿੰਨਾ ਮੈਲਬੋਰਨ ਦੇ ਵਿਚ ਤਸ਼ੱਦਦ ਹੋਊਗਾ।
ਠੀਕ ਹੈ, ਤੁਹਾਡੇ ਉਰਦੂ ਦਾ ਕੀ ਹਾਲ ਹੈ? ਮਿਸ ਵੱਜਦੀ ਲੱਗਦਾ ਹੁਣ ਮੈਨੂੰ
ਨਹੀਂ ਉਰਦੂ ਦੁਬਾਰਾ ਚੈੱਕ ਕਰਨੀ ਪੈਣੀ ਥੋੜੀ ਥੋੜੀ ਮਿਸ ਵੱਜਦੀ ਹੈ ਕਿਉਂਕਿ ਜਿਸ ਵੇਲੇ ਤੁਸੀਂ ਪੰਜਾਬ ਦੇ ਜਾਂਦੇ ਹਾਂ ਨਾ ਪੰਜਾਬੀ ਦੇ ਵਿੱਚ ਹੀ ਵਿੱਚ ਗੱਚਮੇ ਚ ਜਾਂਦੇ ਹਾਂ ਪੰਜਾਬੀ ਦੇ ਵਿੱਚ ਆਪਣੀ ਲੈਂਗੁਏਜ ਦੇ ਵਿੱਚ ਇੱਥੇ ਰੌਲੀ ਪਾਉਂਦੇ ਰਹਿੰਦੇ ਜਿੱਦਾਂ ਤੁਸੀਂ ਕਈ ਵਾਰੀ ਕਹਿੰਦੇ ਹੁੰਦੇ ਪੰਜਾਬੀ ਨੂੰ ਬਹੁਤ ਖਤਰਾ ਆ ਪੰਜਾਬੀ ਮਰਦੀ ਜਾ ਰਹੀ ਆ ਲੋਕ ਪੰਜਾਬੀ ਭੁੱਲਦੇ ਜਾ ਰਹੇ ਮੈਨੂੰ ਤਾਂ ਲੱਗਦਾ ਲੋਕ ਪੰਜਾਬੀ ਸਿੱਖਦੇ ਜਾ ਰਹੇ ਉੱਥੇ ਜਿੰਨੇ ਵੀ ਸਾਡੇ ਪੂਰਬੀ ਆ ਜਿੱਦਾਂ ਬਿਹਾਰ ਤੋਂ ਬੰਗਾਲ ਤੋਂ ਯੂਪੀ ਵਿਚੋਂ ਜਿੰਨੇ ਵੀ ਕਿਰਤੀ ਉੱਥੇ ਆਉਂਦੇ ਆ ਪੰਜਾਬੀ ਬੋਲਦੇ ਹੋ ਫਟਾਫਟ ਪੰਜਾਬੀ ਮਾਰਦੀ ਮੈਂ ਤਾਂ ਕਦੇ ਇੰਗਲਿਸ਼ ਬੋਲਦੇ ਬਹੁਤੇ ਲੋਕ ਦੇਖੇ ਨੀ ਪੰਜਾਬੀ ਬੋਲਦੇ ਜੇ ਬੋਲਦੇ ਵੀ ਨਾ ਚਾਰ ਪੰਜ ਸੈਂਟੈਂਸ ਤੋਂ ਬਾਅਦ ਫੇਰ ਪੰਜਾਬੀ ਤੇ ਆ ਜਾਂਦੇ
ਹੁਣ ਪੈ ਗਿਆ ਫਰਕ ਉਹ ਗਰਾਰੀ ਨਿਕਲ ਜਾਂਦੀ ਇੰਗਲਿਸ਼ ਵਾਲੀ ਨਾ ਦੂਜੀ ਵਾਲੀ ਤੇ
ਹਿੰਦੀ ਵੀ ਬੋਲਣ ਲੱਗ ਪੈਂਦੀ ਇਸ ਵਿੱਚ ਜਿਆਦਾ ਸਭ ਆਪਣੇ ਆਪ ਨੂੰ ਸ਼ੋਅ ਕਰਦੇ ਨਾ ਤੇ ਵਿੱਚ ਹਿੰਦੀ ਵੀ ਬੋਲਣ ਲੱਗ ਪੈਂਦੀ ਜਦੋਂ ਦੀਵਾਲੀ ਕਹਿੰਦੇ ਅਸੀਂ ਦੀਵਾਲੀ ਕਹਿੰਦੇ ਨਾ ਦੀਵਾਲੀ ਆ ਗਈ ਉਹ ਫਿਰ ਦੀਵਾਲੀ ਆ ਗਈ ਕਿੱਦਾਂ ਲੱਗ ਪੈਂਦੇ ਵਿੱਚ ਛੋਟੇ ਹਿੰਦੀ ਵਾਲੇ ਸ਼ਬਦ ਬੋਲਣ ਲੱਗ ਪੈਂਦੇ ਆ ਜਿਲੇ ਕਹਿੰਦਾ ਪਾਏ ਯਾਰ ਛੋਲਿਆਂ ਦੀ ਪਲੇਟ ਉਹ ਜਿਲੇ ਹਿੰਦੀ ਮੋੜ ਤੇ ਜਾਂਦੇ ਅਸੀਂ ਚਨੇ ਕੀ ਪਲੇਟ ਦੇਣਾ ਇੱਕ ਫਿਰ ਏਦਾਂ ਲੱਗ ਪੈਂਦੇ ਕਰਨ ਹਿੰਦੀ ਮੋੜ ਦੇ ਵਿੱਚ ਜਿਲੇ ਮੈਨੂੰ ਕਈ ਵਾਰੀ ਆਸਾਦਾ ਬੜੀ ਸੋਹਣੀ ਪੰਜਾਬੀ ਆਵੀ ਆ ਬੜੀ ਸੋਹਣੀ ਤੁਸੀਂ ਪੰਜਾਬੀ ਬੋਲਦੇ ਆ ਜਿਸ ਵੇਲੇ ਥੋੜੇ ਮਾਡਰਨ ਜਿਹਾ ਦਿਖਾਉਣਾ ਹੋਵੇ ਨਾ ਆਪਣੇ ਆਪ ਨੂੰ ਪੜਿਆ ਲਿਖਿਆ ਦਿਖਾਉਣਾ ਹੋਵੇ ਤੇ ਹਿੰਦੀ ਮੋੜ ਤੇ ਆਏ ਛੇਤੀ ਵਾਪਸ ਵੀ ਆ ਜਾਂਦੇ ਆ
ਜਿਦਾਂ ਤੁਹਾਡਾ ਉਰਦੂ ਦੀ ਕਰਾਰੀ ਨਿਕਲ ਜਾਂਦੀ
ਬਿਲਕੁਲ ਬਿਲਕੁਲ ਸਹੀ ਪਕੜਿਆ ਸਹੀ ਬੁੱਝੇ ਆ ਹਾਂਜੀ ਇਹੀ ਗੱਲ ਆ ਜਿੱਦਾਂ ਕਈ ਵਾਰੀ ਉਰਦੂ ਦੇ ਮੋੜ ਵਿੱਚ ਆ ਜਾਂਦੇ ਆ ਮੋੜ ਕਹਿੰਦੇ ਕੀ ਕਹਿੰਦੇ ਉਹਨੂੰ ਤੁਸੀਂ ਕਿਉਂ ਨੀ ਸ਼ਬਦ ਯੂਜ਼ ਕੀਤਾ
ਮੋੜ
ਹਾਂਜੀ ਉਹ ਮੋੜ ਵਿੱਚ ਆ ਜਾਂਦੇ ਆ ਇਹ ਹੁੰਦਾ ਜਿਹੜਾ ਜਿਹੜਾ ਛੋਟਾ ਨੌਲੇਜ ਹੋਵੇ ਨਾ ਥੋੜਾ ਨੌਲੇਜ ਹੋਵੇ ਉਹਦੇ ਖਤਰੇ ਬਹੁਤ ਹੁੰਦੇ ਆ ਤੇ ਉਸੇ ਕਰਕੇ ਫਿਰ ਗਰਾਰੀ ਜਿਲੇ ਹਟ ਜਾਂਦੀ ਆ ਫਿਰ ਪੰਜਾਬੀ ਮੋੜ ਵਿੱਚ ਆ ਜਾਂਦੇ ਆ ਇੱਕ ਤਾਂ ਪੰਜਾਬੀ ਅਸੀਂ ਕਿੱਦਾਂ ਬੋਲੀ ਜਾਂਦੇ ਆ ਪੰਜਾਬ ਤੋਂ ਆਏ ਆ ਪੰਜਾਬ ਚ ਜਾਂਦੇ ਆ ਪੰਜਾਬ ਵਿੱਚ ਸਾਡਾ ਸਿੱਖਿਆ ਪ੍ਰਾਪਤ ਕੀਤੀ ਆ ਇਹ ਕਿੱਦਾਂ ਭੁੱਲ ਸਕਦੇ ਇੰਨੇ ਮਾਰ ਦਿੰਦੇ ਲੋਕ
ਕਈਆਂ ਨੇ ਹੁਣ ਇਹ ਇਲਜ਼ਾਮ ਲਾਣਾ ਵੀ ਤੁਸੀਂ ਆ ਗੱਲਾਂ ਕਰਦੇ ਹੋ ਇਹਦੇ ਵਿੱਚ ਮੋੜ ਕਰੀ ਜਾਂਦੇ ਹੋ ਵੀ ਵਿੱਚੇ ਅੰਗਰੇਜ਼ੀ ਬੋਲੀ ਜਾਂਦੇ ਆ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਅੰਗਰੇਜ਼ੀ ਦਾ ਮੋੜ ਹੈ ਨਾ ਉਹ ਪੰਜਾਬੀ ਦਾ ਇਹ ਮੋੜ ਹੈ ਮੋੜ ਤੋਂ ਹੀ ਮੋੜ ਬਣਿਆ ਹੋਇਆ ਤੇ ਕਿਸ ਮੋੜ ਤੇ ਆ ਗਏ ਤੁਸੀਂ ਹੁਣ ਪੰਜਾਬੀ ਵਾਲੇ ਮੋੜ ਤੇ ਆ ਗਏ
ਹੁਣ
ਉਹ ਇਹ ਚ ਡੱਡੇ ਤੇ ਡਾੜੇ ਦਾ ਹੀ ਫਰਕ ਹੈ ਥੋੜਾ ਜਿਹਾ ਭਾਜੀ ਉਹ ਤੁਹਾਨੂੰ ਤੁਹਾਡਾ ਰਾੜਾ ਜਿਹੜਾ ਨਾ ਖਰਾਬ ਹੈ ਉਹਨੂੰ ਠੀਕ ਕਰਨ ਵਾਲਾ ਰਾੜੇ ਦੀ ਚੂੜੀ ਕਿੱਥੇ ਲੈਣੀ ਹੈ ਡੱਡੇ ਦੀ ਥੋੜੀ ਟਿਊਨਿੰਗ ਕਰਨ ਵਾਲੀ ਆ ਰਾੜਾ ਬਣਾਉਣ ਨੂੰ ਤੇ ਇਹ ਦੇਖੋ ਉਹ ਇੱਕ ਦਿਨ ਨਾ ਇੱਥੇ ਗੱਲ ਚੱਲਦੀ ਤੇ ਅਸੀਂ ਉਹ ਡਿਵੈਲਪ ਕਰ ਰਹੇ ਹਾਂ ਸਿਸਟਮ ਹੈ ਨਾ ਫਾਰਮ ਵਾਸਤੇ ਤੇ ਉਹ ਮੈਂ ਸਰਬਜੀਤ ਨੂੰ ਕਿਹਾ ਮੈਂ ਕਿਹਾ ਵੀ ਆਪਣੇ ਸਿਸਟਮ ਬਣਾਉਣਾ ਹੈ ਤੇ ਆਪਾਂ ਇਹ ਸਾਰੀ ਜਿਹੜੀ ਨਾ ਮੋਨੀਟਰਿੰਗ ਕਰ ਸਕਦੇ ਹਾਂ ਨਾ ਤਾਂ ਉਹ ਕਹਿੰਦਾ ਠੀਕ ਹੈ ਕਰ ਦਿੰਦੇ ਹਾਂ ਵੀ ਪਤਾ ਲੱਗ ਜੂਗਾ ਕਿਹੜਾ ਬੰਦਾ ਕਿੱਥੇ ਆ ਕੰਮ ਕਰ ਰਿਹਾ ਕਿਹੜਾ ਬੰਦਾ ਕਿੱਥੇ ਕਰ ਰਿਹਾ ਹੈ ਨਾ ਤਾਂ ਮੈਂ ਕਿਹਾ ਆਓ ਬਣਾਉਣ ਤੇ ਉਹ ਮੈਂ ਕਿਹਾ ਇੱਦਾਂ ਪਰਿਵਾਰ ਦੇ ਵੀ ਬੜੇ ਅਮਰੀਕ ਭਾਜੀ ਇੱਕ ਨਾ ਇੰਡੀਆ ਦੇ ਵਿੱਚ ਵੀ ਪ੍ਰੋਬਲਮ ਹੈ ਇੱਥੇ ਵੀ ਪ੍ਰੋਬਲਮ ਹੈ ਕਿ ਬੱਚੇ ਸਕੂਲ ਜਾਂਦੇ ਨੇ ਨਾ ਮਾਂ ਬਾਪ ਨੂੰ ਧੜਕੂ ਜਿਹੀ ਲੱਗੀ ਰਹਿੰਦੀ ਹੈ ਵੀ ਪਤਾ ਨੀ ਬੱਚੇ ਕਿੱਥੇ ਆ ਖਾਸ ਕਰਕੇ ਜੇ ਉਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ ਟੈਂਪੂ ਯੂਜ਼ ਕਰਦੇ ਅੱਗੇ ਤਾਂ ਰਿਕਸ਼ੇ ਹੁੰਦੇ ਸੀ ਹੁਣ ਉਹ ਸਕੂਲ ਤੋਂ ਬਾਹਰ ਨਿਕਲਦੇ ਆ ਪਤਾ ਨੀ ਲੱਗਦਾ ਉਹਨਾਂ ਨੂੰ ਚੱਕਿਆ ਜਾਂ ਨਹੀਂ ਚੱਕਿਆ ਹਨਾ ਸੋ ਉਹਦੇ ਲਈ ਨਾ ਅਸੀਂ ਕਈ ਵਾਰੀ ਦੇਖਦੇ ਵੀ ਜੇ ਕੋਈ ਇਹੋ ਜਿਹੀ ਘੜੀ ਹੋਵੇ ਬੱਚੇ ਨੂੰ ਲੈ ਦੇਵੇ ਹਨਾ ਉਹ ਲਾ ਰੱਖੇ ਤੇ ਉਹ ਪਤਾ ਲੱਗ ਜਾਵੇ ਬੱਚਾ ਸਕੂਲ ਚ ਹੀ ਆ ਜਾਂ ਬਾਹਰੋਂ ਚੈੱਕ ਕਰ ਸਕੇ ਹਨਾ ਅੰਡਰ 18 ਤੇ ਲੜਕੀਆਂ ਜਾਂਦੀਆਂ ਨੇ ਹਨਾ ਕਾਲਜਾਂ ਦੇ ਵਿੱਚ ਤੇ ਉਹਨਾਂ ਨੂੰ ਕੋਈ ਇਹੋ ਜਿਹਾ ਡਿਵਾਈਸ ਦੇ ਦਿੱਤਾ ਜਾਵੇ ਜਿਹਦੇ ਨਾਲ ਉਹਨਾਂ ਦੀ ਲੋਕੇਸ਼ਨ ਵਗੈਰਾ ਉਹ ਦੱਸਦਾ ਰਹੇ ਤੇ ਸੇਫਟੀ ਦਾ ਥੋੜਾ ਜਿਹਾ ਬਣ ਜਾਂਦਾ ਜ਼ਿਆਦਾ ਤੇ ਹੁਣ ਨਾ ਇੱਕ ਐਪ ਆਈ ਆ ਉਹ ਐਪ ਕੀ ਆ ਤੁਸੀਂ ਐਪ ਇੰਸਟਾਲ ਕਰ ਲਓ ਤੁਸੀਂ ਫੈਮਿਲੀ ਸਰ ਉਹ ਬੜੀ ਪਾਪੂਲਰ ਹੋਈ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ ਉਹਦਾ ਨਾਂ ਹੈਗਾ ਲਾਈਫ 360 ਜ਼ਿੰਦਗੀ 360 ਯਾਨੀ ਕਿ ਸਰਕਲ ਹੈ ਉਹ ਉਹਦੇ ਵਿੱਚ ਕੀ ਆ ਫੈਮਿਲੀ ਸਰਕਲ ਬਣ ਜਾਂਦਾ ਜਿਸ ਤਰ੍ਹਾਂ ਅਸੀਂ ਮਤਲਬ 6 ਜੀ ਆ ਅਸੀਂ 6 ਦਾ ਅਸੀਂ ਉਹ ਚ ਪਾ ਗਏ ਤੇ ਸਾਨੂੰ ਨਾ ਪਤਾ ਲੱਗਦਾ ਰਹਿੰਦਾ ਕੌਣ ਕਿੱਥੇ ਆ ਕੀ ਕਿੱਥੇ ਕਿੱਥੇ ਆ ਉਹਦਾ ਫੋਨ ਦਾ ਸਟੇਟਸ ਕੀ ਆ ਤੇ ਮੰਨ ਲਓ ਜੇ ਘਰ ਚ ਕੋਈ ਬਜ਼ੁਰਗ ਹੈ ਹਨਾ ਤੇ ਉਹਨੂੰ ਉਹ ਚ ਬਟਨ ਲੱਗਾ ਹੋਇਆ ਐਮਰਜੈਂਸੀ ਵਾਸਤੇ ਤੁਸੀਂ ਉਹ ਪ੍ਰੈਸ ਕਰਦੇ ਹੋ ਤੇ ਬਾਕੀ ਸਾਰੇ ਫੈਮਿਲੀ ਸਰਕਲ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਜਿਹੜਾ ਪ੍ਰੋਬਲਮ ਚ ਕੋਈ ਵੀ ਹਨਾ ਜਾਂ ਤੁਸੀਂ ਉੱਥੋਂ ਕਿਤੇ ਰੁਕ ਗਏ ਆ, ਪਤਾ ਲੱਗਦਾ ਕਿੱਧਰ ਨੂੰ ਜਾ ਰਹੇ ਆ, ਇੱਕ ਦੂਜੇ ਨੂੰ ਤੁਸੀਂ ਅਸਿਸਟ ਕਰ ਸਕਦੇ ਹੋ, ਸਕੂਲੇ ਪਹੁੰਚ ਗਏ ਆ, ਕੰਮ ਤੇ ਪਹੁੰਚ ਗਏ ਆ, ਘਰ ਆ ਗਏ। ਉਹਦੀਆਂ ਐਪਲੀਕੇਸ਼ਨ ਇਹ ਆ ਅਮਰੀਕ ਭਾਜੀ, ਅੱਜ ਕੱਲ ਘਰ ਹੈ ਨਾ ਹੁਣ ਸਮਾਰਟ ਹੋਣ ਲੱਗ ਪਏ, ਡਿਵਾਈਸ ਆਉਣ ਲੱਗ ਪਏ ਆ ਹੁਣ ਬਿਜਲੀ ਬਚਾਉਣ ਦੇ ਲਈ। ਜਿੱਦਾਂ ਹੁਣ ਘਰ ਆਉਂਦੇ ਆ ਤੁਸੀਂ ਇਕਦਮ ਦਰਵਾਜੇ ਤਾਕੀਆਂ ਖੋਲਦੇ ਆ, ਏ ਸੀ ਲਾਉਂਦੇ ਹੋ ਹਨਾ, ਜਾਂ ਤੁਸੀਂ ਵਾਸ਼ਿੰਗ ਮਸ਼ੀਨ ਚਲਾਉਣੀ, ਤੁਸੀਂ ਆ ਕੇ ਚਲਾਉਣੀ ਆ ਹਨਾ, ਤੇ ਹੁਣ ਉਹ ਜਿਹੜੇ ਡਿਵਾਈਸ ਆ ਵਾਈ ਫਾਈ ਨਾਲ ਜੁੜ ਗਏ ਨੇ। ਤੁਸੀਂ ਮਤਲਬ ਇੱਦਾਂ ਕਰ ਸਕਦੇ ਆ ਵੀ ਆਫਿਸ ਚੱਲਣ ਤੋਂ ਪਹਿਲਾਂ ਘੰਟਾ ਲੱਗਦਾ ਤੁਹਾਨੂੰ ਘਰ ਜਾਣ ਨੂੰ, ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਚਲਾ ਦਿਓ ਤੇ ਜਦ ਤੁਸੀਂ ਘਰ ਆਉਂਗੇ ਤਾਂ ਉਹ ਸੁੱਕ ਜਾਏਗੀ ਇੱਕ ਘੰਟੇ ਦੇ ਵਿੱਚ ਨਾ, ਮਤਲਬ ਕੱਪੜੇ ਧੋ ਗਏ ਤੇ ਤੁਸੀਂ ਆਉਂਦੇ ਹੀ ਉਹ ਸੁੱਕਣੇ ਪਾ ਦਿਓ ਉਹਦੇ ਨਾਲ, ਨਹੀਂ ਤਾਂ ਤੁਹਾਨੂੰ ਫਿਰ ਉਹੀ ਟਾਈਮ ਜਿਹੜਾ ਆ ਕੇ ਘੰਟਾ ਵੇਟ ਕਰਨਾ ਪੈਣਾ, ਫਿਰ ਤੁਸੀਂ ਹੋਰ ਕੰਮ ਵੀ ਕਰਨੇ ਹੁੰਦੇ ਆ। ਸੋ ਇੱਧਰ ਨੂੰ ਹੁਣ ਐਫੀਸ਼ੀਐਂਸੀ ਵੱਲ ਨੂੰ ਆ ਰਿਹਾ ਆ ਕਿ ਕਈ ਵਾਰੀ ਅਸੀਂ, ਤੁਸੀਂ ਵੀ ਨੋਟ ਕੀਤਾ ਹੋਣਾ ਪੰਜਾਬ ਦੇ ਵਿੱਚ ਤਾਂ ਹੁਣ ਬਹੁਤ ਜ਼ਿਆਦਾ ਮਾੜੀ ਆਦਤ ਪੈ ਗਈ ਹੈ ਇੱਥੇ ਵੀ ਕਿ ਸਾਰੇ ਘਰ ਦੀਆਂ ਬੱਤੀਆਂ ਜਗਦੀਆਂ ਰਹਿੰਦੀਆਂ ਨੇ, ਕੋਈ ਬੁਝਾਉਂਦਾ ਨਹੀਂ, ਸੇਵਿੰਗ ਨਹੀਂ ਕਰਦਾ ਹਨਾ, ਤੇ ਹੁਣ ਉਹ ਇਹੋ ਜਿਹੇ ਡਿਵਾਈਸ ਆ ਗਏ ਨੇ ਕਿ ਉਹ ਤੁਹਾਨੂੰ ਸੈਂਸ ਕਰ ਲੈਂਦੇ ਨੇ ਕਿ ਤੁਸੀਂ ਕਮਰੇ ਵਿੱਚ ਹੋ, ਜਦ ਤੁਸੀਂ 5 ਮਿੰਟ ਉੱਥੇ ਨਹੀਂ ਹੈਗੇ, ਕੋਈ ਵੀ ਨਹੀਂ ਐਕਟੀਵਿਟੀ ਹੋ ਰਹੀ ਤਾਂ ਬੱਤੀ ਆਪੇ ਬੰਦ ਹੋ ਜਾਂਦੀ ਹੈ, ਸੈਂਸਰ ਲੱਗਾ ਆ। ਹੁਣ ਇਹ ਜਿਹੜਾ ਡਿਵਾਈਸ ਆ ਉਹ ਜਿਹੜੀ ਐਪ ਦੀ ਆਪਾਂ ਗੱਲ ਕਰ ਰਹੇ ਹਾਂ, ਸਾਰੇ ਇਸ ਸੰਦਰਭ ਦੇ ਵਿੱਚ ਸਿਕਿਉਰਿਟੀ ਦੇ ਵਿੱਚ, ਐਨਰਜੀ ਬਚਾਉਣ ਦੇ ਵਿੱਚ, ਐਫੀਸ਼ੀਐਂਸੀ ਵਧਾਉਣ ਦੇ ਵਿੱਚ, ਔਰ ਇਹ ਐਪ ਬਹੁਤ ਪਾਪੂਲਰ ਹੋ ਰਹੀ ਹੈ। ਤੇ ਗੱਲ ਚੱਲ ਰਹੀ ਸੀ ਪ੍ਰਾਈਵੇਸੀ ਦੀ, ਤੇ ਆਪਣੀ ਬੇਟੀ ਸਰਬਜੀਤ ਦੀ ਕਹਿੰਦੀ ਆਪਣੇ ਡੈਡੀ ਨੂੰ, ਪਾਪਾ ਅੰਕਲ ਨੂੰ ਪੁੱਛੋ ਫਿਰ ਪ੍ਰਾਈਵੇਸੀ ਤਾਂ ਕੋਈ ਰਹੀ ਨਹੀਂ ਹਨਾ। ਤੇ ਮੈਂ, ਮੇਰਾ ਜਵਾਬ ਇਹ ਸੀਗਾ ਕਿ ਜਦੋਂ ਆਪਾਂ ਪਰਿਵਾਰ ਹੈ, ਇੱਕ ਫੈਮਿਲੀ ਹੈ, ਉਹਦੇ ਵਿੱਚ ਜਿਹੜੀ ਪ੍ਰਾਈਵੇਸੀ ਹੈ ਉਹ ਬੈਡਰੂਮ ਚ ਹੀ ਹੋਣੀ ਚਾਹੀਦੀ ਹੈ, ਬਾਕੀ ਘਰ ਚ ਕਾਹਦੀ ਪ੍ਰਾਈਵੇਸੀ ਹੈ ਹਨਾ, ਕੀ ਪ੍ਰਾਈਵੇਸੀ ਹੈ? ਜੇ ਤੁਹਾਡੇ ਬਾਥਰੂਮ ਹੈ, ਬੈਡਰੂਮ ਹੈ, ਉਹਦੇ ਚ ਪ੍ਰਾਈਵੇਸੀ ਹੋਣੀ ਚਾਹੀਦੀ ਹੈ। ਇੱਕ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਘਰ ਦੇ ਜੀ ਕਿੱਥੇ ਨੇ, ਕੀ ਕਰ ਰਹੇ ਨੇ ਹਨਾ। ਜਦੋਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਬਾਪ ਕਿੱਥੇ ਆ, ਮਦਰ ਕਿੱਥੇ ਆ ਹਨਾ, ਉਹਨਾਂ ਨੂੰ ਫੋਨ ਕਰਕੇ ਪੁੱਛਣਾ ਤੁਸੀਂ ਕਿੱਥੇ ਹੋ, ਉਹਦੇ ਨਾਲ ਜਿਹੜਾ ਨਾ ਟਰੱਸਟ ਜਿਹੜਾ ਉਹ ਘਟਦਾ ਵੀ ਆ। ਪਰ ਜੇ ਇੱਦਾਂ ਦਾ ਤੁਸੀਂ ਸਿਸਟਮ ਇੰਪਲੀਮੈਂਟ ਕਰਦੇ ਹੋ ਤਾਂ ਤੁਹਾਡੇ ਫੈਮਿਲੀ ਦਾ ਜਿਹੜਾ ਟਰੱਸਟ ਹੈ ਉਹ ਵੱਧਦਾ ਆ। ਤੇ ਮੈਂ ਕਿਹਾ ਬਾਕੀ ਗੱਲ ਇਹ ਆ ਵੀ ਜਿਹੜੀ ਪ੍ਰਾਈਵੇਸੀ ਹੈ ਨਾ, ਇਹਦਾ ਮਤਲਬ ਹੀ ਇਹ ਆ, ਪਰਾਈ ਬੱਸ ਪੈ ਜਾਣੀ, ਜੇ ਤੁਹਾਡੀ ਜਾਣਕਾਰੀ ਪਰਾਈ ਬੱਸ ਪੈ ਜਾਵੇ ਉਹਨੂੰ ਪ੍ਰਾਈਵੇਸੀ ਕਹਿੰਦੇ। ਸੋ ਪ੍ਰਾਈਵੇਸੀ ਵੀ ਪੰਜਾਬੀ ਦਾ ਹੀ ਅੱਖਰ ਹੈ, ਇੱਕ ਤਰ੍ਹਾਂ ਨਾਲ ਦੋ ਅੱਖਰਾਂ ਦਾ ਇੱਕ ਬਣਿਆ ਹੋਇਆ ਆ, ਪਰਾਈ ਬੱਸ ਨਾ।
ਅਮਨਦੀਪ, ਮੈਂ ਨਾ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਮੈਂ ਲੜਕੀ ਦੇ ਗੱਲ ਦੇ ਨਾਲ ਸਹਿਮਤ ਹਾਂ ਕਿ ਜਿੱਦਾਂ ਸਰਜੀਤ ਦੀ ਲੜਕੀ ਨੇ ਕਿਹਾ ਕਿ ਪ੍ਰਾਈਵੇਸੀ ਤੁਹਾਡੀ ਭੰਗ ਹੁੰਦੀ ਆ, ਬਿਲਕੁਲ ਇਹ ਗੱਲ ਠੀਕ ਆ। ਉਹਦੀ ਜੇ ਤੁਸੀਂ ਸੋਸ਼ਲ ਵੈਲਫੇਅਰ ਐਂਗਲ ਤੋਂ ਦੇਖੋ ਨਾ, ਸੋਸਾਇਟੀ ਐਂਡ ਕਲਚਰ ਦੇ ਐਂਗਲ ਤੋਂ ਦੇਖੋ ਤਾਂ ਉਹਨਾਂ ਦੀ ਗੱਲ ਬਿਲਕੁਲ ਠੀਕ ਆ। ਕੁਛ ਹੱਦ ਤੱਕ ਇਹ ਜਿਹੜੀ ਐਪ ਠੀਕ ਹੈ, ਜਿੱਥੋਂ ਤੱਕ ਐਨਰਜੀ ਬਚਾਉਣ ਦੀ ਗੱਲ ਆ ਜਾਂ ਤੁਹਾਡੇ ਘਰ ਦੀਆਂ ਜਿਹੜੀਆਂ ਲਾਈਟਾਂ ਬੁਝਾਉਣ ਦੀ ਗੱਲ ਆ, ਉੱਥੋਂ ਤੱਕ ਤਾਂ ਇਹ ਜਿਹੜੀ ਐਪ ਠੀਕ ਆ। ਤਾਂ ਜਿਹੜੀਆਂ ਤੁਸੀਂ ਨਾ ਕਹਿੰਦੇ ਪ੍ਰਾਈਵੇਸੀ ਆ, ਲੜਾਈਆਂ ਦਾ ਘਰ ਪਹਿਲਾਂ ਫੋਨ ਹੁੰਦਾ ਸੀ, ਜਿਹੜਾ ਮੋਬਾਈਲ ਫੋਨ ਹੈ ਲੜਾਈ ਦਾ ਘਰ ਆ, ਕਿਉਂਕਿ ਮੋਬਾਈਲ ਫੋਨ ਤੇ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਜਿਹੜੇ ਕੰਮ ਤੇ ਬੈਠੇ ਉੱਥੋਂ ਵੀ ਕਰੀ ਜਾਂਦੇ ਆ, ਦੱਸ ਰਹੇ ਆਪਣੀ ਵਾਈਫ ਨੂੰ ਮੈਂ ਕੀ ਕਰ ਰਿਹਾ, ਮੈਂ ਕੀ ਖਾਣਾ ਖਾਧਾ, ਮੈਂ ਅੱਜ ਆਹ ਕੀਤਾ, ਮੈਂ ਅੱਜ ਉਹ ਕੀਤਾ। ਜਿਸ ਵੇਲੇ ਵੀ ਘਰ ਪਰਤਦੇ ਆ ਫਿਰ ਤੁਹਾਡੇ ਕੋਈ ਗੱਲ ਕਰਨ ਨੂੰ ਹੁੰਦੀ ਨੀ ਹੈ, ਫਿਰ ਜਿਸ ਵੇਲੇ ਕੋਈ ਗੱਲ ਕਰਨ ਨੂੰ ਹੁੰਦੀ ਨੀ ਹੈ ਫਿਰ ਉਹ ਲੜਾਈ ਦਾ ਘਰ ਹੁੰਦਾ। ਹੁਣ ਤੁਸੀਂ ਹੋਰ ਲੜਾਈ ਸਹੇੜਨੀ ਆ, ਪ੍ਰਾਈਵੇਸੀ ਕੀਤੀ ਆ ਤੁਸੀਂ ਜਿਹੜੀ ਐਪ ਪਾ ਕੇ, ਮੇਰੇ ਖਿਆਲ ਚ ਇਹ ਐਪ ਠੀਕ ਨੀ ਹੈ।
ਮੈਂ ਤੁਹਾਡੇ ਨਾਲ ਮੈਂ ਬਿਲਕੁਲ ਹੀ ਸਹਿਮਤ ਨੀ ਹੈਗਾ। ਪਤਾ ਕਿੱਦਾਂ, ਤੁਸੀਂ ਕਹਿੰਦੇ ਆ ਤੁਸੀਂ ਕਹਿੰਦੇ ਆ ਵੀ ਅੱਗੇ ਫੋਨ ਕਰਦੇ ਹੁੰਦੇ ਸੀ ਕੰਮ ਤੋਂ, ਹਸਬੈਂਡ ਵਾਈਫ ਜਾਂ ਵਾਈਫ ਘਰ ਹੁੰਦੀ ਸੀ ਜਾਂ ਜਿੱਦਾਂ ਵੀ ਹੈ ਨਾ, ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦਾ ਜੀ ਮੈਂ ਤਾਂ ਜੀ ਆਫਿਸ ਬੈਠਾ ਲੰਚ ਮਤਲਬ ਰੋਟੀ ਖਾ ਰਿਹਾ, ਜਿਹੜਾ ਤੈਂ ਡੱਬਾ ਪੈਕ ਕੀਤਾ ਸੀਗਾ, ਠੀਕ ਹੈ? ਤੇ ਹੋ ਸਕਦਾ ਉਹ ਡੱਬਾ ਸੁੱਟ ਦਿੱਤਾ ਹੋਵੇ, ਉਹ ਕਿਤੇ ਨਾਲ ਰੈਸਟੋਰੈਂਟ ਚ ਖਾਣਾ ਖਾਂਦਾ ਹੋਵੇ, ਤੇ ਉਹ ਦੱਸ ਰਿਹਾ ਆ ਵੀ ਮੈਂ ਖਾਣਾ ਖਾ ਰਿਹਾ ਜਿਹੜਾ ਤੈਂ ਬਹੁਤ ਸਵਾਦ ਹੈ, ਕਿਆ ਬਾਤ ਹੈ ਹਨਾ, ਝੂਠ ਬੋਲ ਰਿਹਾ ਹੁੰਦਾ, ਇਹ ਲੜਾਈ ਦਾ ਕਾਰਨ ਹੈ। ਹਾਂ ਹਾਂ, ਹੁਣ ਗੱਲ ਇਹ ਆ ਵੀ ਇੱਦਾਂ ਇੱਕ ਚੁਟਕਲਾ ਆਇਆ ਸੀਗਾ ਹਨਾ, ਇੱਕ ਮੁੰਡਾ ਕੁੜੀ ਨੂੰ ਕਹਿੰਦਾ ਕਿੱਥੇ ਆ, ਕਹਿੰਦੀ ਖਾਣਾ ਖਾ ਰਹੀ ਆ, ਕਹਿੰਦੇ ਕਿੱਥੇ, ਕਹਿੰਦੇ ਮੈਂ ਉਹ ਜਿਹੜਾ ਫਲਾਨਾ 4 ਸਟਾਰ ਰੈਸਟੋਰੈਂਟ ਹੈ ਨਾ ਉਹਦੇ ਵਿਚ ਮੈਂ ਲੰਚ ਕਰਨ ਆਈ ਹੋਈ ਆ। ਉਹ ਕਹਿੰਦਾ ਨਹੀਂ, ਫਿਰ ਉਹ ਜਦ ਝੂਠ ਬੋਲਣਾ ਤੇ ਫਿਰ 3 ਕੱਲ ਕਹਿਣਾ, ਮਿਡਲ ਜੇ ਚ ਕਹਿਤਾ ਵੀ ਮੈਂ 4 ਸਟਾਰ ਰੈਸਟੋਰੈਂਟ ਚ ਖਾਣਾ ਖਾ ਰਹੀ, ਲੰਚ ਕਰ ਰਹੀ ਆ। ਉਹ ਮੁੰਡਾ ਕਹਿੰਦਾ ਪਿੱਛੇ ਨੂੰ ਮੁੜ ਕੇ ਦੇਖ, ਮੈਂ ਵੀ ਤੇਰੀ ਲੰਗਰ ਵਾਲੀ ਬਿਜਲੀ ਲੈਣ ਚ ਬੈਠਾ। ਮੈਂ ਤਾਂ
ਐਪ ਉੱਥੇ ਕੰਮ ਆਊ
ਨਹੀਂ। ਇਹ ਜਿਹੜੀ ਫੋਨਾਂ ਦੀ ਲੜਾਈ ਦਾ ਘਰ ਇਹ ਹੈ ਕਿ ਲੋਕ ਝੂਠ ਫੋਨ ਤੇ ਬੋਲਦੇ ਆ ਬਹੁਤ ਜਿਆਦਾ ਹਨਾ। ਬਸ ਕਿੱਥੇ ਆ, ਫੋਨ ਕਰੋ ਕਿੱਥੇ ਆ, ਬਸ ਆ ਮੋੜ ਤੇ ਆ ਜੀ, ਆ ਗਿਆ ਹੁਣੇ ਹੀ, ਇੱਥੇ ਹੀ ਆ ਮੈਂ। ਉਹ ਹਜੇ ਤੁਰਿਆ ਵੀ ਨੀ ਹੁੰਦਾ, 5 ਮਿੰਟ ਉਹ ਤੁਰਿਆ ਵੀ ਨੀ ਹੁੰਦਾ। ਪਹਿਲੀ ਗੱਲ ਤਾਂ ਜਿਹੜਾ ਮੈਨੇਜਮੈਂਟ ਦੇ ਵਿੱਚ ਜਾਂ ਸਰਮਾ ਬਦਵੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਸਤਿ ਸ੍ਰੀ ਅਕਾਲ, ਪ੍ਰਾਈਵੇਸੀ ਇਜ਼ ਥਿੰਗ ਆਫ ਪਾਸਟ।
ਇੱਕ ਮਿੰਟ ਅਮਨਦੀਪ ਸਰ, ਸਾਡਾ ਉਹਨਾਂ ਦਾ ਦਿਨ ਪ੍ਰੋਗਰਾਮ ਸੁਣਿਆ ਸੀ ਜਿਹੜਾ ਇਹਨੇ ਬਿਜ਼ਨਸ ਤੇ ਕੀਤਾ ਸੀ ਨੀ, ਉਹ ਬਹੁਤ ਵਧੀਆ ਲੱਗਾ। ਅਸੀਂ ਬਿਜ਼ਨਸ ਪੜ੍ਹਾਉਣੇ ਆ, ਬਿਜ਼ਨਸ ਕਰਦੇ ਆ, ਪੜ੍ਹਾਉਣ ਔਰ ਕਰਨ ਵਿੱਚ ਬਹੁਤ ਫਰਕ ਹੁੰਦਾ। ਇਹਨਾਂ ਨੇ ਕੇਸ ਸਟੱਡੀ ਨੂੰ ਲੈ ਕੇ ਬਿਜ਼ਨਸ ਬਾਰੇ ਗੱਲਾਂ ਕੀਤੀਆਂ, ਬਹੁਤ ਵਧੀਆ ਲੱਗਾ। ਤੇ ਮੈਂ ਇਹਨਾਂ ਨੂੰ ਮੁਬਾਰਕ ਦੇਣਾ ਚਾਹੁੰਦਾ ਕਿ ਇਹ ਬਿਜ਼ਨਸ ਬਾਰੇ ਕਾਫੀ ਨੌਲੇਜ ਰੱਖਦੇ ਆ, ਤੇ ਉਧਰ ਮੈਨੂੰ ਵੀ ਇਹਨਾਂ ਤੋਂ ਕਾਫੀ ਸਿੱਖਣ ਨੂੰ ਮਿਲਿਆ। ਮੈਂ ਵੀ ਇਹ ਜਿਹੜੀਆਂ ਦੱਸਦੀ ਸੀ ਨਾ ਐਗਜ਼ਾਮਪਲ ਬਿਜ਼ਨਸ ਦੀਆਂ, ਕਿੱਦਾਂ ਕਰਦੇ ਬਿਜ਼ਨਸ, ਕਿੱਦਾਂ ਚੱਲਦਾ, ਇਹਨਾਂ ਤੋਂ ਕਾਫੀ ਗੱਲਾਂ ਸਿੱਖੀਆਂ, ਅਤੇ ਆਉਣ ਵਾਲੇ ਸਮੇਂ ਚ ਆਪਣੀ ਕਲਾਸਾਂ ਵਿਚ ਵੀ ਇਹ ਗੱਲਾਂ ਕਰਾਂਗੇ। ਪੀਐਮ ਦੀ
ਠੀਕ ਹੈ ਜੀ। ਸੋ ਉਹ ਜਿਹੜੀ ਪ੍ਰਾਈਵੇਸੀ ਦੀ ਆਪਾਂ ਗੱਲ ਕਰ ਰਹੇ ਸੀ ਕਿ ਪ੍ਰਾਈਵੇਸੀ ਇਜ਼ ਅ ਥਿੰਗ ਆਫ ਪਾਸਟ, ਦੇਖੋ ਮੈਂ ਤੁਹਾਡੇ ਨਾਲ ਇਸ ਕਰਕੇ ਨੀ ਸਹਿਮਤ ਕਿ ਭਾਜੀ ਤੁਸੀਂ ਐਜ਼ ਏ ਫਾਦਰ ਹੋ, ਮੈਂ ਐਜ਼ ਏ ਫਾਦਰ ਹਾਂ, ਸਾਨੂੰ ਆਪਣੇ ਬੇਟੇ ਜਾਂ ਬੇਟੀਆਂ ਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਹੈ ਕਿੱਥੇ ਆ ਅਸੀਂ, ਜਿੰਨੀ ਦੇਰ ਉਹ ਸਾਡੇ ਤੇ ਡਿਪੈਂਡੈਂਟ ਹੈ। ਇਜ਼ ਦੈਟ ਅ ਫੈਕਟ? ਇੱਦਾਂ ਹੀ ਹੈ
ਨਾ। ਇਸ ਵੇਲੇ ਨਾ ਲੋਕੇਸ਼ਨ ਕਿਸੇ ਵੀ ਲੋਕੇਟ ਕਰਦੇ, ਚਾਹੇ ਬੱਚੇ ਵੀ ਲੋਕੇਟ ਕਰਦੇ ਆ, ਪਤਾ ਕੀ ਆ, ਤੁਸੀਂ ਉਹਨਾਂ ਤੇ ਵਿਸ਼ਵਾਸ ਨੀ ਕਰਦੇ। ਵਿਸ਼ਵਾਸ ਦੀ ਜਿਹੜੀ ਭਾਵਨਾ ਘੱਟ ਹੁੰਦੀ ਆ, ਫੇਰ ਤੁਸੀਂ ਲੋਕੇਸ਼ਨਾਂ ਦੇਖਣ ਲੱਗ
ਪੈਂਦੇ। ਇੱਥੇ ਇੱਕ ਨੀ, ਇੱਥੇ ਜਦੋਂ ਤੁਸੀਂ ਉਹ ਵਿਸ਼ਵਾਸ ਇਹਨਾਂ ਸਮਾਂ ਕੇ ਜਿਆਦਾ ਬਣੇਗਾ, ਜਦ ਉਹਨਾਂ ਨੂੰ ਪਤਾ ਆ, ਬੱਚਿਆਂ ਨੂੰ ਪਤਾ ਕਿ ਸਾਨੂੰ ਸਾਡਾ ਬਾਪ ਸਾਡੀ ਸਾਰੀ ਫੈਮਿਲੀ ਦੇਖ ਰਹੀ ਅਸੀਂ ਕਿੱਥੇ ਆ, ਔਰ ਅਸੀਂ ਆਪਣੇ ਬਾਪ ਨੂੰ ਦੇਖ ਰਹੇ ਕਿੱਥੇ ਆ, ਰਾਈਟ?
ਇਹਦੇ ਵਿਸ਼ਵਾਸ
ਨਹੀਂ ਬਣੂਗਾ, ਇਹ ਮਾੜਾ ਮੋਟਾ ਤਾਂ ਦੇਖੋ, ਜਿੱਥੇ ਡਰ ਖਤਮ ਹੁੰਦਾ ਆ, ਮਿਸਟਰਸਟ ਉੱਥੋਂ ਹੀ ਸ਼ੁਰੂ ਹੁੰਦਾ ਆ, ਠੀਕ ਹੈ ਨਾ। ਇਸ ਕਰਕੇ ਉਸ ਲੈਵਲ ਦਾ ਚਾਹੀਦਾ ਕਿ ਇੱਕ ਨਾ ਅਣਦਿੱਖੀ ਜਿਹੜੀ ਆ ਭਾਵਨਾ, ਇੱਕ ਤੰਦ ਜਿਹੜੀ ਬਣੀ ਰਹੇ। ਦੂਜੀ ਗੱਲ ਇਹ ਆ ਭਾਜੀ, ਮੈਂ ਇਹ ਇੱਥੇ ਗੱਲ ਆਉਣਾ ਚਾਹੁੰਦਾ ਸੀ ਕਿ ਬਾਪ ਨੂੰ ਪਤਾ ਹੋਣਾ ਚਾਹੀਦਾ ਆ, ਮਾਂ ਨੂੰ ਪਤਾ ਹੋਣਾ ਚਾਹੀਦਾ, ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਸਾਰਾ ਪਰਿਵਾਰ ਟੱਬਰ ਕਿੱਥੇ ਆ, ਕੋਈ ਪ੍ਰੋਬਲਮ ਨਹੀਂ, ਟੂਲ ਵਰਤਣੇ ਚਾਹੀਦੇ। ਜੇ ਤੁਸੀਂ ਇਹ ਕਹਿੰਦੇ ਹੋ ਵੀ ਇਹ ਤਾਂ ਪ੍ਰਾਈਵੇਸੀ ਦੀ ਭੰਗ ਹੈ, ਹਨਾ, ਤਾਂ ਸਰਮਾ ਬਦਹੁਣੀ ਕਹਿ ਰਹੇ ਨੇ ਕਿ ਇਹ ਥਿੰਗ ਆਫ ਪਾਸਟ ਹੈ। ਕਿਉਂ? ਤੁਹਾਨੂੰ ਪਤਾ ਨਹੀਂ ਤੁਹਾਡੇ ਬੱਚੇ ਕਿੱਥੇ, ਤੁਸੀਂ ਕਿੱਥੇ ਹੋ, ਪਰ ਸਰਕਾਰ ਨੂੰ ਪਤਾ ਆ, ਨੈਟਵਰਕ ਵਾਲਿਆਂ ਨੂੰ ਪਤਾ, ਲੋਕ ਬੈਠੇ ਦੇਖ ਰਹੇ ਨੇ ਤੁਸੀਂ ਕਿੱਥੇ ਘੁੰਮ ਰਹੇ ਹੋ। ਸੋ ਤੁਸੀਂ ਮਤਲਬ ਇੱਕ ਨਾ ਗਲਤ ਬਬਲ ਚ ਹੈ ਕਿ ਨਹੀਂ ਜੀ ਪ੍ਰਾਈਵੇਸੀ ਭੰਗ ਹੋ ਜਾਂਦੀ ਆ, ਪਰ ਜਿਹੜਾ ਤੁਸੀਂ ਫੋਨ ਯੂਜ਼ ਕਰਦੇ ਹੋ, ਤੁਹਾਡੀਆਂ ਗੱਲਾਂ, ਤੁਹਾਡੀ ਲੋਕੇਸ਼ਨ, ਤੁਹਾਡਾ ਨਕਸ਼ਾ, ਕਿੱਥੇ ਗਏ ਹੋ, ਕੀ ਕਰ ਰਹੇ ਹੋ, ਉਹ ਸਾਰਾ ਕੁਝ ਰਿਕਾਰਡ ਹੋ ਰਿਹਾ, ਕੋਈ ਪ੍ਰਾਈਵੇਸੀ ਹੈ ਹੀ ਨਹੀਂ। ਫਿਰ ਇਹ ਜਿਹੜੀ ਬਬਲ ਹੈ, ਜਿਹੜੀ ਆਪਾਂ ਬਬਲ ਕ੍ਰੀਏਟ ਤੁਸੀਂ ਕਰ ਰਹੇ ਹੋ, ਜਿਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ, ਕਿ ਫਿਰ ਇੱਕ ਘਰਦਿਆਂ ਨੂੰ ਕੱਲ ਹੀ ਨਹੀਂ ਪਤਾ ਹੋਣਾ ਚਾਹੀਦਾ, ਜਾਂ ਸਾਰੀ ਦੁਨੀਆਂ ਨੂੰ ਪਤਾ ਕਿੱਥੇ ਕੀ ਕਰ ਰਿਹਾ, ਹਨਾ। ਜਾਂ ਤਾਂ ਫਿਰ ਨਹੀਂ, ਹੁਣ ਮੰਨਣਾ ਹੀ ਪੈਣਾ ਭਾਜੀ। ਇਹ ਨਾਲੇ ਪੜ੍ਹੇ ਲਿਖੇ ਬੰਦਿਆਂ ਨਾਲ ਬਹਿਸ ਦੇ ਚੰਗੇ ਲੱਗਦੇ ਨਹੀਂ। ਡਿਸਕਸ਼ਨ ਇਹ ਆ ਕਿ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਨਾ, ਜਦ ਸਾਰਿਆਂ ਨੂੰ ਪਤਾ ਵੀ ਸਾਡੀ ਲਾਈਫ ਓਪਨ ਹੈ, ਪਤਾ ਹੈ ਸਾਰਿਆਂ ਨੂੰ ਕਿੱਥੇ ਕੌਣ ਜਾ ਰਿਹਾ ਆ ਰਿਹਾ, ਤਾਂ ਫੇਰ ਘਰ ਦੇ ਵਿਚ ਝੂਠ ਬੋਲਣ ਦੀ ਜਿਹੜੀ ਰਵਾਇਤ ਹੈ ਉਹ ਘਟੂਗੀ, ਔਰ ਉਹ ਮਿਸਲੀਡ ਨਹੀਂ ਕਰ ਸਕਦੇ। ਅਕਸਰ ਕੀ ਹੁੰਦਾ ਘਰ ਦੇ ਵਿਚ, ਜਿਹੜੀ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਕਰਦੇ ਆ, ਅਕਸਰ ਘਰ ਦੇ ਵਿਚ ਲੜਾਈ ਕਿੱਦਾਂ ਹੁੰਦੀ ਆ, ਲੜਾਈ ਹੁੰਦੀ ਆ ਝੂਠ ਤੋਂ, ਕਿ ਜੇ ਚਾਰ ਬੰਦੇ ਪੰਜ ਬੰਦੇ ਆ, ਉਹਨਾਂ ਵਿਚੋਂ ਇੱਕ ਬੰਦਾ ਜਿਹੜਾ ਆ ਉਹ ਝੂਠ ਬੋਲ ਰਿਹਾ ਹੁੰਦਾ, ਝੂਠ ਬੋਲਦਾ, ਉੱਥੋਂ ਲੜਾਈ ਸ਼ੁਰੂ ਹੋ ਜਾਂਦੀ, ਠੀਕ ਹੈ ਨਾ। ਸੋ ਜਦੋਂ ਪਤਾ ਹੈ ਵੀ ਇਹਨੂੰ ਮਿਨੀਮਾਈਜ਼ ਕਰ ਦਿਓ, ਝੂਠ ਬੋਲਣ ਦਾ ਮੌਕਾ ਹੀ ਨਾ ਮਿਲੇ, ਇਹ ਕਿੱਥੇ ਗਿਆ, ਕਿੱਥੇ ਆਣਾ, ਤੂੰ ਕਦੋਂ ਤੁਰਿਆ ਸੀ, ਉਹ ਸਾਰਾ ਡਾਟਾ ਹੈਗਾ ਆ। ਅਗਲਾ ਝੂਠ ਬੋਲਣ ਵੇਲੇ 100 ਵਾਰੀ ਸੋਚੂਗਾ ਵੀ ਯਾਰ ਮੇਰਾ ਤਾਂ ਪਤਾ, ਮੈਂ ਝੂਠ ਨਾ ਬੋਲਾਂ, ਠੀਕ ਹੈ। ਸੋ ਇਸ ਕਰਕੇ ਘਰ ਦੀ ਜਿਹੜੀ ਟਰੱਸਟ ਹੈ, ਮੈਨੂੰ ਲੱਗਦਾ ਕਿ ਟਰਾਇਲ ਕਰ ਲੈਣਾ ਚਾਹੀਦਾ ਸਾਰਿਆਂ ਨੂੰ, ਕਿ ਇਹਦੇ ਨਾਲ ਘਰ ਦੇ ਵਿਚ ਟਰੱਸਟ ਵਧੇਗਾ, ਔਰ ਟਰਾਂਸਪੇਰੈਂਸੀ ਜਿਹੜੀ ਆ ਉਹ ਹੋਣੀ ਚਾਹੀਦੀ ਆ, ਉਹ ਹੋਵੇਗੀ ਜਿੱਦਾਂ ਸਰਕਾਰਾਂ ਦੀ ਟਰਾਂਸਪੇਰੈਂਸੀ ਹੋਣੀ। ਸਰਕਾਰਾਂ ਝੂਠ ਬੋਲਦੀਆਂ, ਅਸੀਂ ਤਾਂ ਕੀਤਾ ਨੀ ਜੀ। ਫਿਰ RTI ਕਾਨੂੰਨ ਇਸੇ ਕਰਕੇ ਲੈ ਕੇ ਆਂਦਾ ਸੀ ਵੀ ਅਸੀਂ ਹੁਣ ਦੇਖਾਂਗੇ ਵੀ ਤੁਸੀਂ ਕੀਤਾ ਜਾਂ ਨਹੀਂ ਕੀਤਾ। ਉਹਦੇ ਨਾਲ ਕੀ ਆ, ਕਾਫੀ ਚੇਂਜਿਸ ਆਈਆਂ, ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿਚ, ਇਧਰ ਵੀ ਤੁਸੀਂ ਫਰੀਡਮ ਆਫ ਐਕਟ, ਕੋਈ ਮਿਨਿਸਟਰ, ਕੋਈ ਡਿਪਾਰਟਮੈਂਟ ਵਾਲਾ ਆਫਿਸਰ ਗਲਤ ਕੰਮ ਨਹੀਂ ਕਰ ਸਕਦਾ, ਉਹਨੂੰ ਪਤਾ ਵੀ ਮੇਰੀ ਇਨਫੋਰਮੇਸ਼ਨ ਕਢਾ ਲੈਣੀ ਆ ਫਿਰ ਜਦੋਂ ਐਕਟ ਦੇ ਅਧੀਨ, ਹਨਾ। ਸੋ ਜੇ ਮੈਕਾਨਿਜ਼ਮ ਨਾ ਹੋਣ ਤਾਂ ਫਿਰ ਲੜਾਈਆਂ ਹੁੰਦੀਆਂ ਤੇ ਮੈਨੂੰ ਲੱਗਦਾ ਕਿ ਮੈਂ ਆਪ ਪ੍ਰਾਈਵੇਸੀ ਦੀ ਗੱਲ ਕਰ ਰਹੇ ਸੀਗੇ ਸੋ ਇਹੋ ਜਿਹੜੇ ਟੂਲ ਹੈ ਹੁਣ ਸ਼ਰਮਾ ਬਦੂਣੀ ਬਿਜ਼ਨਸ ਕਰਦੇ ਨੇ ਅਸੀਂ ਬਿਜ਼ਨਸ ਕਰਦੇ ਨੇ ਠੀਕ ਹੈ ਕੰਮ ਏ ਵਰਕਰ ਲੱਗੇ ਨੇ ਇੰਪਲੋਈਜ ਆ ਤੇ ਇੱਕ ਇੰਪਲੋਇਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਡਿਊਰਿੰਗ ਦਾ ਵਰਕ ਟਾਈਮ ਉਹਦਾ ਇੰਪਲੋਈ ਕਿੱਥੇ ਆ ਕੀ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਭਾਜੀ ਮੈਂ ਤੁਹਾਨੂੰ ਦੱਸਦਾ ਹਾਸੇ ਵਾਲੀ ਗੱਲ ਹੈ ਪਰ ਹਾਸੇ ਵਾਲੀ ਵੀ ਤਮਾਸ਼ੇ ਵਾਲੀ ਗੱਲ ਹੈ ਵੀ ਕਈ ਵਾਰੀ ਇੱਕ ਵਾਰੀ ਏਦਾਂ ਹੋਇਆ ਵੀ ਮੈਂ ਆਪਣੇ ਬੰਦਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਪਰੇਅ ਪਾ ਦਿਓ ਬਈ ਘਾਹ ਦਾ ਉਹ ਚਾਰ ਪੰਜ ਦਿਨ ਉਹ ਚੱਕੀ ਜਾਣ ਪਾਣੀ ਉੱਥੇ ਜਾਈ ਜਾਣ ਉਹ ਮੁੱਕੇ ਹੀ ਨਾ ਉਹ ਜਿਹੜਾ ਡੇਢ ਕੁ ਦਿਨ ਦਾ ਕੰਮ ਹੈ ਉਹ ਚਾਰ ਦਿਨ ਉਹ ਮੈਂ ਨਾ ਫਿਰ ਗਿਆ 11 ਵਜੇ ਤਾਂ ਉਹਦੇ ਵਿੱਚ ਨਾ ਗਰਮੀਆਂ ਦੇ ਦਿਨ ਸੀ ਉਹ ਸਵੇਰੇ ਸਵੇਰੇ ਦੋ ਤਿੰਨ ਕਪਾਇਆ ਕਰਨ ਬਾਕੀ ਨਾ ਦੋ ਤਾਂ ਮੈਂ ਗੱਡੀ ਦੇ ਹੇਠਾਂ ਸੁੱਤੇ ਪਏ ਦੇਖੇ ਗੱਡੀ ਦੇ ਹੇਠਾਂ ਵੜ ਗਏ ਜਿੱਦਾਂ ਕੁੱਤੇ ਨੀ ਸੌਂਦੇ ਸ਼ਾਮੇ ਉੱਤੇ ਜਾ ਕੇ ਸੌਂਦੇ ਰਾਤ ਨੂੰ ਫਿਰ ਸੌਂਦੇ ਨੀ ਸੀ ਉੱਤੇ ਜਾ ਕੇ ਸੌਂਦੇ ਮਤਲਬ ਹੁਣ ਤੁਸੀਂ ਇਹ ਕਿੰਨੀ ਕੁ ਦੇਰ ਤੁਸੀਂ ਮੋਨੀਟਰਿੰਗ ਕਰੀ ਜਾਓਗੇ ਹਨਾ ਸੋ ਇਸ ਕਰਕੇ ਇੱਕ ਏਦਾਂ ਨੀ ਹੈਗਾ ਜਿਹੜੇ ਮਤਲਬ ਹਰ ਇੰਪਲੋਇਰ ਜਿਹੜਾ ਹੈ ਉਹਦੀ ਇਹ ਪ੍ਰੋਬਲਮ ਹੈ ਕਿ ਉਹਨੂੰ ਇੰਪਲੋਈਜ ਨੂੰ ਮੋਨੀਟਰ ਕਰਨ ਲਈ ਮਤਲਬ ਕਿੰਨੇ ਕੁ ਬੰਦੇ ਹੋਰ ਰੱਖੇਗਾ ਉੱਪਰ ਹਨਾ ਸੋ ਇਸ ਕਰਕੇ ਤੁਸੀਂ ਵਰਕ ਪਲੇਸ ਦੇਖਿਆ ਹੋਣਾ ਟੈਗ ਦਿੱਤੇ ਹੋਏ ਨੇ ਈਵਨ ਹੋਸਪਿਟਲ ਚ ਚਲ ਜਾਓ ਮੈਂ ਹਸਪਤਾਲਾਂ ਚ ਬਹੁਤ ਦੇਰ ਰਿਹਾ ਹਾਂ ਉੱਥੇ ਵੀ ਨਰਸਿਸ ਨੂੰ ਟੈਗ ਦਿੱਤੇ ਹੋਏ ਨੇ ਉਹ ਸਾਰੀ ਮੈਨੇਜਮੈਂਟ ਨੂੰ ਪਤਾ ਵੀ ਕਿਹੜੀ ਨਰਸ ਕਿਹੜੇ ਰੂਮ ਚ ਕਿੰਨਾ ਟਾਈਮ ਸਪੈਂਡ ਕਰ ਰਹੀ ਹੈ ਉਸ ਪੇਸ਼ੈਂਟ ਦੇ ਉੱਤੇ ਠੀਕ ਹੈ ਨਾ ਸੋ ਇਸ ਕਰਕੇ ਇਹ ਜਿਹੜੀ ਅਕਾਊਂਟੇਬਿਲਟੀ ਹੈ ਇਹ ਮਸਟ ਹੈ ਬਿਜ਼ਨਸ ਦੇ ਵਿੱਚ ਵੀ ਤੇ ਮੇਰਾ ਖਿਆਲ ਪਰਿਵਾਰਾਂ ਦੇ ਵਿੱਚ ਵੀ ਹੁਣ ਜਿਹੜੀ ਐਫੀਸ਼ੀਐਂਸੀ ਆ ਹੁਣ ਗੱਲ ਆਪਾਂ ਨਾ ਕਈ ਮਲਟੀਫੋਲਡ ਕਰ ਰਹੇ ਹਾਂ ਪ੍ਰਾਈਵੇਸੀ ਦਾ ਇੱਕ ਸਾਈਡ ਇਸ਼ੂ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਪਰਿਵਾਰ ਵਧੀਆ ਰਹਿਣਗੇ ਜਾਂ ਜਾਣਗੇ ਜਿਹੜੀਆਂ ਜਿੰਨੇ ਅਪਲਾਇੰਸ ਵਧੀ ਜਾ ਰਹੇ ਆ ਬਿਜਲੀ ਦੇ ਖਰਚੇ ਵਧੀ ਜਾ ਰਹੇ ਆ ਤੁਹਾਡਾ ਵੇਅਰ ਟੇਅਰ ਹੋ ਰਹੀ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਐਫੀਸ਼ੀਐਂਟ ਤਰੀਕੇ ਨਾਲ ਵਰਤੇਗਾ ਮਾਡਰਨਾਈਜ਼ ਤਰੀਕੇ ਨਾਲ ਵਰਤੇਗਾ ਉਹਦੀ ਜਿਹੜੀ ਆ ਮੇਰਾ ਖਿਆਲ ਫੈਮਿਲੀ ਦੀ ਜਿਹੜੀ ਗੁੱਡਵਿਲ ਹੈ ਵੈਲਬੀਇੰਗ ਹੈ ਉਹ ਜ਼ਿਆਦਾ ਵਧੀਆ ਰਹੇਗੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਅਮਦੀਪ ਠੀਕ ਹੈ ਤੁਹਾਡੀ ਗੱਲ ਕੁਛ ਹੱਦ ਤੱਕ ਮੈਂ ਇਹਨੂੰ ਮੰਨਦਾ ਹਾਂ ਲੇਕਿਨ ਪ੍ਰਾਈਵੇਸੀ ਦੀ ਗੱਲ ਕਰਦੇ ਹਾਂ ਨਾ ਇਸ ਵੇਲੇ ਪ੍ਰਾਈਵੇਸੀ ਦੀ ਗੱਲ ਕਰਦੇ ਹਾਂ ਉਹਦੇ ਕਈ ਡਿਸਐਡਵਾਂਟੇਜਸ ਵੀ ਹੁੰਦੇ ਆ ਅਤੇ ਉਹਨਾਂ ਡਿਸਐਡਵਾਂਟੇਜਸ ਤੋਂ ਜਾਂ ਜਿਹੜੇ ਨਾ ਫਾਇਦੇ ਹੁੰਦੇ ਉਹਨਾਂ ਤੋਂ ਬਚਣ ਦੇ ਲਈ ਤੁਹਾਨੂੰ ਪ੍ਰਾਈਵੇਸੀ ਵੀ ਰੱਖਣੀ ਪੈਂਦੀ ਆ ਹੁਣ ਤੁਸੀਂ ਕਿਹਾ ਕਿ ਤੁਹਾਡੀ ਲੋਕੇਸ਼ਨ ਹਰ ਬੱਚੇ ਦੀ ਲੋਕੇਸ਼ਨ ਦਾ ਤੁਹਾਨੂੰ ਪਤਾ ਆ ਸਮਾਜ ਦੇ ਵਿੱਚ ਕਈ ਅਜਿਹੇ ਅੰਸ਼ ਆ ਜਿਹੜੇ ਕਿ ਬੱਚਿਆਂ ਦਾ ਸ਼ੋਸ਼ਣ ਕਰਦੇ ਆ ਬੱਚਿਆਂ ਨੂੰ ਕਿਡਨੈਪ ਕਰਦੇ ਆ ਉਹਨਾਂ ਨੂੰ ਗਲਤ ਭਾਵਨਾ ਰੱਖਦੇ ਆ ਉਹਨਾਂ ਦੇ ਕੋਲ ਵੀ ਉਹੀ ਡਿਵਾਈਸ ਹੋ ਗਈ ਪਤਾ ਹੋਊਗਾ ਤੁਸੀਂ ਕਿੱਥੇ ਆ ਇਸ ਵੇਲੇ ਤੁਸੀਂ ਕੀ ਕਰ ਰਹੇ ਆ ਤਾਂ ਉਹਨਾਂ ਦਾ ਵੀ ਤਾਂ ਕੰਮ ਸਕਾਲਾ ਹੋ ਜਾਊਗਾ ਨਾ ਇਸ ਤਰ੍ਹਾਂ ਜਿਹੜੇ ਇਹਦੇ ਕਈ ਫਾਇਦੇ ਵੀ ਆ ਜਿੱਦਾਂ ਤੁਸੀਂ ਦੱਸਿਆ ਕਿ ਫਾਇਦੇ ਵੀ ਇਹਦੇ ਨੁਕਸਾਨ ਵੀ ਆ ਮੈਂ ਤਾਂ ਅਮਨਦੀਪ ਇੱਕ ਪੰਜਾਬੀ ਦੀ ਕਹਾਵਤ ਦੇ ਨਾਲ ਹੀ ਗੱਲ ਇਹ ਮੁਕਾ ਦਿੰਦੀ ਇਹ ਟੋਪਿਕ ਕਿ ਇਹ ਗੱਲ ਤਾਂ ਤੁਹਾਡੀ ਇਹ ਤਾਂ ਗੱਲ ਮੰਨੀ ਅਮਨ ਤੁਹਾਡੀ ਪਰ ਤੁਸੀਂ ਛੱਡੀ ਕਿਉਂ ਭੰਨੀ
ਚੱਲੀ ਕਿਉਂ ਭੰਨੀ ਮੈਂ ਤੁਹਾਨੂੰ ਦੱਸਦਾ ਚੱਲੀ ਕਿਉਂ ਭੰਨੀ ਇਹ ਲੋਕੇਸ਼ਨ ਦੀ ਗੱਲ ਇਹ ਕਿ ਇੱਕ ਵਾਰੀ ਜਿਹੜੇ GPS ਟੈਗ ਹੈ ਨਾ ਉਹ ਦੇਖੋ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਹਨਾ ਤੇ ਉਹ ਇੱਕ ਇੰਪਲੋਇਰ ਨੇ ਨਾ ਆਪਣੇ ਇੰਪਲੋਈਜ ਨੂੰ GPS ਟੈਗ ਦੇ ਦਿੱਤੇ ਹਨਾ ਵੀ ਤੁਸੀਂ ਆਹ ਟੈਗ ਪਾਉਣੇ ਆ ਵੀ ਤੁਸੀਂ ਆਹ ਕੰਮ ਕਰਨਾ ਫੀਲਡ ਦੇ ਵਿੱਚ ਜੋ ਵੀ ਸੀਗਾ ਉਹਦਾ ਵੀ ਮੈਨੂੰ ਪਤਾ ਰਹੂਗਾ ਤੁਸੀਂ ਕਿੱਥੇ ਕਿੱਥੇ ਜਾਂਦੇ ਆ ਤੁਰਦੇ ਫਿਰਦੇ ਆ ਕਿਉਂਕਿ ਜੇ ਹੁਣ ਬੰਦਾ ਕਿਸੇ ਨੇ ਬ੍ਰੇਕ ਕਰਨੀ ਆ ਉਹ ਇੱਕ ਥਾਂ ਬੈਠੂਗਾ 15 ਮਿੰਟ ਜੇ ਮਤਲਬ ਬੈਠ ਕੇ ਆਪਣਾ ਲੰਚ ਕਰ ਲੂਗਾ 20 ਮਿੰਟ ਲੰਚ ਕਰ ਲੂਗਾ ਅੱਧਾ ਘੰਟਾ ਫਿਰ ਉਹਨੂੰ ਜਾਣਾ ਪੈਣਾ ਤੁਰਨਾ ਪੈਣਾ ਹਨਾ ਤੇ ਉਹ ਪਤਾ ਲੱਗ ਜਾਂਦਾ ਵੀ ਇਹਨੇ ਲੰਚ ਟਾਈਮ ਕਿੰਨਾ ਕੀਤਾ ਤੇ ਬ੍ਰੇਕ ਟਾਈਮ ਕਿੰਨੀ ਲਈ ਤੇ ਹੌਲੀ ਹੌਲੀ ਕੀ ਹੋਇਆ ਉਹਨਾਂ ਨੇ ਇਹਦਾ ਤੋੜ ਲੱਭ ਲਿਆ ਉਹ ਨਾ ਫਾਰਮ ਤੇ ਸੀਗਾ ਤੇ ਹੁਣ ਉੱਥੇ ਉਹਨੇ ਬਹਿਣਾ ਬੁਣਾ ਹੁੰਦਾ ਘੰਟਾ ਡੇਢ ਘੰਟਾ ਉੱਥੇ ਨਾ ਨਾਲ ਉਹਨੇ ਕੁੱਤਾ ਹੁੰਦਾ ਸੀਗਾ ਇੱਕ GPS ਟੈਗ ਕੁੱਤੇ ਦੇ ਬਾਤ ਕੁੱਤਾ ਤਾਂ ਨੱਠਾ ਭੱਜਾ ਫਿਰਦਾ ਸੀ ਹਨਾ ਉਹ ਮਾਲਕ ਏਦਾਂ ਸਮਝ ਗਿਆ ਵੀ ਲੈ ਵੀ ਕੰਮ ਬਹੁਤ ਚੱਲ ਰਿਹਾ ਇਹ ਤਾਂ ਇੰਨੀ ਆ ਵੀ ਕਿਆ ਬਾਤ ਹੈ ਇੱਦਾਂ ਸਾਡੇ ਇੱਕ ਇੱਥੇ ਦੋਸਤ ਸੀਗੇ ਬਹੁਤ ਪੁਰਾਣੀ ਗੱਲ ਹੈ ਉਹ ਨਾ ਬਣਾਣਿਆਂ ਨੂੰ ਕੇਲਿਆਂ ਨੂੰ ਨਾ ਬੈਗ ਚੜਾਉਂਦੇ ਹੁੰਦੇ ਸੀ ਪਲਾਸਟਿਕ ਦੇ ਉਹਨਾਂ ਨੂੰ ਬਚਾਉਣ ਦੇ ਲਈ ਪਹਾੜੀ ਤੇ ਅਸੀਂ ਬਹੁਤ ਚੜਾਏ ਅਸੀਂ ਉਹ ਨਾ ਫਿਰ ਮੁਕਾਬਲਾ ਚੱਲ ਪਿਆ ਇੱਕ ਕਹਿੰਦੇ ਦੇਖੀਏ ਵੀ ਕਿੰਨੇ ਚੜਾਉਣੇ ਆ ਕਿਹੜਾ ਬਲ ਕਹਿੰਦੇ ਜੀ ਪਹਾੜੀ ਦੇ ਉੱਪਰੋਂ ਸ਼ੁਰੂ ਹੋਣਾ ਦੋਵੇਂ ਜਾਣਿਆਂ ਨੇ ਉਹਨਾਂ ਨੂੰ 100-100 ਬੈਗ ਦੇ ਦਿੱਤਾ ਵੀ ਜਿਹੜਾ ਪਹਿਲਾਂ 100 ਬੈਗ ਮੁਕਾ ਕੇ ਛੱਡ ਜਾ ਗਿਆ ਹਨਾ ਉਹ ਜਿੱਤ ਗਿਆ ਉਹ ਉੱਪਰੋਂ ਸ਼ੁਰੂ ਹੋ ਗਿਆ ਤੇ ਹੁਣ ਪਤਾ ਹੀ ਓਬੀਅਸ ਸੀਗੇ ਇੱਕ ਬੰਦਾ ਥੋੜਾ ਹੌਲੀ ਆ ਤੇ ਇੱਕ ਤੇਜ਼ ਆ। ਉਹ ਜਿਹੜਾ ਹੌਲੀ ਵਾਲਾ ਬੰਦਾ ਨਾ ਹਨਾ, ਚਲੋ ਉਹਨੇ ਹੌਲੀ ਆਣਾ ਸੀ, ਤੇ ਜਿਹੜਾ ਤੇਜ਼ ਬੰਦਾ ਉਹ ਤੇਜ਼ ਕਰਕੇ ਨਾ ਆ ਕੇ ਛੱਡ ਚ ਕਹਿੰਦਾ ਪਾਣੀ ਪੀ ਕੇ ਅੰਦਰ ਆਇਆ ਤਾਂ ਮੂਹਰੇ ਉਹ ਬੈਠਾ ਦੂਜਾ ਬੰਦਾ ਜਿਹੜਾ ਹੌਲੀ ਵਾਲਾ ਸੀ, ਕਹਿੰਦਾ ਤੂੰ ਕਹਿੰਦਾ ਮੇਰੇ ਮੈਂ ਕਹਿੰਦਾ 15 ਮਿੰਟ ਹੋ ਗਿਆ ਇੱਥੇ ਬੈਠੇ ਨੂੰ, ਮੇਰਾ ਤਾਂ ਕਹਿੰਦਾ ਮੁੱਕ ਗਿਆ। ਉਹ ਜੀ ਕਹਿੰਦੇ ਨਹੀਂ ਯਾਰ ਇੱਦਾਂ ਹੋ ਨੀ ਸਕਦਾ ਤੇਰਾ ਕਿੱਦਾਂ। ਉਹ ਜਾਨੂ ਨਾ ਜਿਹੜਾ ਉਹਨਾਂ ਦਾ ਕੁੱਤਾ ਸੀ ਉਹ ਤੁਰਿਆ ਆਵੇ, ਉਹਨੇ 30-40 ਬੈਗ ਉਹ ਕੁੱਤੇ ਦੇ ਨਾਲ ਬੰਨੇ। ਉਹ ਕਹਿੰਦਾ ਤੂੰ ਕਹਿੰਦਾ ਹੁਣੇ ਜਾਣਾ ਸੀ ਕਹਿੰਦਾ। ਉਹ ਫੜ ਗਿਆ ਸੀ ਕਿ ਮੈਂ ਆਪਾਂ ਪ੍ਰਾਈਵੇਸੀ ਦੀ ਗੱਲ ਕਰਦੇ ਹਾਂ। ਸੋ ਅਮਰੀਕ ਭਾਜੀ ਏਦਾਂ ਕਰਦੇ ਹਾਂ, ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਆਪਾਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਸੱਜਣਾ ਮਿੱਤਰਾਂ ਦੇ ਸੁਨੇਹੇ ਤੇ ਇੰਡੀਆ ਦੀਆਂ ਗੱਲਾਂ ਵੀ ਕਰਨੀਆਂ, ਤਾਜ਼ਾ ਤਾਜ਼ਾ ਕੀ ਹੋ ਰਿਹਾ। ਸੋ ਮਿਲਦੇ ਹਾਂ ਜੀ ਇੱਕ ਗੀਤ ਤੋਂ ਬਾਅਦ।
ਹੈਬਿਟ ਪੁਰਾਣੀ ਜਿੱਥੇ ਲਾਈਆਂ ਯਾਰੀਆਂ, ਸਿਰਾਂ ਨਾਲ ਯਾਰਾਂ ਨੇ ਨਿਭਾਈਆਂ ਯਾਰੀਆਂ, ਨਾ ਦਿਲ ਵਿੱਚ ਖੋਟ ਹੈ ਡਾਬਿਆਂ ਦੀ ਓਟ ਹੈ, ਹਰ ਕੰਮ ਲੋਟ ਹੈ ਖਿੱਚੀ ਚੱਲ ਮਿੱਤਰਾ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ, ਯਾਰਾਂ ਦੀ ਸਪੋਰਟ ਹੈ। ਪੱਟੀਆਂ ਪਟਾਕਾ ਇੱਕ ਗੋਰੀ ਹਾਣ ਦੀ ਲੋੜ ਸਾਨੂੰ ਪੈਂਦੀ ਨੀ ਆ ਬੈਸੀ ਜਾਣ ਦੀ, ਪੱਟੀਆਂ ਪਟਾਕਾ ਇੱਕ ਗੋਰੀ ਹਾਣ ਦੀ ਲੋੜ ਸਾਨੂੰ ਪੈਂਦੀ ਨੀ ਅੰਬੈਸੀ ਜਾਣ ਦੀ, ਪਾਸਪੋਰਟ ਆਉਂਦਾ ਘਰੇ ਵੀਜ਼ਾ ਲੱਗ ਕੇ ਗੌਰਮੈਂਟ ਸਾਡੇ ਪਿੱਛੇ ਹਿੱਕਾਂ ਤਾਣ ਦੀ, ਹੋਈ ਨੀ ਅਪਰੋਚ ਹੈ ਬਾਬਿਆਂ ਦੀ ਓਟ ਹੈ, ਖਿੱਚੀ ਚੱਲ ਮਿੱਤਰਾ ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ। ਯਾਰਾਂ ਨਾਲ ਲੜੀਦਾ ਨੀ ਨਾਰ ਕਰਕੇ, ਜੱਟ ਦੀ ਤਨੀ ਵੀ ਜਾਂਦੀ ਪਿਆਰ ਕਰਕੇ, ਯਾਰਾਂ ਨਾਲ ਲੜੀਦਾ ਨੀ ਨਾਰ ਕਰਕੇ, ਧਰਤੀ ਨਿਸ਼ਾਨਾ ਸਿੱਧਾ ਲਾਈਏ ਹਿੱਕ ਤੇ, ਵੈਲੀ ਨੀ ਬਣਦਾ ਪਿੱਠਵਾਰ ਕਰਕੇ, ਉੱਚੀ ਰੱਖੀ ਸੋਚ ਹੈ ਬਾਬਿਆਂ ਦੀ ਓਟ ਹੈ, ਖਿੱਚੀ ਚੱਲ ਮਿੱਤਰਾ ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ, ਸਪੋਰਟ ਹੈ ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਮੇਰੇ ਤੇ ਅਮਰੀਕ ਭਾਜੀ ਦੇ ਵਿਚਕਾਰ, ਤੁਹਾਡਾ ਸਾਥ ਬਣਿਆ ਹੋਇਆ, ਤੁਹਾਡੀਆਂ ਗੱਲਾਂ ਵੀ ਸਾਡੇ ਤੱਕ ਪਹੁੰਚ ਰਹੀਆਂ ਸੁਨੇਹਾਂ ਦੇ ਜ਼ਰੀਏ। ਸੋ ਅਮਰੀਕ ਭਾਜੀ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਵੀ ਤੁਸੀਂ ਵੀ ਦਿੱਲੀ ਜਾ ਕੇ ਆਏ ਨਾ ਤੇ ਉਹ ਦਿੱਲੀ ਦੀ ਇਨਫੋਰਮੇਸ਼ਨ ਕਹਿੰਦੇ ਹੰਸਰਾਜ ਹੰਸ ਦਿੱਲੀ ਦੇ ਇੱਕ ਸਕੂਲ ਵਿੱਚ ਗਿਆ ਤੇ ਉੱਥੇ ਵਾਟਰ ਕੂਲਰ ਦੇਖ ਕੇ ਕਹਿੰਦਾ ਸਕੂਲ ਦੇ ਵਿੱਚ ਏਟੀਐਮ ਦੀ ਕੀ ਲੋੜ ਸੀ। ਚਲੋ ਦਿੱਲੀ ਦੀ ਆਪਾਂ ਗੱਲ ਕਰਨੀ ਆ ਤੇ ਇੱਧਰ ਸਾਡੇ ਨਾਲ ਰਾਜਨਦੀਪ ਕੈਨਵਰਾ ਤੋਂ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਿੰਦਰ ਕਿਸ਼ਨਪੁਰੀਆ ਕੀ ਹਾਲ ਚਾਲ ਆ ਜੀ, ਬੜੀ ਦੇਰ ਬਾਅਦ ਆਏ ਹੋ ਪ੍ਰੋਗਰਾਮ ਚ ਜੀ ਆਇਆਂ ਨੂੰ। ਤੇ ਭਾਜੀ ਦਿੱਲੀ ਜਿਦਾਂ ਹੁਣ ਜਦ ਉਤਰਦੇ ਆ ਕਰਦੇ ਆ ਤੇ ਉੱਥੇ ਕੋਈ ਪੁੱਛ ਗਿੱਛ ਤਾਂ ਨਹੀਂ ਕਰਦੇ ਬਹੁਤੀ?
ਅਮਰੀਕ ਡਿਪੈਂਡ ਕਰਦਾ ਜਿਸ ਵੇਲੇ ਅਸੀਂ ਉੱਥੇ ਗਏ ਨਾ ਏਅਰਪੋਰਟ ਤੇ, ਤੇ ਜਿੱਦਾਂ ਮੇਰਾ ਲੜਕਾ ਸੀ, ਮੇਰੀ ਲੜਕੀ ਸੀ ਜਾਂ ਮੇਰੀ ਵਾਈਫ, ਉਹਨਾਂ ਦੇ ਪਾਸਪੋਰਟ ਜਿਹੜੇ ਉਹਨੇ ਆਉਂਦੇ ਨਾ ਨੰਬਰ, ਤੇ ਉਹ ਕਹਿੰਦੇ ਚਲੋ ਚਲੋ ਇੱਕ ਦੋ ਮਿੰਟ ਚ ਕਹਿੰਦੇ ਚਲੋ, ਜਿਹੜੇ ਮੇਰਾ ਪਾਇਆ ਨਾ ਮੈਂ ਕੀ ਭੇਜਣਾ ਉਹਨਾਂ ਆਪਣਾ ਪਾਸਪੋਰਟ ਜਿਹੜੇ ਮੇਰਾ ਪਾਇਆ, ਤੇ ਉਹ ਇੰਨਾ ਜਿਆਦਾ ਗੱਲਾਂ ਕਰਨ ਲੱਗ ਪਿਆ, ਸਪੈਸ਼ਲ ਟ੍ਰੀਟਮੈਂਟ ਵੀ ਕਰਨ ਲੱਗ ਪਿਆ, ਉਹ ਜਿਹੜਾ ਆਫਿਸਰ ਚ ਕਹਿੰਦਾ ਬੈਠੋ ਜੀ ਇੱਧਰ ਚਾਹ ਪੀ, ਬਹੁਤ ਕਿੱਦਾਂ ਸਭ ਕੁਛ ਠੀਕ ਹੈ। ਮੈਂ ਕਹਿੰਦਾ ਮੇਰਾ ਇੱਦਾਂ ਕਹਿੰਦੇ ਗੱਲਾਂ ਕਰਦਾ, ਉਹ ਕਹਿੰਦਾ ਤੁਹਾਡੀ ਸਕਰੀਨ ਤੇ ਪਾਪਅਪ ਹੋ ਗਿਆ, ਪਾਪਅਪ ਹੋ ਗਿਆ ਤੁਹਾਡੀ ਸਕਰੀਨ ਤੇ, ਜਦੋਂ ਤੁਹਾਡਾ ਪਾਸਪੋਰਟ ਨੰਬਰ ਪਾਇਆ ਮੋਦੀ ਭਗਤ, ਕਹਿੰਦਾ ਤਾਂ ਅਸੀਂ ਤੁਹਾਡਾ ਸਪੈਸ਼ਲ
ਸਪੈਸ਼ਲ ਟ੍ਰੀਟਮੈਂਟ ਕਰ ਰਹੇ ਹਾਂ। ਨਹੀਂ ਉਹ ਇੱਦਾਂ ਸਮਝ ਆਉਣਾ ਵੀ ਸ਼ਾਇਦ ਦਿੱਲੀ ਦੀ ਇਲੈਕਸ਼ਨਾਂ ਦੀ ਮਦਦ ਕਰਨ ਆਇਆ ਆਪਣੀ ਪਾਰਟੀ ਦੀ,
ਇਹ ਪਤਾ ਨੀ ਕਹਿੰਦਾ ਤੁਹਾਡੇ ਤਕਰੀਰ ਤੇ ਆਇਆ ਮੋਦੀ ਭਗਤ, ਭਗਤ ਮੋਦੀ ਭਗਤ ਕਹਿੰਦਾ ਸੀ ਉਹ,
ਠੀਕ ਹੈ। ਤੇ ਵੈਸੇ ਦਿੱਲੀ ਦੀ ਕੀ ਸਿਚੁਏਸ਼ਨ ਹੈ, ਤੁਸੀਂ ਦਿੱਲੀ, ਤੁਹਾਡੇ ਸਹੁਰੇ ਵੀ ਹੈ ਦਿੱਲੀ, ਤੇ ਉੱਥੇ ਮਤਲਬ ਤੁਹਾਡੀ ਸਹੁਰਿਆਂ ਤੋਂ ਕੀ ਰਿਪੋਰਟ ਹੈ ਵੀ ਦਿੱਲੀ ਚ ਕਿਹਦੀ ਸਰਕਾਰ ਬਣੂਗੀ?
ਅਮਨਦੀਪ ਸਹੁਰਿਆਂ ਦੇ ਜਿਹੜੇ ਨਾ ਦੋ ਯੂਨਿਟ ਆ, ਇੱਕ ਥੱਲੇ ਰਹਿੰਦੇ ਆ, ਇੱਕ ਯੂਨਿਟ ਉੱਪਰ ਰਹਿੰਦਾ, ਇੱਕ ਭਰਾ ਥੱਲੇ ਰਹਿੰਦਾ, ਇੱਕ ਭਰਾ ਉੱਪਰ, ਤਿੰਨ ਮੰਜ਼ਿਲਾ ਉਹ ਮਕਾਨ ਆ, ਤੇ ਉਹਨਾਂ ਦੇ ਆਪਸ ਵਿੱਚ ਹੀ ਕੰਟਰਾਸਟ ਆ, ਜਿਹੜਾ ਬਿੱਲ ਘੱਟ ਯੂਜ ਕਰਦੇ ਆ, ਜਿੱਦਾਂ 100 ਯੂਨਿਟ ਕਦੇ 200 ਯੂਨਿਟ ਫ੍ਰੀ, ਉਹਨਾਂ ਦਾ ਬਿੱਲ ਨੀ ਆਉਂਦਾ, ਉਹਨਾਂ ਦਾ ਪਾਣੀ ਦਾ ਬਿੱਲ ਵੀ ਨੀ ਆਉਂਦਾ, ਜਿਹੜੇ ਉੱਪਰ ਰਹਿੰਦੇ ਆ ਉਹ ਕਾਫੀ ਏਅਰ ਕੰਡੀਸ਼ਨ ਵਗੈਰਾ ਵੀ ਚਲਾਉਂਦੇ, ਉਹ ਲਿਮਿਟ ਟੱਪ ਜਾਂਦੇ, ਉਹਨਾਂ ਨੂੰ ਬਿੱਲ ਦੇਣਾ ਪੈਂਦਾ, ਤੇ ਬਿੱਲ ਤਾਂ ਉਹਦਾ ਪਾਣੀ ਦੇ ਉੱਥੇ ਮਾਫ਼ ਹੈਗੇ ਆ, ਪਰ ਬਿਜਲੀ ਦੇ ਵੀ ਮਾਫ਼ ਆ, ਪਰ ਜਿਹੜੇ ਪੇ ਕਰਦੇ ਆ ਨਾ, ਜਿਹੜੇ ਟੈਕਸ ਪੇਅਰ ਆ, ਉਹ ਕਹਿੰਦੇ ਇਹਨਾਂ ਨੂੰ ਮਾਫ਼ ਨੀ ਹੋਣਾ ਚਾਹੀਦਾ, ਇਹਨਾਂ ਨੂੰ ਥੋੜਾ ਜਿਹਾ ਘੱਟ ਚਾਰਜ ਹੋਣੇ ਚਾਹੀਦੇ ਆ, ਕਿਉਂਕਿ ਜਿਸ ਵੇਲੇ ਅਸੀਂ ਮਾਫ਼ੀ ਕਰ ਦਿੰਦੇ ਆ ਨਾ, ਬਿਜਲੀ ਦਾ ਬਿੱਲ ਮਾਫ਼ ਕਰਤਾ, ਪਾਣੀ ਦਾ ਬਿੱਲ ਮਾਫ਼ ਕਰਤਾ, ਐਕਚੁਲੀ ਤੁਸੀਂ ਮਾਫ਼ ਨੀ ਕਰਦੇ ਹੁੰਦੇ, ਉਹਨਾਂ ਨੂੰ ਤੁਸੀਂ ਖੈਟ ਲੈ ਰਹੇ, ਭਿਕਸ਼ਾ ਦੇ ਰਹੇ ਹੁੰਦੇ ਉਹਨਾਂ ਤੁਹਾਨੂੰ, ਉਹ ਜਿਹੜੇ ਬੰਦੇ ਆ ਫਿਰ ਕੰਮ ਨੀ ਕਰਦੇ, ਅਨਸਕਿਲਡ ਹੋ ਜਾਂਦੇ ਆ, ਉਹ ਕੰਮ ਕਰਨ ਦੀ ਉਹਨਾਂ ਦੀ ਇੱਛਾ ਨੀ ਹੁੰਦੀ, ਕਿਉਂਕਿ ਬਿਜਲੀ ਦਾ ਬਿੱਲ ਨੀ ਦੇਣਾ ਪੈਂਦਾ, ਪਾਣੀ ਦਾ ਬਿੱਲ ਨੀ ਦੇਣਾ ਪੈਂਦਾ, ਥੋੜਾ ਬਹੁਤ ਕੰਮ ਕਰਕੇ ਰੋਟੀ ਜੋਗੇ ਪੈਸੇ ਕਮਾ ਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਆ। ਇਹ ਜਿਹੜੀ ਗੱਲ ਆ ਨਾ ਦਿੱਲੀ ਵਾਲੀ ਜਿਹੜੀ ਗੱਲ ਆ ਅਮਨਦੀਪ, ਮੈਂ ਇਹਦੀ ਅਨੈਲਿਸਿਸ ਕੀਤੀ, ਇਹਨੂੰ ਕੰਪੇਅਰ ਕੀਤਾ ਜਿੱਦਾਂ ਅਰਬ ਕੰਟਰੀਆਂ ਚ, ਕਈ ਕੰਟਰੀ ਆ ਜਿੱਥੇ ਜਿੱਦਾਂ ਸਟੇਟ ਆਫ ਕਤਰ ਆ, ਡਬਈ ਆ, ਇਹਨਾਂ ਵਿਚ ਜਿਹੜੇ ਇਹਨਾਂ ਦੇ ਜਿਹੜੇ ਸ਼ਾਸਕ ਆ ਨਾ, ਰੂਲਰ ਆ, ਉਹ ਆਪਣੀ ਪਰਜਾ ਨੂੰ ਖੁਸ਼ ਰੱਖਣ ਦੇ ਲਈ ਕੀ ਕਰਦੇ ਆ, ਉਹਨਾਂ ਨੂੰ ਇਹ ਸਾਰੀਆਂ ਫੈਸਿਲਿਟੀਆਂ ਫ੍ਰੀ ਦਿੰਦੇ ਆ, ਸਭ ਕੁਛ ਫ੍ਰੀ ਦਿੰਦੇ ਆ, ਉਹ ਪੜ੍ਹਦੇ ਵੀ ਨੀ, ਉਹਨਾਂ ਨੂੰ ਲੋੜ ਨੀ ਪੈਣ ਦੀ, ਉਹ ਕੰਮ ਨੀ ਕਰਨਾ ਨੀ ਹੁੰਦਾ, ਤੇ ਉਹ ਅਨਸਕਿਲਡ ਹੋ ਜਾਂਦਾ। ਇਨ ਦਾ ਫਿਊਚਰ ਆ ਨਾ, ਉਹ ਜਨਰੇਸ਼ਨ ਜਿਹੜੀ ਆ ਸਸਟੇਨੇਬਲ ਨੀ ਹੁੰਦੀ, ਜਿਸ ਜਨਰੇਸ਼ਨ ਨੂੰ ਤੁਸੀਂ ਖੁਰਾਕ ਦੇ ਰਹੇ ਆ, ਮੁਫ਼ਤ ਵਿਚ ਚੀਜ਼ਾਂ ਦੇ ਰਹੇ ਆ, ਉਹ ਜਨਰੇਸ਼ਨ ਫਿਊਚਰ ਦੇ ਵਿਚ ਆਉਣ ਵਾਲੇ ਸਮੇਂ ਵਿਚ ਸਸਟੇਨੇਬਲ ਨੀ ਹੁੰਦੀ, ਕਿਉਂਕਿ ਉਹਨਾਂ ਕੋਲ ਸਕਿੱਲ ਨੀ ਹੁੰਦੇ, ਉਹ ਪੜ੍ਹਦੇ ਨੀ ਹੈ, ਉਹ ਆਪਣੇ ਆਪ ਨੂੰ ਡਿਵੈਲਪ ਨੀ ਕਰਦੇ, ਚੰਗੀ ਨੌਕਰੀ ਨੀ ਲੈਂਦੇ। ਇੱਦਾਂ ਤੁਸੀਂ ਦੇਖਿਆ ਹੋਊਗਾ ਡਬਈ ਦੇ ਵਿਚ ਜਿਹੜੇ ਲੋਕ ਆ ਨਾ, ਲੋਕਲ ਲੋਕ ਆ, ਉਹ ਜ਼ਿਆਦਾ ਸਕਿੱਲ ਨੀ, ਅਨਪੜ੍ਹ ਟਾਈਪ ਲੋਕ ਆ, ਉਹ ਕੰਮ ਨੀ ਕਰਦੇ। ਇਹੀ ਕਾਰਨ ਆ ਡਬਈ, ਕਤਰ ਜਾਂ ਜਿੰਨੇ ਵੀ ਸਟੇਟਸ ਫ੍ਰੀ ਚੀਜ਼ਾਂ ਦੇ ਰਹੇ ਆ, ਉੱਥੇ ਦੂਜੇ ਦੇਸ਼ਾਂ ਦੇ ਲੋਕ ਜਾ ਕੇ ਬਿਜ਼ਨਸ ਕਰਦੇ ਆ, ਦੂਜੇ ਲੋਕਾਂ ਦੇ, ਦੂਜੇ ਦੇਸ਼ਾਂ ਦੇ ਲੋਕ ਕੰਮ ਕਰਦੇ ਆ, ਦੂਜੇ ਦੇਸ਼ਾਂ ਦੀ ਟੈਕਨੋਲੋਜੀ ਉੱਥੇ ਯੂਜ਼ ਕੀਤੀ ਜਾਂਦੀ ਆ, ਦੂਜੇ ਦੇਸ਼ਾਂ ਦੇ ਜਿਹੜਾ ਸਭ ਸੱਭਿਆਚਾਰ ਉੱਥੇ ਜਾ ਰਿਹਾ। ਅਖੀਰ ਨੂੰ ਕੀ ਹੁੰਦਾ, ਇਨ ਦਾ ਲੌਂਗ ਟਰਮ ਉਹਨਾਂ ਦਾ ਜਿਹੜਾ ਲੋਕਲ ਕੰਟੈਂਟ ਆ ਲੋਕਲ ਸਭਿਆਚਾਰ ਖਤਮ ਹੋ ਜਾਂਦਾ। ਕਿਸੇ ਦੇਸ਼ ਨੂੰ ਜੇ ਮਾਰਨਾ ਹੋਵੇ, ਕਿਸੇ ਪ੍ਰਦੇਸ਼ ਨੂੰ ਜੇ ਵੀਕ ਬਣਾਉਣਾ ਹੋਵੇ, ਉੱਥੇ ਚੀਜ਼ਾਂ ਫ੍ਰੀ ਦੀਆਂ ਵੰਡੋ। ਇਹੀ ਕੰਮ ਦਿੱਲੀ ਦੇ ਵਿੱਚ ਹੋ ਰਿਹਾ, ਇਹ ਕੰਮ ਪੰਜਾਬ ਦੇ ਵਿੱਚ ਵੀ ਪਹਿਲਾਂ ਹੋਇਆ ਮਨਦੀਪ। ਹੁਣ ਪੰਜਾਬ ਦੀ ਤਰਾਸਦੀ ਜਿਹੜੀ ਆ ਇਹਦੇ ਨਾਲ ਤੁਸੀਂ ਲਿੰਕ ਕਰਕੇ ਦੇਖੋ, ਪੰਜਾਬ ਦੇ ਪਿਛਲੇ 20-25 ਸਾਲ ਦੇ ਵਿੱਚ ਲੋਕਾਂ ਨੂੰ ਬਹੁਤ ਮੁਫ਼ਤ ਚੀਜ਼ਾਂ ਦਿੱਤੀਆਂ ਗਈਆਂ। ਜਿਹੜਾ ਸਟੇਟ ਦਾ ਜਿਹੜਾ ਰੈਵਨਿਊ ਜਨਰੇਸ਼ਨ ਹੈ ਬਹੁਤ ਘੱਟ ਗਿਆ। ਜਿਹੜੇ ਰੈਵਨਿਊ ਜਨਰੇਸ਼ਨ ਤੁਹਾਡਾ ਬਹੁਤ ਘੱਟ ਜਾਂਦਾ, ਤੁਹਾਡੇ ਕੋਲ ਜਿਹੜੇ ਤਨਖਾਹਾਂ ਦੇਣ ਤੁਹਾਡੇ ਕੋਲ ਪੈਸਾ ਨਹੀਂ ਹੈ, ਫਿਰ ਤੁਹਾਡੇ ਜਿਹੜੇ ਵਰਕਰ ਆ ਉਹ ਤੁਸੀਂ ਕੰਟ੍ਰੈਕਟ ਬੇਸ ਤੇ ਰੱਖਦੇ ਆ, ਥੋੜੀ ਤਨਖਾਹ ਦਿੰਦੇ ਆ, ਸੇਵ ਕਰਦੇ ਆ, ਕਿਉਂਕਿ ਤੁਸੀਂ ਪਾਵਰ ਨੂੰ ਮੇਨਟੇਨ ਕਰਨ ਦੇ ਲਈ, ਆਪਣੇ ਰਾਜ ਨੂੰ ਮੇਨਟੇਨ ਕਰਨ ਦੇ ਲਈ ਲੋਕਾਂ ਨੂੰ ਫ੍ਰੀ ਚੀਜ਼ਾਂ ਦੇ ਕੇ ਉਹਨਾਂ ਦੀ ਆਦਤ ਖਰਾਬ ਕਰਦੇ ਆ। ਤੁਸੀਂ ਇਹਦੇ ਨਾਲ ਕਿੰਨੇ ਸਾਡੇ ਸਰੋਤ ਤੇ ਇਹਦੇ ਨਾਲ ਕਿੰਨੇ ਪਰਸੈਂਟ ਸਹਿਮਤ ਆ, ਜਾਂ ਤੁਸੀਂ
ਤੁਹਾਡੇ ਨਾਲ
ਇਹਦੇ ਬਾਰੇ ਕੋਈ ਟਿੱਪਣੀ ਕਰੋ?
ਭਾਜੀ 100% ਸਹਿਮਤ ਆ ਮੈਂ ਤੁਹਾਡੇ ਨਾਲ, ਮੈਂ ਤੁਹਾਡੇ ਵਰਗਾ ਨਹੀਂ ਹੈਗਾ, ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋਣਾ, ਮੈਂ ਤੁਹਾਡੇ ਨਾਲ ਸਹਿਮਤ ਆ, ਠੀਕ ਹੈ? ਉਹ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਆ, ਇਹ ਖੇਤੀਬਾੜੀ ਸੈਕਟਰ ਅਸੀਂ ਸਾਰੇ ਖੇਤੀਬਾੜੀ ਇਲਾਕਿਆਂ ਚੋਂ ਆਏ ਆ, ਉਹਦੇ ਵਿੱਚ ਜਿਹੜੀ ਇਨੋਵੇਸ਼ਨ ਨਹੀਂ ਹੋਈ, ਉਹਦੇ ਵਿੱਚ ਜਿਹੜੀ ਤਰੱਕੀ ਨਹੀਂ ਹੋਈ, ਨਵੀਆਂ ਜਿਹੜੀਆਂ ਤਕਨੀਕਾਂ ਆ ਉਹਨਾਂ ਨੂੰ ਅਪਣਾਇਆ ਨਹੀਂ ਗਿਆ, ਗ੍ਰਹਿਣ ਨਹੀਂ ਕੀਤਾ ਗਿਆ, ਸਿੱਖਿਆ ਨਹੀਂ, ਉਹਦਾ ਕਾਰਨ ਜਿਹੜਾ ਸਬਸਿਡੀ ਕਲਚਰ ਹੈ ਉਹ ਇਹ ਹੈ ਕਿ ਪਾਣੀ ਦਾ ਉੱਥੇ ਕੋਈ ਬਿੱਲ ਨਹੀਂ, ਜਿੰਨਾ ਮਰਜ਼ੀ ਚੱਕੀ ਜਾਓ, ਬਿਜਲੀ ਦਾ ਹੁਣ ਕੋਈ ਬਿੱਲ ਨਹੀਂ ਆ ਰਿਹਾ, ਤੁਹਾਡੀ ਜਿਹੜੀ ਜਿਣਸ ਹੈ ਉਹ ਕਣਕ ਹੈ ਉਹ ਇੱਕ ਸੈੱਟ ਪ੍ਰਾਈਸ ਤੇ ਜਾ ਰਹੀ ਹੈ, ਤੂੰ ਘਟਣੀ ਨਹੀਂ ਨਾ ਵਧਣੀ ਆ, ਉਹ ਕੈਲਕੂਲੇਸ਼ਨਾਂ ਕਰ ਲੈਂਦਾ ਬੰਦਾ, ਉਹਦੇ ਵਿੱਚ ਹੀ ਫਿਰ ਰਹਿੰਦਾ ਵੀ ਪਾਣੀ ਦਾ ਉਹਦਾ ਹੈ ਨਹੀਂ, ਕੋਈ ਚੱਕਰ ਹੀ ਨਹੀਂ, ਹੈ ਨਾ। ਖਾਦਾਂ ਵੀ ਕੰਪੈਰੇਟਿਵਲੀ ਸਬਸਿਡਾਈਜ਼ਡ ਨੇ, ਅਸੀਂ ਕਹਿੰਦੇ ਹਾਂ ਮਹਿੰਗੀਆਂ, ਪਰ ਆਸਟ੍ਰੇਲੀਆ ਦੇ ਮੁਕਾਬਲੇ ਦੇਖੋ, ਪਾਕਿਸਤਾਨ ਦੇ ਮੁਕਾਬਲੇ ਦੇਖੋ, ਖਾਦਾਂ ਆਪਣੇ ਪੰਜਾਬ 'ਚ ਵੀ ਸਬਸਿਡਾਈਜ਼ ਨੇ। ਸੋ ਇਹ ਜਿਹੜੀ ਚੀਜ਼ ਹੈ ਖੇਤੀਬਾੜੀ ਸੈਕਟਰ ਨੂੰ ਖਾਈ ਜਾ ਰਹੀ ਹੈ। ਸੋ ਇੱਦਾਂ ਹੀ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਥੋੜਾ ਬਹੁਤਾ ਨੋਮੀਨਲ ਚਾਰਜਿਸ ਹੋਣੇ ਚਾਹੀਦੇ ਨੇ, ਇੰਨੇ ਵੀ ਨਹੀਂ ਹੋਣੇ ਚਾਹੀਦੇ ਕਿ ਇੱਕ ਮਤਲਬ ਬਰੈਕਟਸ ਹੋਣੀਆਂ ਚਾਹੀਦੀਆਂ ਕਿ 100 ਯੂਨਿਟ ਤੱਕ ਮਤਲਬ 50% ਸਬਸਿਡੀ, ਫ੍ਰੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਦੇ ਨਾਲ, ਇਹ ਹੈ ਫ੍ਰੀ ਇੱਕੋ ਹੀ ਹੋਣਾ ਚਾਹੀਦਾ ਵੀ ਲੰਗਰ, ਲੰਗਰ ਤਾਂ ਇੱਦਾਂ ਫ੍ਰੀ ਹੁੰਦਾ ਕਿ ਚਲੋ ਜੇ ਕੋਈ ਬੰਦਾ ਭੁੱਖਾ ਮਰ ਰਿਹਾ ਉਹਨੂੰ ਉਹ ਫ੍ਰੀ ਹੋਣਾ ਚਾਹੀਦਾ, ਠੀਕ ਹੈ ਨਾ। ਕੋਈ ਕਿਸੇ ਨੂੰ ਭੁੱਖ ਲੱਗੀ ਉਹ ਅਫੋਰਡ ਨਹੀਂ ਕਰ ਸਕਦਾ ਉੱਥੇ ਜਾ ਕੇ ਲੰਗਰ ਛਕ ਲਵੇ, ਮਹਾਰਾਜ ਦੀ ਬਾਣੀ ਸੁਣਨੀ ਆ, ਹੈ ਨਾ। ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਤੌਰ ਤੇ ਫ੍ਰੀ ਸਰਵਿਸਿਜ਼ ਹੋਣੀਆਂ ਚਾਹੀਦੀਆਂ, ਨਾ ਕਿ ਗਵਰਨਮੈਂਟ ਜਦੋਂ ਇੱਦਾਂ ਦੀਆਂ ਫ੍ਰੀ ਸਰਵਿਸਿਜ਼ ਦਿੰਦੀ ਆ ਤਾਂ ਦੇ ਆਰ ਬੇਸਿਕਲੀ ਕਿਲਿੰਗ ਦੈਟ ਇੰਡਸਟਰੀ, ਜਿੱਦਾਂ ਤੁਸੀਂ ਕਿਹਾ ਨਾ, ਬਹੁਤ ਵਧੀਆ ਐਗਜ਼ਾਮਪਲ ਦਿੱਤੀ ਕਿ ਈਵਨ ਤੁਸੀਂ ਆਸਟ੍ਰੇਲੀਆ 'ਚ ਦੇਖੋ, ਯੂਰਪ 'ਚ ਦੇਖੋ, ਬਾਹਰੋਂ ਸਕਿੱਲ ਲੈ ਕੇ ਜਾਣਾ ਪੈ ਰਿਹਾ, ਹੁਣ ਉੱਥੋਂ ਦੀਆਂ ਜਿਹੜੀਆਂ ਇੰਡਸਟਰੀ ਉਹਨੇ ਖਤਮ ਕਰ ਲਈ ਆ ਸੋਸ਼ਲ ਸਿਕਿਉਰਿਟੀਆਂ ਦੇ ਕੇ, ਆਸਟ੍ਰੇਲੀਆ ਦੇ ਵਿੱਚ ਵੀ ਸੈਂਟਰ ਲਿੰਕ ਲੱਗੀ, ਲੋਕੀ ਕੰਮ ਨਹੀਂ ਕਰਦੇ ਹੈਗੇ, ਇੱਥੇ ਵੀ ਬਾਹਰੋਂ ਲਿਆ ਹੁਣ।
ਅਮਦੀਪ, ਸਿਰਫ ਐਗਰੀਕਲਚਰ ਹੀ ਨਹੀਂ, ਪੰਜਾਬ ਦੇ ਵਿੱਚ ਜਿਹੜਾ ਸੋਸ਼ਲ ਫੈਬਰਿਕਸ ਹੈ ਨਾ, ਉਹਦੇ ਤੇ ਵੀ ਇੰਪੈਕਟ ਪੈ ਰਿਹਾ। ਹੁਣ ਜਿੱਦਾਂ ਸ਼ਗਨ ਸਕੀਮ ਚਲਾ ਦਿੱਤੀ, ਲੋਕਾਂ ਨੂੰ ਵਿਆਹਾਂ ਤੇ ਸ਼ਗਨਾਂ ਦੇ ਪੈਸੇ ਦੇਣ ਲੱਗ ਪਏ, ਇਹ ਸਰਕਾਰਾਂ ਨੇ ਕੀਤਾ, ਦੈਟ ਵਾਜ ਰੋਂਗ। ਹੁਣ ਲੋਕਾਂ ਨੂੰ ਧਾਰਮਿਕ ਸਥਾਨਾਂ ਤੇ ਲੈ ਕੇ ਜਾਣ ਦੀ ਸਕੀਮ ਬਣਾਈ ਆ, ਉਹ ਦੈਟ ਵਾਜ ਰੋਂਗ। ਐਕਚੁਲੀ ਸਬਸਿਡੀ ਦਿਓ ਕੁਛ ਢੰਗ ਦੇ ਨਾਲ ਕਿ ਤੁਸੀਂ ਫ੍ਰੀ ਨਾਲ ਲੈ ਕੇ ਜਾਓ, ਉਹਦੇ ਨਾਲ ਤੁਹਾਡੇ ਜਿਹੜਾ ਟੈਕਸ ਪੇਅਰ ਆ ਨਾ, ਜਿਹੜਾ ਟੈਕਸ ਪੇ ਕਰ ਰਿਹਾ, ਜਦੋਂ ਗਵਰਨਮੈਂਟ ਦਾ ਜਿਹੜਾ ਰੈਵਨਿਊ ਜਨਰੇਸ਼ਨ ਮੋਡ ਆ, ਜਾਂ ਮੈਥਡ ਆ, ਉਹ ਤੇ ਬੜਾ ਇਹਦਾ ਇੰਪੈਕਟ ਪੈਂਦਾ, ਤੇ ਅਸੀਂ ਤੇ ਜਾ ਕੇ ਅਲਟੀਮੇਟਲੀ ਇਹ ਜਿਹੜੇ ਅਸਰ ਉਹ ਸਮਾਜ ਤੇ ਪੈਂਦੇ, ਸਾਡੇ ਤੇ ਹੀ ਪੈਂਦੇ ਆ। ਜੀ ਅਮਨਦੀਪ, ਤੁਸੀਂ ਆਪਣੀ ਗੱਲ ਕਰਦੀ ਨੇ। ਅੱਛਾ, ਇੱਕ ਇੱਥੇ ਅਮਨਦੀਪ, ਮੈਂ ਨਾ ਇੱਕ ਹੋਰ ਜਿੱਦਾਂ ਸਰਬਹਰਦ ਸਿੰਘ ਹੁਣ ਇੱਕ ਉੱਥੇ ਟਰਮੀਨੋਲੋਜੀ ਯੂਜ਼ ਕੀਤੀ ਸੀ, ਜਿਸ ਵੇਲੇ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਆ ਨਾ, ਜਿਸ ਵੇਲੇ ਤੁਸੀਂ ਲੋਕਾਂ ਨੂੰ ਫ੍ਰੀ ਦੀਆਂ ਚੀਜ਼ਾਂ ਦਿੰਦੇ ਆ ਤੇ ਫ੍ਰੀ ਕਲਚਰ ਤੁਸੀਂ ਕ੍ਰੀਏਟ ਕਰਦੇ ਆ, ਉਹਦੇ ਨਾਲ ਕੀ ਹੁੰਦਾ ਕਿ ਲੋਕਾਂ ਦੇ ਵਿੱਚ ਇਕਨੋਮਿਕ, ਸਮਾਜਿਕ ਅਤੇ ਧਾਰਮਿਕ ਜਿਹੜੀ ਇੱਕ ਤਰ੍ਹਾਂ ਦੇ ਜਿਹੜੀ ਐਡਵਾਂਟੇਜ ਦਾ ਜਿਹੜੇ ਕਹਿੰਦੇ ਨਾ ਕੰਪੈਟਿਵ ਐਡਵਾਂਟੇਜ ਨਹੀਂ ਕ੍ਰੀਏਟ ਹੁੰਦਾ, ਉਹਨਾਂ ਚ ਕੰਪੈਟੀਬਿਲਟੀ ਨਹੀਂ ਆਉਂਦੀ, ਉਹਨਾਂ ਚ ਮੁਕਾਬਲਾ ਕਰਨ ਦੀ ਜਿਹੜੀ ਸ਼ਕਤੀ ਉਹ ਘੱਟ ਜਾਂਦੀ ਹੈ। ਕੰਪੈਟੀਟਿਵ ਐਡਵਾਂਟੇਜ ਕ੍ਰੀਏਟ ਕਰਨ ਦੇ ਲਈ ਤੁਹਾਨੂੰ ਆਪ ਕੰਮ ਕਰਨਾ ਪੈਂਦਾ, ਸੋ ਆਪਣੇ ਕੰਮ ਵਿੱਚ ਸੁਧਾਰ ਲਿਆਉਣਾ ਪੈਂਦਾ ਤਾਂ ਕਿ ਤੁਸੀਂ ਦੂਜਿਆਂ ਦੇ ਚੰਗੇ ਹੋ, ਦੂਜਿਆਂ ਦੇ ਐਜ ਕ੍ਰੀਏਟ ਕਰੋ, ਕੰਪੈਟੀਟਿਵ ਐਜ ਕ੍ਰੀਏਟ ਕਰੋ। ਇਹ ਬਿਜ਼ਨਸ ਦੇ ਵਿੱਚ ਹੀ ਨਹੀਂ ਹੈ, ਇਹ ਸਮਾਜ ਤੇ ਵੀ ਲਾਗੂ ਹੁੰਦਾ, ਇਹ ਸਾਡੇ ਧਾਰਮਿਕ ਚੀਜ਼ਾਂ ਤੇ ਵੀ ਲਾਗੂ ਹੁੰਦਾ, ਧਾਰਮਿਕ ਫਿਲਾਸਫੀ ਤੇ ਵੀ ਲਾਗੂ ਹੁੰਦਾ। ਇਹਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ?
ਨਹੀਂ, ਬਿਲਕੁਲ ਹੁੰਦਾ ਆ, ਕਿਉਂਕਿ ਦੇਖੋ ਇੱਕ ਬੰਦਾ ਕੰਮ ਕਰ ਰਿਹਾ, ਇੱਕ ਤਬਕਾ ਕੰਮ ਕਰ ਰਿਹਾ, ਇੱਕ ਜਾਣੀ ਕਿ ਬਰੈਕਟ ਕੰਮ ਕਰ ਰਹੀ ਆ, ਔਰ ਬਹੁਤਾਤ ਬਰੈਕਟ ਜਿਹੜੀ ਉਹ ਸਬਸਿਡੀ ਦੇ ਕਰ ਰਹੀ ਆ, ਉਹ ਧਾਰਮਿਕ ਥਾਂ ਦੇ ਵੀ ਜਾ ਰਹੀ ਆ, ਮਤਲਬ ਬਿਜਲੀ ਵੀ ਮੁਫ਼ਤ ਦੇਖ ਮਤਲਬ ਵਰਤ ਰਹੀ ਆ, ਪਾਣੀ ਦਾ ਵੀ ਹੈ ਨਹੀਂ ਕੋਈ। ਸੋ ਉਹ ਕੀ ਆ, ਉਹਦੇ ਵਿਚ ਉਹ ਮੈਜੋਰਟੀ ਬਣ ਗਈ, ਜਿਹੜੇ ਕੰਮ ਵਾਲੇ ਆ ਉਹ ਮਿਨੋਰਟੀ ਰਹਿ ਗਈ, ਤੇ ਇਹੋ ਜਿਹੇ ਬੰਦੇ ਉਹ ਮੈਜੋਰਟੀ ਬਣ ਗਏ। ਐਂਡ ਦੇ ਸਟਾਰਟ ਕ੍ਰੀਏਟਿੰਗ ਟਰਬਲ ਇਨ ਕਮਿਊਨਿਟੀ, ਉਹ ਜਿਹੜੇ ਭਾਈਚਾਰੇ ਦੇ ਵਿਚ ਦੇਸ਼ ਦੇ ਵਿਚ ਉਹ ਕੁਲਬਲ ਕੁਲਬਲ ਉੱਥੇ ਹੋਣ ਲੱਗ ਪਏ ਉਹਨਾਂ ਬੰਦਿਆਂ ਦੀ, ਜਿਹੜੇ ਮਤਲਬ ਸਾਰਾ ਕੁਛ ਮਤਲਬ ਕੰਮ ਕਰਕੇ ਰਾਜੀ ਨਹੀਂ ਹੈਗੇ, ਸਿਸਟਮ ਦੇ ਵਿਚ ਆਏ ਨਹੀਂ, ਸਿਸਟਮ ਤੋਂ ਬਾਹਰ ਹੋ ਗਏ ਉਹ। ਸੋ ਉਹ ਜਿਹੜਾ ਹੁਣ ਆਟਾ ਦਾਲ ਸਕੀਮ ਹੈ ਨਾ, ਜੋ ਵੀ ਹੈਗਾ, ਉਹ ਕੀ ਇੱਕ ਨਾ ਵੱਖਰੀ ਕਲਾਸ ਬਣਾ ਤੀ। ਇਹ ਵੀ ਇੱਕ ਟੈਕਟਿਕ ਹੈ ਕਲਾਸ ਬਣਾਉਂਦੇ। ਇਹ ਤਾਂ ਜੇ ਤੁਹਾਨੂੰ ਤੁਸੀਂ ਐਲੀਜੀਬਲ ਵੀ ਹੈ, ਮੰਨ ਲਓ ਮੈਂ ਇਹ ਕਹਿੰਦਾ ਆ ਕਿ ਜੇ ਤੁਸੀਂ ਆਟਾ ਦਾਲ ਸਕੀਮ ਦੇ ਕਹਿ ਤਵੇ ਆ ਫਲਾਨੀ ਕੈਟੇਗਰੀ ਵਾਲੇ ਬੰਦਿਆਂ ਨੂੰ ਇਹ ਫ੍ਰੀ ਆ, ਚਾਹੇ ਉਹ ਮਿਲੀਅਨੇਅਰ ਹੋਵੇ, ਚਾਹੇ ਉਹ ਟ੍ਰਿਲੀਅਨੇਅਰ ਹੋਵੇ, ਚਾਹੇ ਉਹਦੇ ਕੋਲ ਕੁਛ ਨਾ ਹੋਵੇ, ਮੈਂ ਤਾਂ ਇਹ ਕਹਿੰਦਾ ਵੀ ਉਹਨੂੰ ਹੀ ਲੈਣੀ ਚਾਹੀਦੀ ਆ ਜਿਹਨੂੰ ਲੋੜ ਆ, ਜਿੰਨੀ ਦੇਰ ਲੋੜ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਉਹਨੂੰ 40-45 ਹਜ਼ਾਰ ਰੁਪਏ ਦੀ ਤਨਖਾਹ ਲੱਗ ਗਈ ਆ, ਜੋਬ ਲੱਗ ਗਈ ਆ, ਉਹ ਫਿਰ ਵੀ ਆਟਾ ਦਾਲ ਸਕੀਮ ਤੇ ਲਈ ਜਾ ਰਿਹਾ। ਉਹ ਐਕਚੁਅਲੀ ਕੀ ਕਰ ਰਿਹਾ ਆ, ਉਹ ਤੋਂ ਉੱਪਰ ਜਾਏ ਨਹੀਂ ਸਕਦਾ। ਆਸਟ੍ਰੇਲੀਆ ਦਾ ਇੱਕ ਤੱਤ ਹੈ, ਮੈਂ ਤੁਹਾਨੂੰ ਦੱਸਦਾ, ਇੱਥੇ ਨਾ ਤੱਤ ਕੱਢੇ ਹੋਏ ਨੇ ਆਸਟ੍ਰੇਲੀਆ ਦੇ ਵਿੱਚ, ਸਾਰੇ ਸੱਜਣ ਸੁਣ ਰਹੇ ਨੇ ਆਸਟ੍ਰੇਲੀਆ ਦੇ ਬਹੁਤਾਤ, ਇੰਗਲੈਂਡ ਤੋਂ ਵੀ ਸੁਣਦੇ ਨੇ, ਬਾਕੀ ਦੇਸ਼ਾਂ ਤੋਂ ਵੀ ਸੁਣਦੇ ਨੇ। ਇੱਥੇ ਇੱਕ ਸੋਸ਼ਲ ਸਿਕਿਉਰਿਟੀ ਦਾ ਸਟਰਕਚਰ ਹੈ ਆਸਟ੍ਰੇਲੀਆ ਚ, ਉਹਨੂੰ ਸੈਂਟਰ ਲਿੰਕ ਕਹਿੰਦੇ ਨੇ, ਬੰਦਾ ਸੈਂਟਰ ਲਿੰਕ ਤੇ ਹੋ ਗਿਆ। ਸੈਂਟਰ ਲਿੰਕ ਜਾਂ ਸੋਸ਼ਲ ਸਿਕਿਉਰਿਟੀ ਤੇ ਸਰਕਾਰ ਤੋਂ ਪੈਸੇ ਲੈਣਾ ਨਾ ਇੱਕ ਇਹੋ ਜਿਹਾ ਅਭਿਸ਼ਾਪ ਹੈ, ਪਾਪ ਹੈ, ਇਹ
ਸ਼ਰਾਪ ਹੈ,
ਸ਼ਰਾਪ ਹੈ, ਇਹ ਬੰਦੇ ਨੂੰ ਖਤਮ ਕਰ ਦਿੰਦਾ ਹੈ। ਹੁਣ ਇੱਥੇ ਇਹ ਤੱਤ ਕੱਢੇ ਹੋਏ ਨੇ ਵੀ ਜੇ ਨਾ ਤੁਸੀਂ ਮਤਲਬ ਪਿੱਛੇ ਰਹਿਣਾ ਸਮਾਜ ਦੇ ਵਿਚ ਸਾਰਿਆਂ ਨਾਲੋਂ, ਤਾਂ ਫਿਰ ਤੁਸੀਂ ਸੈਂਟਰ ਲਿੰਕ ਤੇ ਚਲ ਜਾਓ। ਪਰ ਸੈਂਟਰ ਲਿੰਕ ਦਾ ਜਿਹੜਾ ਪੈਸਾ ਆ ਉਹਨੂੰ ਬੰਦ ਕਰਾਉਣਾ, ਉਹਦੇ ਵਿਚੋਂ ਸਰਕਲ ਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਉਹ ਕਿਉਂਕਿ ਪੈਸਾ ਲੱਗ ਜਾਂਦਾ ਆ, ਫ੍ਰੀ ਦਾ ਪੈਸਾ ਹੁੰਦਾ ਆ, ਲੋਕੀ ਇਧਰੋਂ ਉਧਰੋਂ ਟੜਵੰਜ ਬਣਾ ਕੇ ਕੁਛ ਆਹ ਕਰਕੇ ਕੁਛ ਉਹ ਕਰਕੇ, ਮੈਂ ਜੀ ਡਿਸਏਬਲ ਹੋ ਗਿਆ, ਮੈਂ ਆਹ ਹੋ ਗਿਆ, ਉਹ ਜਿੰਨਾ ਮਿਹਨਤ ਉਹ ਕਰਦੇ ਨੇ ਉਹ ਪੈਸਾ ਲੈਣ ਲਈ, ਇੰਨੇ ਇਹਦੇ ਨਾਲੋਂ ਜ਼ਿਆਦਾ ਮਤਲਬ ਪੈਸੇ ਉਨਾ ਹੀ ਦਿਮਾਗ ਲਾ ਕੇ ਆਪਣਾ ਬਿਜਨਸ ਜੇ ਬਿਜਨਸ ਵੱਲ ਨੂੰ ਲਾਉਣ, ਕੰਮ ਵੱਲ ਨੂੰ, ਉਹਦੇ ਨਾਲ ਦੁੱਗਣੇ ਪੈਸੇ ਇੱਧਰ ਕਮਾ ਸਕਦੇ ਨੇ ਕਈ ਗੁਣਾ।
ਬਿਲਕੁਲ ਬਿਲਕੁਲ, ਮੈਂ ਅਮਰੀਕ ਸਾਹਿਬ ਨੂੰ, ਤੁਸੀਂ ਕਹਿੰਦੇ ਮੇਰੇ ਨਾਲ ਸਹਿਮਤ ਰਹਿਣਾ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਰ ਪਹਿਲੀ ਗੱਲ ਦੇ ਨਾਲ ਸਹਿਮਤ ਸੀਗਾ।
ਚਲੋ ਉਹ ਤਾਂ ਆਪਾਂ ਕੋਈ ਗੱਲ ਨੀ, ਵੀ ਅਗਰੀ ਟੂ ਡਿਸਅਗਰੀ, ਉਹਦੇ ਨਾਲ ਵੀ ਆਪਾਂ ਡਿਸਅਗਰੀਮੈਂਟ ਚ ਵੀ ਸਹਿਮਤ ਹੋ ਗਏ। ਪਰ ਇਹ ਇੱਥੇ ਤੱਤ ਕੱਢੇ ਵੀ ਜਿਹੜਾ ਸੈਂਟਰ ਲਿੰਕ ਦਾ ਪੈਸਾ ਆ ਨਾ, ਉਹ ਬੰਦੇ ਨੂੰ ਡੋਬ ਦਿੰਦਾ ਘੱਟੋ ਘੱਟ ਦੋ ਪੀੜੀਆਂ ਨੂੰ, ਉਹਦੀਆਂ ਨੂੰ, ਉਹ ਬਹੁਤ ਪਿੱਛੇ ਰਹਿ ਜਾਂਦਾ ਸਮਾਜ ਦੇ ਵਿਚ। ਸੋ ਸੈਂਟਰ ਲਿੰਕ ਜਾਂ ਗੌਰਮੈਂਟ ਦੀ ਹੈਲਪ ਉਦੋਂ ਲਓ ਜਦੋਂ ਐਨ ਅੱਤ ਦੀ ਆਈ ਤੁਹਾਨੂੰ ਲੋੜ ਹੀ ਆ ਕਿਸੇ ਦੀ, ਠੀਕ ਆ। ਇਸ ਕਰਕੇ ਮਤਲਬ ਕੋਸ਼ਿਸ਼ ਕਰੋ, ਸਟਰਗਲ ਕਰਨ ਦੀ ਕੋਸ਼ਿਸ਼ ਕਰੋ, ਕੰਮ ਕਰਨ ਦੀ, ਜ਼ਿਆਦਾ ਕੰਮ ਕਰਨ ਦੀ, ਦਿਮਾਗ ਵਰਤਣ ਦੀ, ਸਲਾਹ ਲੈਣ ਦੀ, ਆਪਣੇ ਨੂੰ ਐਜੂਕੇਟ ਕਰਨ ਦੀ, ਰੈਨੋਵੇਟ ਕਰਨ ਦੀ, ਇਹ ਸਾਰੀਆਂ ਤੁਹਾਡੇ ਕੋਲ ਕੰਪੈਟੀਟਿਵ ਐਜ ਹੋਣੀ ਚਾਹੀਦੀ ਹੈ। ਹੁਣ ਆਪਾਂ ਜਾਣੇ ਹਾਂ ਗੁਰੂ ਘਰ, ਗੁਰੂ ਘਰ ਵੀ ਸਾਡੀ ਇਹੀ ਪਾਲਿਸੀ ਹੋਣੀ ਚਾਹੀਦੀ ਹੈ ਕਿ ਆਪਾਂ ਜਾਣਾ ਆ, ਜਾ ਕੇ ਪਹਿਲਾਂ ਜਿਹੜਾ ਸਾਡਾ ਕਾਰਜ ਹੈ ਅਸੀਂ ਉੱਥੇ ਲੰਗਰ ਛਕਣ ਨਹੀਂ ਜਾ ਰਹੇ, ਅਸੀਂ ਉੱਥੇ ਮੱਥਾ ਟੇਕਣ ਜਾ ਰਹੇ, ਅਸੀਂ ਗੁਰੂ ਦੇ ਨਾਲ ਗੱਲਾਂ ਕਰਨ ਜਾ ਰਹੇ, ਇਹ ਸਾਡਾ ਮੁੱਖ ਕਾਰਜ ਹੈ, ਠੀਕ ਹੈ। ਫਿਰ
ਹਾਂਜੀ ਹਾਂਜੀ ਹਾਂਜੀ,
ਜੇ ਲੰਗਰ
ਕਰਨ ਵਾਲੀ ਗੱਲ ਇਸ ਤੋਂ ਬਾਅਦ ਗੱਲਾਂ ਕਰਨ ਵਾਲੀ ਗੱਲ ਬਾਅਦ, ਇੱਕ ਮੈਨੂੰ ਕੋਈ ਮੌਕਾ ਦਿਓ, ਮੈਂ ਆਊਂਗਾ ਬਾਅਦ ਗੱਲ ਤੇ ਕੰਟੀਨਿਊ।
ਹੁਣ ਉੱਥੇ ਵੀ ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ, ਆਪਣੀ ਮੈਂ ਗੱਲ ਦੱਸਦਾ, ਮੈਂ ਬਾਕੀਆਂ ਨੂੰ ਵੀ ਕਈਆਂ ਨੂੰ ਇੱਦਾਂ ਦੱਸਿਆ ਕਿ ਜੇ ਮੈਂ ਉੱਥੇ ਲੰਗਰ ਛਕਦਾ ਹਾਂ ਨਾ, ਮੈਂ ਉੱਥੇ ਦੀ ਬੱਤੀ ਵੀ ਵਰਤ ਰਿਹਾ, ਗੈਸ ਵੀ ਵਰਤ ਰਿਹਾ, ਉਸ ਟਾਈਮ ਦੇ ਵਿਚ ਪੱਖਾ ਵੀ ਚੱਲ ਰਿਹਾ, ਏਸੀ ਵੀ ਚੱਲ ਰਿਹਾ, ਭਾਈ ਸਾਹਿਬ ਦੀਆਂ ਤਨਖਾਹਾਂ ਵੀ ਜਾ ਰਹੀਆਂ, ਰੇਟ ਵੀ ਜਾ ਰਹੇ ਨੇ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜੇ ਮੈਂ ਉੱਥੇ ਇੱਕ ਜਾਂ ਦੋ ਘੰਟੇ ਰਵਾਂ, ਗੁਰੂ ਘਰ ਦੇ ਉਹ ਸਰਵਿਸਿਜ਼ ਮੈਂ ਯੂਜ਼ ਕਰਾਂ, ਤੇ ਜਿੰਨਾ ਕੁ ਖਰਚਾ ਆਏਗਾ ਮੈਂ ਉਨਾ ਕੁ ਮੈਂ ਗੋਲਕ ਚ ਪਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਵੱਧ, ਜੇ ਵੱਧ ਨਹੀਂ ਤਾਂ ਕਮ ਸੇ ਕਮ ਉਨਾ ਤਾਂ ਹੋ ਜਾਵੇ ਨਾ, ਪਰ ਜਿੰਨੇ ਦਾ ਮੈਂ ਸਰਵਿਸਿਜ਼ ਯੂਜ਼ ਕਰਕੇ ਜਾ ਰਿਹਾ। ਮਤਲਬ ਇਹ ਸਾਡੀ ਬਿਰਤੀ ਹੋਣੀ ਚਾਹੀਦੀ ਆ, ਠੀਕ ਹੈ ਨਾ। ਤੁਸੀਂ ਦੱਸੋ ਹੁਣ
ਜੀ ਅਮਨਦੀਪ, ਤੁਸੀਂ ਗੱਲਾਂ ਕਰਨ ਦੀ ਗੱਲ ਕੀਤੀ ਨਾ, ਗੱਲਾਂ ਕਰਨੀਆਂ ਚਾਹੀਦੀਆਂ। ਮੈਂ ਇੱਥੇ ਇੱਕ ਗੱਲ ਮੰਨਣੀ ਚਾਹੁੰਦਾ ਆ, ਤੇ ਆਪਣੇ ਸਾਡੇ ਦੋ ਸਰੋਤੇ ਆ, ਜੇ ਸਾਡੇ ਸਰੋਤੇ ਨੀ ਹੈ, ਕਰਤਾ ਧਰਤਾ ਹਰਮਨ ਰੇਡੀਓ ਦੇ, ਇੱਕ ਤਾਂ ਦਲਜੀਤ ਸਿੰਘ ਜੀ ਢਿੱਲੋਂ ਆ ਅੰਮ੍ਰਿਤਸਰ ਵਾਲੇ, ਤੇ ਦੂਜੇ ਸਰਬਜੀਤ ਸਿੰਘ ਪਟਿਆਲੇ ਵਾਲੇ। ਮੈਂ ਪਟਿਆਲੇ ਵੀ ਗਿਆ ਤੇ ਸਰਬਜੀਤ ਨੇ ਮੈਨੂੰ ਕਿਹਾ ਭਾਜੀ ਤੁਸੀਂ ਮੈਨੂੰ ਮਿਲ ਕੇ ਜਾਓ, ਮੈਂ ਕਿਹਾ ਮੈਂ ਤੁਹਾਨੂੰ ਮਿਲਣ ਨੀ ਆਉਣਾ। ਏਦਾਂ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਣੀ ਵੀ ਕਿਹਾ ਤੁਸੀਂ ਅੰਮ੍ਰਿਤਸਰ ਆਏ ਤਾਂ ਸਾਨੂੰ ਮਿਲ ਕੇ ਜਾਓ। ਮੈਂ ਅੰਮ੍ਰਿਤਸਰ ਵੀ ਗਿਆ ਤੇ ਮੈਂ ਪਟਿਆਲੇ ਵੀ ਗਿਆ। ਸਰਬਜੀਤ ਤੋਂ ਤਾਂ ਮੈਂ ਕੁਛ ਕੁਛ ਮੀਟਰਾਂ ਦੀ ਦੂਰੀ ਤੇ ਸਾਡਾ ਮਿਲਾਪ ਨਹੀਂ ਹੋਇਆ ਤੇ ਮੈਂ ਅੰਮ੍ਰਿਤਸਰ ਵੀ ਗਿਆ ਸੀ। ਮੈਂ ਇੱਥੇ ਮੰਨਣਾ ਚਾਹੁੰਦਾ ਮੈਂ ਉਹਨਾਂ ਨੂੰ ਮਿਲਣ ਨਹੀਂ ਜਾਣਾ ਚਾਹੁੰਦਾ ਸੀ, ਮੈਂ ਉਹਨਾਂ ਦੇ ਨਾਲ ਗੱਲਾਂ ਕਰਨਾ ਚਾਹੁੰਦਾ ਸੀ, ਮੇਰੇ ਕੋਲ ਇੰਨਾ ਟਾਈਮ ਨਹੀਂ ਸੀ। ਮੈਂ ਜਦੋਂ ਅਗਲੀ ਵਾਰ ਜਾਊਂਗਾ ਨਾ ਇਹਨਾਂ ਦੋਨਾਂ ਪਰਸਨੈਲਿਟੀਆਂ ਦੇ ਨਾਲ ਗੱਲਾਂ ਕਰਨ ਜਾਊਂਗਾ, ਨਾ ਕਿ ਉਹਨਾਂ ਮਿਲਣ ਜਾਊਂਗਾ। ਮਿਲਣਾ ਤਾਂ ਹੁੰਦਾ ਜੀ ਹੱਥ ਮਾਰ ਕੇ ਆ ਗਏ, ਚਾਹ ਦਾ ਕੱਪ ਪੀਤਾ ਆ ਗਏ, ਗੱਲਾਂ ਕਰਨ ਜਾਓ। ਜੇ ਤੁਸੀਂ ਜਾਣਾ ਜਿੱਦਾਂ ਤੁਸੀਂ ਕਿਹਾ ਹੁਣ ਗੁਰਦੁਆਰੇ ਸਾਹਿਬ ਜਾਓ ਜਾਂ ਹੋਰ, ਤੁਸੀਂ ਉੱਥੇ ਗੱਲਾਂ ਕਰਨ ਜਾਓ, ਬਾਣੀ ਦੇ ਨਾਲ ਜੋੜਨ ਜਾਓ, ਨਾ ਕਿ ਤੁਸੀਂ ਸਿਰਫ ਆਪਣੀ ਹਾਜ਼ਰੀ ਲਵਾਉਣ ਜਾਓ। ਤੁਸੀਂ ਇਸ ਗੱਲ ਦੇ ਨਾਲ ਕਿੰਨਾ ਸਹਿਮਤ ਹੈ? ਮੈਂ ਉਹਨਾਂ ਦੋਨਾਂ ਸ਼ਖਸਾਂ ਦਾ, ਆਪਣੇ ਦੋਨਾਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਕਿ ਉਹਨਾਂ ਨੇ ਕਿਹਾ ਸਾਨੂੰ ਮਿਲ ਕੇ ਜਾਓ। ਮੈਂ ਮਿਲ ਕੇ ਨਹੀਂ ਆਇਆ, ਲੇਕਿਨ ਮੈਂ ਅਗਲੀ ਵਾਰ ਜਦੋਂ ਅਸੀਂ ਜਾਵਾਂਗੇ ਅੰਮ੍ਰਿਤਸਰ ਤੁਹਾਡੇ ਨਾਲ ਹੀ ਜਾਵਾਂਗੇ ਤੇ ਫਿਰ ਪੰਜਾਬ ਦਾ ਦੌਰਾ ਵੀ ਕਰਾਂਗੇ, ਫਿਰ ਉਹਨਾਂ ਦੇ ਨਾਲ ਗੱਲਾਂ ਕਰਨ ਜਾਵਾਂਗੇ।
ਘੰਟੇ ਬੈਠੋ, ਛੇ ਘੰਟੇ ਬੈਠੋ, ਗੱਲਾਂ ਕਰੋ ਹਨਾ। ਸੋ ਐਨੀਵੇ ਅਸੀਂ ਗੱਲਾਂ ਗਾਂ ਤੋਰਦੇ ਆ ਭਾਜੀ, ਵੀ ਸਰ ਤੁਹਾਡੀ ਜਿਹੜੀ ਪ੍ਰਾਈਵੇਸੀ ਦੀ ਗੱਲ ਤੁਸੀਂ ਕੀਤੀ ਸੀ ਨਾ, ਕੋ ਐਡੀ ਪ੍ਰਾਈਵੇਸੀ ਤੁਹਾਡੀ ਹੈ ਨੀ ਜਿੰਨੀ ਤੁਸੀਂ ਬਣਾਈ ਜਾਂਦੇ ਗੱਲ। ਤੁਸੀਂ ਮੇਰੇ ਨਾਲ ਸਹਿਮਤ ਹੋ ਜਾਓ, ਨਹੀਂ ਤਾਂ ਤੁਸੀਂ ਫੜੇ ਜਾਣਾ ਹੈ। ਤੁਹਾਡੀ ਜਿਹੜੀ ਪੰਜਾਬ ਦੇ ਵਿਚ ਤੁਸੀਂ ਕਿੱਥੇ ਕਿੱਥੇ ਗਏ, ਕੀ ਕੀਤਾ, ਇਹ ਤੁਸੀਂ ਆਪਣੇ ਘਰਦਿਆਂ ਤੋਂ ਤਾਂ ਲੁਕੋ ਰੱਖ ਸਕਦੇ ਆ, ਪਰ ਤੁਸੀਂ ਮਤਲਬ ਸਮਾਜ ਤੋਂ ਨੀ ਲੁਕੋ ਰੱਖ ਸਕਦੇ, ਤੁਸੀਂ ਅਥਾਰਟੀ ਤੋਂ ਨੀ ਲੁਕੋ ਸਕਦੇ, ਤੁਸੀਂ ਸਾਡੇ ਵਰਗੇ ਬੰਦਿਆਂ ਤੋਂ ਨੀ ਲੁਕੋ ਰੱਖ ਸਕਦੇ, ਤੁਸੀਂ ਫੜ ਹੋ ਜਾਣਾ। ਬੜਾ ਵਧੀਆ, ਤੁਸੀਂ ਆਪੇ ਦੱਸ ਦੋ ਕਿੱਥੇ ਕਿੱਥੇ ਗਏ ਸੀ।
ਇੱਦਾਂ ਕਿੱਦਾਂ ਫੜ ਸਕਦੇ ਅਸੀਂ ਤਾਂ ਜਿੱਥੇ ਨਾਰਮਲ ਜਿੱਦਾਂ ਪੰਜਾਬ ਚ ਘੁੰਮੇ ਆ
ਨਾਰਮਲ,
ਤੁਸੀਂ ਕਿੱਦਾਂ ਫੜ ਸਕਦੇ ਆ? ਤੁਹਾਡੇ ਕੋਈ ਸਬੂਤ ਹੋਊਗਾ?
ਸਬੂਤ
ਕਿੱਥੇ ਗਿਆ, ਕਿਹਨੂੰ ਮਿਲਿਆ?
ਜੇ ਮੈਂ ਸਬੂਤ ਪੇਸ਼ ਕਰ ਦਵਾਂ ਵੀ ਤੁਸੀਂ ਕਿਸੇ ਖਾਸ ਬੰਦੇ ਨੂੰ ਮਿਲੇ ਹੋਵੇ, ਜਿਹੜੇ ਯਾਦਗਾਰੀ ਪਲ ਹੋਵੇ, ਤੁਸੀਂ ਸਭ ਤੋਂ ਲੁਕੋ ਰੱਖਦੇ ਹੋਵੋ?
ਖਾਸ ਤਾਂ ਯਾਦਗਾਰੀ ਪਲ ਨਹੀਂ, ਮੈਂ ਤਾਂ ਪੰਜ ਬੰਦਿਆਂ ਨੂੰ ਮਿਲਣ ਜਾਣਾ ਚਾਹੁੰਦਾ, ਇਹ ਤਾਂ ਮਿਲ ਨਹੀਂ ਸਕਿਆ।
ਕਿਸੇ ਨੂੰ ਵੀ ਨਹੀਂ ਮਿਲੇ?
ਤੁਸੀਂ
ਕਿਸੇ ਨੂੰ ਵੀ ਨਹੀਂ ਮਿਲੇ ਉਹਨਾਂ ਚੋਂ?
ਮੇਰੇ ਖਿਆਲ ਚ ਨਹੀਂ ਮਿਲੇ।
ਤੁਸੀਂ ਕੋਸ਼ਿਸ਼ ਵੀ ਨਹੀਂ ਕੀਤੀ?
ਥੋੜੀ
ਬਹੁਤੀ ਕੋਸ਼ਿਸ਼ ਕੀਤੀ ਹੋਗੀ ਪਰ ਸਫਲ ਨਹੀਂ ਹੋਏ। ਹਾਂ, ਸਾਨੂੰ ਪਤਾ ਕਿ ਇਹਨਾਂ ਨਾਲ ਮਿਲੇ ਆ, ਮੈਂ ਕਰਦਾ ਕੋਈ ਨੀ, ਆ ਪੇਸ਼ ਕਰਦਾ ਸਬੂਤ, ਮੇਰੇ ਕੋਲ ਪਹੁੰਚ ਗਏ ਆ ਤੇ ਤੁਸੀਂ ਫੇਰ ਮੰਨ ਜਾਣਾ ਆ, ਤੇ ਫੇਰ ਤੁਸੀਂ ਕਹਿਣਾ ਵੀ ਮੈਂ ਤੁਹਾਡੇ ਨਾਲ ਸਹਿਮਤ ਆ ਕਿ ਪ੍ਰਾਈਵੇਸੀ ਨਾ ਨੀ ਕੋਈ ਚੀਜ਼। ਹੁਣ ਮੈਂ ਤੁਹਾਨੂੰ ਸਹਿਮਤ
ਕੋਸ਼ਿਸ਼ ਕਰਕੇ ਦੇਖ ਲਿਓ, ਸਬੂਤ ਹੈ ਤੁਸੀਂ ਕੋਸ਼ਿਸ਼ ਕਰਕੇ ਦੇਖ ਲਿਓ।
ਹਾਂਜੀ ਹਾਂਜੀ, ਚਲੋ ਏਦਾਂ ਸਰ ਮੈਂ ਬਤਾ ਗਏ ਨੇ, ਕਹਿੰਦੇ ਕਿ ਵੀਰ ਜੀ ਸਟੱਡੀਜ਼ ਹੈ ਫਾਊਂਡ ਦੈਟ ਪੈਨਸ਼ਨਸ ਐਂਡ ਇਨਸੈਂਟਿਵ ਆਰ ਬਿਗੇਸਟ ਰੀਜ਼ਨ ਆਫ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਅਮੰਗ ਆਰਮੀ ਵੈਟਰਨਸ। ਲਓ ਜੀ, ਸਾਰਿਆਂ ਨੂੰ ਇਹ ਹੁੰਦਾ ਹੈ ਕਿ
ਗੱਲਾਂ ਬੜੀਆਂ ਡੂੰਘੀਆਂ ਕਰ ਗਏ।
ਹਾਂਜੀ ਹਾਂਜੀ, ਗੱਲ ਇਹ ਹੈ ਕਿ ਜਿਹੜੇ ਆਰਮੀ ਵਾਲੇ ਰਿਟਾਇਰ ਹੋ ਕੇ ਆਉਂਦੇ ਆ ਨਾ, ਤੁਹਾਨੂੰ ਪਤਾ ਹੋਣਾ ਕਿ ਜਦੋਂ ਇਹ ਮਤਲਬ ਨਾ ਤੱਤ ਕੱਢੇ ਹੋਏ ਨੇ, ਜਿਹੜੇ ਫੌਜੀ ਜਦੋਂ ਨਾ ਸਰਵਿਸ ਤੋਂ ਬਾਅਦ ਆਉਂਦੇ ਨੇ ਤੇ ਉਹਨਾਂ ਨੂੰ ਸਮਾਜ ਦੇ ਵਿਚ ਰਹਿਣ ਲਈ, ਐਡਜਸਟ ਹੋਣ ਲਈ ਬਹੁਤ ਟਾਈਮ ਲੱਗਦਾ ਹੈ, ਕਾਫੀ ਟਾਈਮ ਲੱਗਦਾ, ਕਿਉਂਕਿ ਉਹ
ਅਮਨਦੀਪ ਸਾਡਾ ਪਿੰਡਾਂ ਵਾਲਾ ਐਕਸਪੀਰੀਅੰਸ ਆ। ਜਿੱਦਾਂ ਹਰੀਸ਼ ਅਰੋੜਾ ਵੀ ਕਹਿੰਦੇ ਹੁੰਦੇ ਆ ਨਾ, ਉਹ ਵੀ ਸਾਰੇ ਕਾਫੀ ਦੋਸਤ ਆ ਤੇ ਉਹ ਵੀ ਕਹਿੰਦੇ ਹੁੰਦੇ ਸਨ, ਤਾਂ ਕਹਿੰਦਾ ਫੌਜੀਆਂ ਬਾਰੇ ਦੋ ਗੱਲਾਂ ਪਤਾ, ਜਿਹੜੇ ਵੀ ਫੌਜੀ ਆ ਨਾ ਰਿਟਾਇਰ ਹੋ ਕੇ ਆਉਂਦੇ ਆ, ਕਹਿੰਦਾ ਉਹ ਰਮ ਦੀਆਂ ਬੋਤਲਾਂ ਬਹੁਤ ਹੋਈਆਂ, ਸਾਨੂੰ ਤਾਂ ਕਹਿੰਦਾ ਇੰਨਾ ਹੀ ਪਤਾ।
ਓਹੀ ਨਾਕਾ ਲੱਗਿਆ ਸੀ ਜਦੋਂ ਕਾੜਕੂ ਵਾਲ ਸੀ ਨਾ, ਇੱਕ ਨੇਕ ਮਟਰ ਵਾਲੇ ਦਾ ਵੀ ਹੈਗਾ ਨਾ, ਉਹ ਫੌਜੀ ਜਾਂਦੇ ਹੁੰਦੇ ਦੋ ਮੋਟਰਸਾਈਕਲ ਤੇ, ਮੋਹਰੇ ਜਾਲੀ ਅਮਲੀ ਨਾਕਾ ਲਾ ਕੇ ਖੜੇ ਹੁੰਦੇ ਪੁਲਿਸ ਵਾਲੇ ਬਣ ਕੇ
ਹਨਾ,
ਉਹ ਕਹਿੰਦੇ ਰੁਕੋ, ਕਹਿੰਦੇ ਕੀ ਗੱਲ, ਕਹਿੰਦਾ ਅਸੀਂ ਸਾਨੂੰ ਕੱਲ ਰੋਕਦੇ ਹਾਂ ਫੌਜੀ ਆ, ਕਹਿੰਦਾ ਅੱਛਾ ਜੀ ਫੌਜੀ ਆ ਰਮ ਦਿਖਾ ਲੋ, ਕਹਿੰਦਾ ਉਹਨਾਂ ਨੂੰ ਤਾਂ ਇਹੀ ਪਤਾ ਸੀਗਾ, ਸਬੂਤ ਨੀ ਮਤਲਬ ਆਈ ਡੀ ਕਾਰਡ ਨੀ ਮੰਗੇ, ਕਹਿੰਦੇ ਜੇ ਫੌਜੀ ਦਾ ਰਮ ਦਿਖਾ ਲੋ, ਸਾਨੂੰ ਤਾਂ ਇੰਨੇ ਪਤਾ ਵੀ ਫੌਜੀਆਂ ਕੋਲ ਰਮ ਹੁੰਦੀ। ਖੈਰ ਉਹ ਇਹ ਹੁਣ ਮਤਲਬ ਤੱਤ ਕੱਢੇ ਨੇ ਵੀ ਜਿਹੜੀ ਸਟ੍ਰੈਸ ਡਿਸਆਰਡਰ ਹੁੰਦਾ ਆ ਜਦੋਂ ਸਰਵਿਸ ਤੋਂ ਵਾਪਸ ਆਉਣੇ ਆ, ਇੱਕ ਤਾਂ ਉਹਦਾ ਹੀ ਹੁੰਦਾ ਕਿ ਤੁਸੀਂ ਆਪਣਾ ਇਨਵਾਇਰਮੈਂਟ ਛੱਡ ਕੇ ਐਡਜਸਟ ਹੋਣਾ ਹੁੰਦਾ, ਦੂਜਾ ਜਿਹੜੀ ਤੁਹਾਨੂੰ ਇਨਸੈਂਟਿਵ ਮਿਲਦੇ ਨੇ, ਪੈਨਸ਼ਨਾਂ ਮਿਲੀ ਜਾਂਦੀਆਂ, ਉਹ ਤੁਸੀਂ ਟੱਬਰ ਦੇ ਵਿਚ ਐਡਜਸਟ ਨਹੀਂ ਹੋ ਪਾਉਂਦੇ, ਮੈਨੂੰ ਤਾਂ ਜੀ ਪੈਨਸ਼ਨ ਮਿਲ ਰਹੀ ਆ, ਮੈਂ ਤਾਂ ਇੰਡੀਪੈਂਡੈਂਟ ਆ, ਮੈਨੂੰ ਤੁਹਾਡੀ ਲੋੜ ਨਹੀਂ ਹੈਗੀ, ਮੈਂ ਆਹ ਚੀਜ਼ ਲੈ ਲੂੰਗਾ, ਮੈਂ ਆਹ ਚੀਜ਼ ਲੈ ਲੂੰ। ਸੋ ਇਹ ਇੱਕ ਕਾਰਨ ਹੈ ਕਿ ਉਹ ਆਪਣੀ ਫੈਮਿਲੀ ਦੇ ਵਿਚ ਜ਼ਿਆਦਾ ਛੇਤੀ ਐਡਜਸਟ ਨਹੀਂ ਹੋ ਪਾਉਂਦੇ। ਬਹੁਤ ਬਹੁਤ ਧੰਨਵਾਦ ਜੀ,
ਇਵਨ ਰਿਟਾਇਰਮੈਂਟ ਤੋਂ ਬਾਅਦ ਵੀ ਅਮਨਦੀਪ ਇਹ ਜਿਹੜਾ ਸਾਈਕੋਲੋਜੀਕਲ ਸਟ੍ਰੈਸ ਆ ਨਾ ਇਹ ਆਮ ਤੌਰ ਤੇ ਦੇਖਿਆ ਜਾਂਦਾ ਇਹਨੂੰ ਮੈਨੇਜ ਕਰਨਾ ਬੜਾ ਮੁਸ਼ਕਿਲ ਹੁੰਦਾ ਜਿਸ ਵੇਲੇ ਬੰਦੇ ਕੋਲ ਪੈਸਾ ਆ ਜਾਂਦਾ ਕੋਈ ਚੀਜ਼ ਆ ਜਾਂਦੀ ਆ ਫਿਰ ਉਹਦੀ ਪਰਸਨੈਲਿਟੀ ਨੂੰ ਪਰਖਿਆ ਜਾਂਦਾ ਕਿ ਉਹ ਕਿੰਨੇ ਕੁ ਪਾਣੀ ਵਿਚ ਖੜਾ ਆ ਤੇ ਉਹ ਕਿੰਨੇ ਕੁ ਪਾਣੀ ਵਿਚ ਖੜੀ ਆ ਉਸ ਵੇਲੇ ਪਤਾ ਲੱਗਦਾ ਜਿਸ ਵੇਲੇ ਤੁਹਾਡੇ ਕੋਲ ਸ਼ਾਰਟ ਕਮਿੰਗ ਸੁਣੀਆਂ ਡਿਫੀਕਲਟੀ ਸੁਣੀਆਂ ਤੁਹਾਡੇ ਕੋਲ ਪ੍ਰੋਬਲਮ ਸੁਣੀਆਂ ਉਹਨੂੰ ਤੁਸੀਂ ਸਹਾਰ ਲੈਂਦੇ ਆ ਉਹ ਹੌਸਲੇ ਨਾ ਕਰਕੇ ਜਾਂ ਕਿਸੇ ਤਰ੍ਹਾਂ ਢੰਗ ਦੇ ਨਾਲ ਕੋਸ਼ਿਸ਼ ਕਰਕੇ ਉਹਦਾ ਸੋਰਟ ਆਊਟ ਕਰ ਲੈਂਦੇ ਆ ਜਿਸ ਵੇਲੇ ਤੁਹਾਡੇ ਕੋਲ ਬਹੁਤ ਪੈਸਾ ਆ ਜਾਂਦਾ ਤੁਸੀਂ ਸੌਖੇ ਹੋ ਜਾਂਦੇ ਆ ਬੰਦੇ ਦੀ ਪਰਸਨੈਲਿਟੀ ਉਸ ਵੇਲੇ ਜੱਜ ਹੁੰਦੀ ਆ
ਆਹੋ ਹੁਣ ਤੁਸੀਂ ਵੀ ਹੁਣ ਏਦਾਂ ਦੇ ਇੱਕ ਬੰਦੇ ਨੂੰ ਮਿਲੇ ਆ ਤੁਸੀਂ ਦੱਸਦੇ ਨਹੀਂ ਹੈਗੇ ਆਪਾਂ ਉਹ ਪੇਸ਼ ਕਰਨਾ ਹੈ ਬੰਦਾ ਤੁਹਾਡਾ ਸਬੂਤ ਤੇ ਉਹਨੂੰ ਵੀ ਲੱਗਦਾ ਇਹੋ ਜਿਹੀ ਪ੍ਰੋਬਲਮ ਆਈ ਹੋ ਆ ਤੁਸੀਂ ਉਹਨਾਂ ਗੱਲਾਂ ਵੀ ਕੀਤੀਆਂ ਹੋਣੀਆਂ ਕੁਛ ਨਾ ਕੁਛ ਪੁੱਛਾਂਗੇ ਤੁਹਾਡੇ ਤੁਹਾਨੂੰ ਵੀ ਤੇ ਅਮਰੀਕ ਭਾਜੀ ਉਧਰ ਰਾਤੀ ਜਗਤਾਰ ਭਾਜੀ ਦਾ ਮੈਨੂੰ ਸੁਨੇਹਾ ਆਇਆ ਸੀਗਾ ਕਿ ਪ੍ਰੋਗਰਾਮ ਦੇ ਵਿਚ ਆਉਣਾ ਚਾਹੁੰਦੇ ਨੇ ਤੇ ਜਿਹੜੀ ਕੋਰੋਨਾ ਵਾਇਰਸ ਹੈ ਦੁਨੀਆਂ ਦੇ ਵਿਚ ਫੈਲੀ ਹੋਈ ਆ ਚਾਈਨਾ ਚ 2-3 ਹਫ਼ਤੇ ਹੋ ਗਏ ਤੇ ਇਹਦਾ ਬੜਾ ਰੌਲਾ ਪੈ ਰਿਹਾ 300-400 ਮੌਤਾਂ ਵੀ ਹੋਈਆਂ ਨੇ ਮੇਰਾ ਖਿਆਲ 17-18 ਹਜ਼ਾਰ ਕੇਸ ਵੀ ਜਿਹੜਾ ਰਜਿਸਟਰ ਹੋਇਆ ਚਾਈਨਾ ਹਰੇਕ ਦੇ ਵਿਚ ਮਤਲਬ ਰਸ਼ੀਆ ਵੀ ਹੁਣ ਯੂਰਪ ਦੇ ਵਿਚ ਵੀ ਆਸਟ੍ਰੇਲੀਆ ਚ ਵੀ 5-6 ਕੇਸ ਹੋਏ ਨੇ ਇਹ ਨਾ ਜਿੰਨੇ ਵੱਡੇ ਪੱਧਰ ਤੇ ਚਾਈਨਾ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ ਕਰ ਰਹੇ ਨੇ 200 ਦਿਨਾਂ ਵਿਚ ਹਸਪਤਾਲ ਬਣਾ ਲਿਆ ਏਰੀਆ ਨੂੰ ਲੋਕਡਾਊਨ ਕਰਤਾ ਤੇ ਇਹ ਇਕ ਚਿੰਤਾ ਦਾ ਵਿਸ਼ਾ ਆ ਚਿੰਤਾ ਦਾ ਵਿਸ਼ਾ ਇਹ ਤੋਂ ਵੀ ਵੱਡਾ ਇਹ ਹੈ ਕਿ ਇਸ ਚੀਜ਼ ਨੂੰ ਨਫ਼ਰਤ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਖਾਸ ਕਰਕੇ ਪੱਛਮੀ ਦੇਸ਼ਾਂ ਦੇ ਵਿਚ ਕਿ ਲੋਕਾਂ ਦੇ ਅੰਦਰ ਜਿਹੜੀ ਨਫ਼ਰਤ ਦੀ ਭਾਵਨਾ ਆ ਰੇਸ਼ਿਜ਼ਮ ਦੀ ਭਾਵਨਾ ਹੇਟ ਦੀ ਭਾਵਨਾਵਾਂ ਆ ਉਹਨੂੰ ਉਜਾਗਰ ਕੀਤਾ ਜਾ ਰਿਹਾ ਕੁਝ ਸਕੂਲਾਂ ਦੇ ਵਿਚ ਸਾਈਨ ਲਾਏ ਜਾ ਰਹੇ ਨੇ ਕੋਈ ਇਲਾਕਿਆਂ ਦੇ ਵਿਚ ਇਹ ਜੀ ਚਾਈਨੀਜ਼ ਜਿਹੜੇ ਆ ਗੋ ਬੈਕ ਵੇਅਰ ਦੇ ਕਮ ਫਰੋਮ ਵੀ ਡੋਂਟ ਵਾਂਟ ਦੈਮ ਹੀਅਰ ਹਾਲਾਂਕਿ ਉਹ ਇੱਥੋਂ ਦੇ ਬੋਰਨ ਨੇ ਸਾਰਾ ਕੁਝ ਹੈਗਾ ਸਿਟੀਜ਼ਨ ਹੈ ਹਨਾ ਸੋ ਉਹਨਾਂ ਤੇ ਇੱਕ ਲੇਬਲ ਲਾਇਆ ਜਾ ਰਿਹਾ ਕਿ ਕਿਸੇ ਵੀ ਚਾਈਨੀਜ਼ ਲੁਕਿੰਗ ਬੰਦੇ ਨੂੰ ਦੇਖ ਕੇ ਉਹ ਲੈ ਜੀ ਇਹ ਤਾਂ ਕੋਰੋਨਾ ਵਾਇਰਸ ਫਲਾਨਾ ਧਿਮਕੜਾ ਮਤਲਬ ਦੈਟ ਇਜ਼ ਰੋਂਗ ਕਈ ਸਕੂਲਾਂ ਨੇ ਕਾਲਜਾਂ ਨੇ ਇੱਥੇ ਡਿਬੇਟ ਚੱਲ ਰਿਹਾ ਆ ਵਾਰਨਿੰਗ ਦਿੱਤੀ ਹੈ ਕਿਉਂਕਿ ਬਹੁਤ ਸਾਰਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ ਚਾਈਨਾ ਚੋਂ ਆ ਰਿਹਾ ਅਮਰੀਕਾ ਜੀ ਤੁਹਾਡੇ ਮੁਤਾਬਕ ਇਹ ਕਿੱਡੀ ਕੁ ਵੱਡੀ ਸਮੱਸਿਆ ਹੈ ਆਸਟ੍ਰੇਲੀਆ ਦੇ ਐਜੂਕੇਸ਼ਨ ਸੈਕਟਰ ਦੇ ਵਿਚ
ਕੋਈ ਸਮੱਸਿਆ ਨਹੀਂ ਅਮਨਦੀਪ ਤੁਹਾਨੂੰ ਯਾਦ ਹੋਊਗਾ 1994 ਦੇ ਵਿਚ ਇੰਡੀਆ ਚ ਪਲੇਗ ਫੈਲੀ ਸੀ ਤੇ ਇਹ ਇੱਦਾਂ ਦੀ ਘਟਨਾ ਹੁਣ ਚਾਈਨਾ ਵਿਚ ਹੋ ਰਹੀ ਸੀ ਉਦੋਂ ਇੰਡੀਆ ਦਾ ਸਾਰਿਆਂ ਨੇ ਬਾਈਕਾਟ ਕਰਦਾ ਸੀ ਇੰਡੀਆ ਨੂੰ ਫਲਾਈਟਾਂ ਨਹੀਂ ਆਉਂਦੀਆਂ ਸੀਆਂ ਇੰਡੀਆ ਨੂੰ ਇੰਡੀਆ ਦਾ ਲਗਭਗ ਬਾਈਕਾਟ ਹੋ ਗਿਆ ਸੀ ਇਹ ਪਤਾ ਕੀ ਹੈ ਇਹ ਹੈਗੀ ਹੈ ਜੈਲ ਸੈਕਟਰ ਜਿਹੜੇ ਹੁਣ ਇੰਡੀਆ ਹੋਇਆ ਚਾਈਨਾ ਹੋਇਆ ਇਹ ਇਮਰਜਿੰਗ ਇਕੋਨਮੀਜ਼ ਆ ਇਹ ਡਿਵੈਲਪ ਇਕੋਨਮੀਜ਼ ਵੱਲ ਜਾ ਰਹੀਆਂ ਆ ਜਿਹੜੇ ਵੈਸਟਰਨ ਕਲਚਰ ਆ ਵੈਸਟਰਨ ਇਕੋਨਮੀਜ਼ ਆ ਉਹ ਥੋੜੇ ਨਿਘਾਰ ਦੇ ਵੱਲ ਜਾ ਰਹੀਆਂ ਜਿਸ ਦਿਨ ਕੋਈ ਵੀ ਚੀਜ਼ ਇਹਨਾਂ ਕੰਟਰੀਆਂ ਚ ਵਾਪਰਦੀ ਆ ਤਾਂ ਉਹਦਾ ਬਹੁਤ ਵੱਡਾ ਇੱਕ ਇਸ਼ੂ ਬਣਾ ਲਿਆ ਜਾਂਦਾ ਕਿ ਇਸ ਕੰਟਰੀ ਚ ਆ ਹੋ ਗਿਆ ਇੱਥੇ ਸਿਹਤ ਸੰਬੰਧੀ ਸਹੂਲਤਾਂ ਨੀ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਤੇ ਹਿਊਮਨ ਰਾਈਟ ਦੀ ਵਾਇਓਲੇਸ਼ਨ ਹੋ ਰਹੀ ਆ ਇੱਥੇ ਨਵੇਂ ਨਵੇਂ ਐਕਟ ਪਾਸ ਕੀਤੇ ਜਾ ਰਹੇ ਆ ਲੋਕਾਂ ਨੂੰ ਜ਼ੁਲਮ ਕੀਤਾ ਜਾ ਰਿਹਾ ਤਾਂ ਕਿ ਉੱਥੋਂ ਦੀ ਜਿਹੜੀ ਉੱਥੋਂ ਦਾ ਜਿਹੜਾ ਇੱਕ ਕੰਟਰੀ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਸਫਲਤਾ ਆ ਉਹਦੇ ਉੱਤੇ ਕਿੰਤੂ ਕਰਨ ਦਾ ਸਵਾਲ ਹੁੰਦਾ ਆ ਤੇ ਵੈਸਟਰਨ ਕਲਚਰ ਦੇ ਵਿਚ ਅਜਿਹਾ ਆਮ ਤੌਰ ਤੇ ਕੀਤਾ ਜਾਂਦਾ ਹੁਣ ਜਿਹੜਾ ਵਾਇਰਸ ਫੈਲਿਆ ਆ ਇਹਦਾ ਕਿਤੇ ਵੀ ਫੈਲ ਸਕਦਾ ਇਹ ਤਾਂ ਆਸਟ੍ਰੇਲੀਆ ਵਿਚ ਫੈਲ ਸਕਦਾ ਕਿਤੇ ਅਫਰੀਕਨ ਕੰਟਰੀ ਚ ਕਿਤੇ ਐਡਵਾਂਸ ਕੰਟਰੀ ਚ ਫੈਲਿਆ ਜਾ ਸਕਦਾ ਇਹਦੇ ਇਹ ਇੱਕ ਦੇਸ਼ ਨੂੰ ਬਦਨਾਮ ਕਰਨ ਦੇ ਲਈ ਉਹਦੀ ਹੇਠੀ ਕਰਨ ਦੇ ਲਈ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਐਡਵਾਂਸ ਜਿਹੜਾ ਸਭਿਆਚਾਰ ਹੈ ਨਾ ਵੈਸਟਰਨ ਕੰਟਰੀਜ਼ ਆ ਇਹ ਚਾਲਾਂ ਚੱਲ ਰਹੇ ਆ ਗੱਲ ਬਹੁਤ ਥੋੜੀ ਵੱਡੀ ਨੇ ਹੋਊਗੀ ਥੋੜੀ ਬਹੁਤੀ ਆ ਲੇਕਿਨ ਐਡੀ ਵੀ ਵੱਡੀ ਨੇ ਜਿਸ ਜਿੱਦਾਂ ਇਹਨੂੰ ਪੇਸ਼ ਕੀਤਾ ਜਾ ਰਿਹਾ ਇੰਨੀ ਜਿੰਨੀ ਚੈੱਕਅਪ ਹੋ ਰਹੀ ਆ ਸਭ ਕੁਛ ਕੀਤਾ ਰਿਹਾ ਜਿੱਦਾਂ ਲੱਗਦਾ ਜਿੱਦਾਂ ਕਿ ਬਹੁਤ ਵੱਡਾ ਭੂਚਾਲ ਆ ਜਾਣਾ ਇਹਦੇ ਨਾਲ ਸਾਡਾ ਕੁਛ ਮੌਤਾਂ ਇਹਦੇ ਨਾਲ ਹੋਈਆਂ ਆ
ਅਮਰੀਕ ਜੀ
ਤੁਸੀਂ ਗੱਲ ਕਰੋ ਇਸ ਬਾਰੇ
ਅੱਜ ਦੀ ਤਾਜ਼ਾ ਖ਼ਬਰ ਇਹ ਹੈ ਕਿ ਅਮਰੀਕਾ ਨੇ ਟਰੈਵਲ ਵਾਰਨਿੰਗ ਦਿੱਤੀ ਆ ਆਪਣੇ ਰਿਪੋਰਟ ਪੇਸ਼ ਕੀਤੀ ਉਹਦੇ ਵਿਚ ਉਹਨਾਂ ਨੇ ਜਿਹੜਾ ਚਾਈਨਾ ਨੂੰ ਬੜਾ ਸਲਾਹਿਆ ਹੈ ਕਿ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨੂੰ ਹੋਲਡ ਕੀਤਾ ਹੋਇਆ ਕੰਟਰੋਲ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਆ ਕਿ ਇਹ 10,000 ਬੰਦਾ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ ਕਿ 10,000 ਬੰਦਾ ਪ੍ਰਭਾਵਿਤ ਹੈ ਵੂਹਨ ਸਿਟੀ ਦੇ ਵਿਚ ਸ਼ਹਿਰ ਦੇ ਵਿਚ ਪਰ ਉਹ ਇੰਟਰਨੈਸ਼ਨਲ ਕੋਈ ਕੰਸਰਨ ਨਹੀਂ ਹੈਗੀ ਨਾ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਨਹੀਂ ਹੈਗੀ ਡਬਲਯੂ ਐਚ ਓ ਨੇ ਡਿਕਲੇਅਰ ਕਰ ਦਿੱਤਾ ਠੀਕ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਾਕੀ ਕੰਟਰੀ ਵੀ ਆ ਉਹ ਏਦਾਂ ਦੀਆਂ ਵਾਰਨਿੰਗਾਂ ਜਿਹੜੀਆਂ ਟਰੈਵਲ ਵਾਰਨਿੰਗਾਂ ਦੇਣ ਤੋਂ ਗੁਰੇਜ਼ ਕਰਨ, ਔਰ ਜਿੱਦਾਂ ਉਹ ਇਹ ਜਾਰੀ ਕਰਕੇ ਹਟੇ ਨਾਲੇ ਉਸੇ ਵੇਲੇ ਅਮਰੀਕਾ ਨੇ ਬਿਲਕੁਲ ਉਹਦੇ ਉਲਟ ਜਾ ਕੇ ਟਰੈਵਲ ਵਾਰਨਿੰਗ ਇਸ਼ੂ ਕਰ ਦਿੱਤੀ। ਔਰ ਇਸ ਦੇ ਰਿਐਕਸ਼ਨ ਦੇ ਵਿਚ ਚਾਈਨਾ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਅਮਰੀਕਾ ਦੀ ਕਲਾਸ ਲਾਈ ਆ ਤੇ ਇਹ ਟੋਟਲੀ ਗਲਤ ਕੀਤਾ ਉਹਨਾਂ ਨੇ ਕਿ ਹਾਲਾਂਕਿ ਡਬਲਯੂ ਐਚ ਓ ਸਾਰਾ ਕੁਝ ਦੇਖ ਰਹੀ ਆ, ਉਹਨਾਂ ਨੇ ਦੇਸ਼ ਨੂੰ ਸਲਾਹ ਆ, ਪਰ ਦੂਸਰੇ ਪਾਸੇ ਅਮਰੀਕਾ ਨੇ ਲਾਗ ਡਾਟ ਦੇ ਵਿਚ ਆ ਕੇ ਇਸ ਚੀਜ਼ ਨੂੰ ਮਤਲਬ ਇਕ ਬਹੁਤ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ ਦੁਨੀਆਂ ਦੇ ਮੋਹਰੇ। ਔਰ ਮੈਨੂੰ ਕਈ ਵਾਰੀ ਏਦਾਂ ਲੱਗਦਾ ਜਿਸ ਹਿਸਾਬ ਨਾਲ ਹੈਗਾ ਕਿ ਇਹ ਜਿਹੜਾ ਸਾਰੇ ਰਲ ਮਿਲ ਕੇ ਇਹ ਚਾਈਨਾ ਦੇ ਨਾਲ ਜਿਹੜਾ ਟ੍ਰੇਡ ਆ ਉਹਨੂੰ ਘਟਾਉਣਾ ਚਾਹੁੰਦੇ ਆ, ਬੰਦ ਕਰਾਉਣਾ ਚਾਹੁੰਦੇ ਆ, ਲੋਕਾਂ ਨੂੰ ਡਰਾਉਣਾ ਚਾਹੁੰਦੇ ਆ, ਫਲਾਈਟਾਂ ਕੈਂਸਲ ਕਰਾਉਣਾ ਚਾਹੁੰਦੇ, ਇੱਕ ਤਰ੍ਹਾਂ ਨਾਲ ਅਸਿੱਧੇ ਤੌਰ ਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ। ਐਡੀ ਗੱਲ ਹੈ ਨਹੀਂ ਜਿੱਡੀ ਕਈ ਵਾਰੀ ਬਣਾ ਕੇ ਬਹਿ ਜਾਂਦੇ ਆ ਨਾ। ਮੈਂ ਤੁਹਾਡੇ ਨਾਲ ਏਦਾਂ ਤਾਂ ਸਹਿਮਤ ਹਾਂ ਤੇ ਮੇਰਾ ਵੀ ਇਹੀ ਮੰਨਣਾ ਹੈ, ਪਰ ਫਿਰ ਵੀ ਆਪਾਂ ਨੂੰ ਜਿਹੜੀ ਵਾਰਨਿੰਗ ਜਿਹੜੀ ਇਹ ਤਾਂ ਮੰਨਣਾ ਪਊਗਾ ਕਿ ਪ੍ਰੋਬਲਮ ਹੈਗੀ ਆ ਇੰਡੀਆ ਦੇ ਵਿਚ ਵੀ ਆ। ਪਰ ਹੁਣ ਇੰਡੀਆ ਦੇ ਵਿਚ ਇਹ ਦਿੱਤਾ ਸੀ, ਤੁਸੀਂ ਵੀ ਇੰਡੀਆ ਤੋਂ ਆਏ ਆ, ਕਿ ਤੁਸੀਂ ਨਾਨ ਵੈਜ ਖਾਣਾ ਬੰਦ ਕਰ ਦਿਓ, ਆਪਣੇ ਜਿਹੜੇ ਹੱਥਾਂ ਦੇ ਸਾਫ਼ ਸੂਫ ਦੀ ਮਤਲਬ ਪੂਰੀ ਸੈਨੇਟਾਈਜ਼ ਰੱਖੋ, ਹੱਥਾਂ ਦਾ ਤੁਸੀਂ ਮਤਲਬ ਪ੍ਰਕੋਸ਼ਨਸ ਰੱਖੋ ਕਿ ਲੋਕਾਂ ਨੂੰ ਟੱਚ ਨਾ ਕਰੋ। ਇੱਦਾਂ ਦਾ ਹੈਗਾ ਉੱਥੇ, ਤੁਸੀਂ ਇੰਡੀਆ ਤੋਂ ਆਏ, ਇੱਦਾਂ ਦੀ ਕੋਈ ਉੱਥੇ ਅਵੇਅਰਨੈਸ ਹੈ?
ਥੋੜੀ ਬਹੁਤੀ ਅਮਲੀ ਹੈ ਗਈ ਨਾ, ਆਪਣੇ ਮੂੰਹ ਨੂੰ ਢੱਕ ਕੇ ਦਾ ਮਾਸਕ ਜਿਹਾ ਪਾ ਕੇ ਘੁੰਮੀ ਜਾਂਦੇ ਆ, ਫਿਰ ਟੱਚ ਨੀ ਕਰਦੇ ਇੱਕ ਦੂਜੇ ਨੂੰ। ਮੇਰੇ ਖਿਆਲ ਦੇ ਵਿੱਚ ਇਹ ਜਿਆਦਾ ਇਹਦਾ ਇੰਪੈਕਟ ਨੀ ਹੁੰਦਾ, ਇਹ ਤਾਂ ਸਿਰਫ ਗੱਲਾਂ ਹੀ ਆ। ਜੇ ਥੋੜਾ ਬਹੁਤ ਤੁਸੀਂ ਪਰਸਨਲ ਤੌਰ ਤੇ ਪ੍ਰਕੋਸ਼ਨ ਰੱਖ ਸਕਦੇ ਆ ਤੇ ਰੱਖ ਸਕਦੇ ਆ, ਅਦਰਵਾਈਜ਼ ਇਹ ਅਡਵਾਈਸ ਵੀ ਤੁਸੀਂ ਥੋੜੀ ਬਹੁਤੀ ਆਪਣੇ ਸੇਫਟੀ ਵਾਸਤੇ ਕਰ ਸਕਦੇ ਆ। ਮੇਰੇ ਖਿਆਲ ਦੇ ਵਿੱਚ ਕੋਈ ਜਿਆਦਾ ਇੰਪੈਕਟ ਨੀ ਹੈਗਾ ਇਹਦਾ।
ਅੱਛਾ, ਮੈਂ ਕਿਉਂਕਿ ਹੁਣ ਜਿੱਦਾਂ ਅਸੀਂ ਵੀ ਜਾਣਾ ਇੰਡੀਆ ਨੂੰ ਦੋ ਹਫ਼ਤਿਆਂ ਨੂੰ, ਤੇ
ਸਭ ਕੁਛ ਠੀਕ ਹੀ ਆ, ਕੋਈ ਐਡੀ ਗੱਲ ਨੀ ਹੈ।
ਅੱਛਾ ਚਲੋ ਫੇਰ ਠੀਕ ਹੈ। ਤੇ ਹਾਂਜੀ, ਇਹ ਤਾਂ ਸੀ ਕੋਰੋਨਾ ਵਾਇਰਸ ਦੇ ਉੱਤੇ, ਤੇ ਅਮਰੀਕਾ ਭਾਜੀ ਮੁੱਦੇ ਥੋੜੇ ਹੋਰ ਵੀ ਆਪਾਂ ਕਰਨੇ, ਪਰ ਪਹਿਲਾਂ ਸੁਨੇਹੇ ਲੈ ਲਈਏ। ਰਮਨਜੀਤ ਜੰਦੋਰੀ ਹੁਣੀ ਇੱਕ ਫੋਟੋ ਭੇਜੀ ਆ ਸਵਿਮਿੰਗ ਪੂਲ ਦੀ, ਤੇ ਕਹਿੰਦੇ ਇੱਥੇ ਵਾਲੇ ਫੌਜੀ ਦੇਖ ਲਓ ਇੰਜੋਇੰਗ ਵਿਗਨ, ਸਵਿਮਿੰਗ ਪੂਲ ਦੀ ਫੋਟੋ ਖਿੱਚ ਕੇ ਭੇਜੀ ਆ ਤੇ ਇੰਜੋਏ ਕਰ ਰਹੇ, ਕਹਿੰਦੇ ਨਹਾਉਣਾ ਨਹਾਉਣਾ ਅੱਜ ਗਰਮੀ ਕਾਫੀ ਆ, ਤੇ ਚਲੋ ਮਾਣੋ ਆਨੰਦ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇੱਧਰ ਸਾਡੇ ਨਾਲ ਪਰਵਿੰਦਰ ਸਿੰਘ ਜੁੜੇ ਸੀ ਜੀ ਢਿੱਲੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਮੈਂ ਅਮਰੀਕ ਸਿੰਘ ਫਲੋਰਾ ਨਾਲ ਬਿਲਕੁਲ ਸਹਿਮਤ ਹਾਂ ਜੀ ਪ੍ਰਾਈਵੇਸੀ ਵਾਲੇ ਇਸ਼ੂ ਤੇ। ਚਲੋ ਜੀ ਅਮਰੀਕ ਜੀ, ਤੁਹਾਡੀ ਵੋਟ ਵਧੀਆ। ਤੇ ਸੁਰਿੰਦਰ ਭਾਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ। ਉਹਨਾਂ ਨੇ ਇੱਕ ਹੋਰ ਮੁੱਦਾ ਤੁਹਾਤੋਂ ਪੁੱਛਿਆ, ਬੜਾ ਮਤਲਬ ਹੈਗਾ ਤਾਂ ਮੁੱਦਾ ਆ, ਪਰ ਤੁਸੀਂ ਹੱਸਣਾ ਜਾਂ ਤੁਹਾਨੂੰ ਮੈਂ ਪੁੱਛਣਾ ਇਹਦਾ ਸਲਿਊਸ਼ਨ। ਉਹਨੇ ਸਲਿਊਸ਼ਨ ਪੁੱਛਿਆ, ਕਹਿੰਦੇ ਅਮਰੀਕ ਭਾਜੀ ਨੂੰ ਸਲਿਊਸ਼ਨ ਪੁੱਛੋ ਕਿ ਪੰਜਾਬ ਵਿਚ ਅਵਾਰਾ ਕੁੱਤਿਆਂ ਦਾ ਕੀ ਹੱਲ ਹੈ?
ਇਹ ਸਮੱਸਿਆ ਪੰਜਾਬ ਵਿਚ ਹੀ ਨਹੀਂ ਆ, ਇਹ ਸਮੱਸਿਆ ਯੂਪੀ ਦੇ ਵਿਚ ਵੀ ਆ, ਜਿੱਦਾਂ ਉੱਤਰ ਪ੍ਰਦੇਸ਼ ਦੇ ਵਿਚ ਵੀ ਆ, ਇਹ ਸਮੱਸਿਆ ਕਾਫੀ ਆ ਪੰਜਾਬ ਦੇ ਵਿਚ, ਪਿੰਡਾਂ ਦੇ ਵਿਚ ਇਧਰ ਉਧਰ ਕੁੱਤੇ ਕਾਫੀ ਘੁੰਮਦੇ ਆ ਤੇ ਉਹਨਾਂ ਤੇ ਕੰਟਰੋਲ ਨਹੀਂ ਹੈਗਾ। ਤੇ ਇੱਕ ਸਿਰਫ ਕੁੱਤਿਆਂ ਦਾ ਹੀ ਇਸ਼ੂ ਨਹੀਂ ਹੈ, ਇਹਦੇ ਨਾਲ ਤੁਹਾਨੂੰ ਜਿਹੜੇ ਜਾਨਵਰ ਆ ਨਾ, ਦੂਜੇ ਜਾਨਵਰ ਆ ਜਿੱਦਾਂ ਮੱਝਾਂ ਆ, ਗਾਈਆਂ ਆ, ਗਾਈਆਂ ਜ਼ਿਆਦਾ ਆ, ਬਲਦ ਜ਼ਿਆਦਾ ਆ, ਉਹ ਵੀ ਸੜਕਾਂ ਤੇ ਘੁੰਮਦੇ ਆ ਤੇ ਉਹਦੇ ਨਾਲ ਕਾਫੀ ਐਕਸੀਡੈਂਟ ਵੀ ਹੋ ਰਹੇ ਆ, ਲੋਕਾਂ ਦੀ ਲਾਈਫ ਵੀ ਕਈ ਵਾਰੀ ਜਾਂਦੀ ਆ ਇਹਦੇ ਵਿਚ। ਇੱਕ ਤਾਂ ਗੱਡੀਆਂ ਦੇ ਜਿਹੜੇ ਸਾਡੇ ਡਰਾਈਵਰ ਆ, ਉਹ ਤਾਂ ਟੈਲੀਫੋਨ ਲਾਇਆ ਹੁੰਦੇ, ਉਹ ਟੈਲੀਫੋਨ ਲਾ ਕੇ ਗੱਡੀ ਚਲਾਉਂਦੇ ਆ, ਮੋਹਰਿਓ ਆ ਜਾਂਦੀ ਗਾਂ ਜਾਂ ਕੁੱਤਾ ਸੜਕ ਤੇ ਆ ਜਾਂਦਾ, ਫਿਰ ਕੰਟਰੋਲ ਕਰਨਾ ਉਹਦਾ ਡਬਲ ਡਿਸਐਡਵਾਂਟੇਜ ਇੰਪੈਕਟ ਪੈਂਦਾ ਉਹਦੇ ਤੇ। ਤੇ ਇਹ ਸਮੱਸਿਆ ਕਾਫੀ ਆ ਪੰਜਾਬ ਦੇ ਵਿਚ, ਪਿੰਡਾਂ ਦੇ ਵਿਚ ਤੇ ਅਵਾਰਾ ਕੁੱਤੇ ਕਾਫੀ ਘੁੰਮ ਰਹੇ, ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਵਿਚ ਜਿੱਥੇ ਹੱਡਾਂ ਰੋੜੀਆਂ ਨਾ, ਜਿੱਥੇ ਹੱਡਾਂ ਰੋੜੀਆਂ ਉੱਥੇ ਜਿਹੜੇ ਕੁੱਤੇ ਆ ਉਹ ਕਾਫੀ ਵੱਡੇ ਵੱਡੇ ਹੁੰਦੇ ਆ, ਅਗਰ ਤੁਸੀਂ ਉਸ ਇਲਾਕੇ ਜਾਂਦੇ ਆ ਤਾਂ ਉਦੋਂ ਨਾਲ ਤੁਹਾਨੂੰ ਕਈ ਵਾਰੀ ਕਾਫੀ ਨੁਕਸਾਨ ਵੀ ਹੋ ਜਾਂਦਾ। ਮੈਂ ਇੱਥੇ ਇੱਕ ਕੇਸ ਸਟੱਡੀ ਦੇਣਾ ਚਾਹਨਾ ਇਹਨਾਂ ਦੇ ਕੁਐਸਚਨ ਦੇ ਸੰਦਰਭ ਦੇ ਵਿਚ, ਕਿ ਅਸੀਂ ਨਾ ਦਿੱਲੀ ਤੋਂ ਆਗਰੇ ਲਈ ਜਾ ਰਹੇ ਸੀ, ਜਿਹੜਾ ਇੱਕ ਹਾਈਵੇ ਬਹੁਤ ਵਧੀਆ ਬਣਿਆ ਉੱਥੇ, ਉਹ ਦਿੱਲੀ ਤੋਂ ਸਟਾਰਟ ਹੁੰਦਾ ਆਗਰੇ ਤੋਂ ਅੱਗੇ ਵੀ ਜਾਂਦਾ, ਵਾਰਾਣਸੀ ਨਿਕਲਾਊ ਕਾਫੀ ਦੂਰ ਤੱਕ ਜਾਂਦਾ ਉਹ ਜਿੱਦਾਂ ਇੱਥੇ ਵਾਲੇ ਜਿੱਦਾਂ ਹਾਈਵੇ ਨਾ ਇੱਦਾਂ ਹੀ ਬਣਾਏ ਆ ਐਡਵਾਂਸ ਕੰਟਰੀ। ਲੇਕਿਨ ਮੈਂ ਦੇਖਿਆ ਉਹਦੇ ਵਿਚ ਇੱਕ ਨਾ ਜਿੱਥੇ ਡਿਵਾਈਡਿੰਗ ਹੈ ਉੱਥੇ ਦਰਖਤ ਲਾਏ, ਉਹ ਦਰਖਤ ਵਿਚ ਕੁੱਤਾ ਗੱਡੀ ਦੇ ਬਿਲਕੁਲ ਸਾਹਮਣੇ ਆ ਗਿਆ, ਗੱਡੀ ਦੇ ਸਾਹਮਣੇ, ਗੱਡੀ ਨੂੰ ਡਿਸਟਰਬ ਕਰ, ਸਾਡੀ ਗੱਡੀ ਨੂੰ ਡਿਸਟਰਬ ਕਰਤਾ, ਉਹਨੇ ਮੈਨੇਜ ਕਰ ਲਿਆ, ਇੱਕ ਐਕਸੀਡੈਂਟ ਦਾ ਵੀ ਕਾਰਨ ਬਣਦੇ ਆ। ਹੁਣ ਹਾਈਵੇ ਤੇ ਇੱਕ ਗ੍ਰੇਟ ਹਾਈਵੇ ਇੰਡੀਆ ਦਾ ਜਿਹੜਾ ਕਿ ਦਿੱਲੀ ਤੋਂ ਲਖਨਊ ਵਗੈਰਾ ਨੂੰ ਉਧਰ ਜਾ ਰਿਹਾ, ਉੱਥੇ ਲੋਕ ਪਤਾ ਕੀ ਕਰਦੇ ਆ, ਉਸ ਹਾਈਵੇ ਤੇ ਐਂਟਰ ਕਰਕੇ ਸਾਈਕਲ ਚੱਕ ਕੇ ਸਾਈਕਲ ਨੂੰ ਉਹ ਡਿਵਾਈਡ ਉੱਥੋਂ ਲੰਘ ਰਹੇ ਆ, ਉਹਦੇ ਚ ਕਈ ਥਾਵਾਂ ਤੇ ਉੱਥੇ ਲੋਕ ਲੰਘ ਰਹੇ ਉਸ ਹਾਈਵੇ ਤੋਂ ਕ੍ਰੋਸ ਕਰਕੇ ਕਈ ਕਈ ਥਾਵਾਂ ਤੇ। ਮੈਂ ਇੱਥੇ ਇਹ ਜੱਜ ਕੀਤਾ ਕਿ ਇਹ ਜਿਹੜੇ ਹਾਈਵੇ ਆ ਨਾ, ਇਹਨਾਂ ਲੋਕਾਂ ਦੇ ਹੈ ਹੀ ਨੀ, ਇਹਨਾਂ ਨੂੰ ਮਤਲਬ ਥੋੜੀ ਘੱਟ ਸੈਂਸ ਆ ਕਿ ਹਾਈਵੇ ਜਿਹੜਾ ਹੁੰਦਾ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਇੰਟਰਵੈਂਸ਼ਨ ਨਹੀਂ ਹੁੰਦੀ, ਕਿਸੇ ਤਰ੍ਹਾਂ ਦੀ ਕੋਈ ਲਾਈਟ ਨਹੀਂ, ਕਿਸੇ ਤਰ੍ਹਾਂ ਦਾ ਕੋਈ ਉੱਥੇ ਤੁਹਾਨੂੰ ਯਾਨੀ ਏਦਾਂ ਦੀ ਚੀਜ਼ ਨਹੀਂ ਹੁੰਦੀ ਕਿ ਤੁਹਾਡੀ ਟ੍ਰੈਫਿਕ ਨੂੰ ਰੋਕੇ। ਲੇਕਿਨ ਸਾਡੇ ਜਿਹੜੇ ਲੋਕ ਆ ਨਾ ਉੱਥੇ ਵੀ ਇਸ ਨੂੰ ਮਿਸ ਯੂਜ ਕਰ ਰਹੇ, ਉਸ ਹਾਈਵੇ ਨੂੰ ਵੀ ਜਿਹੜਾ ਕਿ ਗ੍ਰੇਟ ਹਾਈਵੇ ਆ, ਜਿਹੜਾ ਕਿ ਮੇਰੇ ਖਿਆਲ ਇੰਡੀਆ ਦਾ ਸਭ ਤੋਂ ਵਧੀਆ ਹਾਈਵੇ ਜਿਹੜਾ ਬਣਾਇਆ, ਵਧੀਆ ਹਾਈਵੇ ਬਣਾਇਆ ਸਰਕਾਰਾਂ ਨੇ, ਆਪਣੇ ਕੰਮ ਕੀਤੇ ਆ। ਲੇਕਿਨ ਇੱਥੇ ਅਸੀਂ ਨੇਤਾਵਾਂ ਨੂੰ ਦੋਸ਼ ਦੇਵਾਂਗੇ, ਸਾਡੇ ਨੇਤਾ ਨੀ ਚੰਗੇ ਜੀ, ਉਹ ਕੰਮ ਨੀ ਕਰਦੇ, ਉਹਨੇ ਆਪਣਾ ਕੰਮ ਕਰ ਦਿੱਤਾ, ਸਾਨੂੰ ਹਾਈਵੇ ਬਣਾ ਕੇ ਦੇ ਦਿੱਤਾ, ਲੇਕਿਨ ਤੁਸੀਂ ਉਸ ਹਾਈਵੇ ਦੀ ਮਿਸ ਯੂਜ ਕਰ ਰਹੇ ਹੈ, ਉਸ ਹਾਈਵੇ ਤੇ ਐਕਸੀਡੈਂਟ ਹੋਣ ਦੇ ਪੂਰੇ ਪੂਰੇ ਚਾਂਸ ਕ੍ਰੀਏਟ ਕਰ ਰਹੇ, ਜਿਸ ਸਾਈਕਲ ਲੈ ਕੇ ਉਹਨੂੰ ਕ੍ਰੋਸ ਕਰਦੇ ਆ, ਉੱਥੋਂ ਜਿਹੜੀ ਡਿਵਾਈਡਿੰਗ ਜਿਹੜੀ ਸੜਕ ਨੂੰ ਡਿਵਾਈਡ ਕਰਦੇ, ਦਰਖਤ ਉੱਥੋਂ ਵਿੱਚ ਲੰਘ ਰਹੇ ਆ, ਏਦਾਂ ਹੀ ਤਾਂ ਹਰਕਤਾਂ ਉੱਥੇ ਅਮਨਦੀਪ ਹੋ ਰਹੀਆਂ। ਜਿਹੜੀ ਕੁੱਤਿਆਂ ਦੀ ਐਗਜ਼ਾਮਪਲ ਹੈ ਅਮਨਦੀਪ, ਇਹ ਬੜੀ ਪ੍ਰੋਬਲਮ ਹੈ ਹਿੰਦੁਸਤਾਨ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ, ਤੇ ਇਹਦੇ ਤੇ ਮੇਰੇ ਖਿਆਲ ਦੇ ਸਮਾਜਿਕ ਜਿਹੜੇ ਅੰਸ਼ ਆ ਨਾ, ਸਮਾਜ ਪਿੰਡਾਂ ਵਿੱਚ ਜਿਹੜੇ ਸਰਪੰਚ ਆ, ਅਸੀਂ ਲੋਕ ਆ, ਜਿਹੜੇ ਆਮ ਪਬਲਿਕ ਆ, ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਇਹਨੂੰ ਕਿੱਦਾਂ ਰੋਕਣਾ, ਸਰਕਾਰਾਂ ਤੇ ਨਹੀਂ, ਸਰਕਾਰਾਂ ਨੇ ਪਾਲਿਸੀ ਬਣਾਤੀ, ਲੇਕਿਨ ਹਾਂਜੀ ਇਹ ਗੱਲਾਂ ਅਸੀਂ ਚੈੱਕ ਕਰਨੀਆਂ।
ਜਿਹੜੇ ਹੁਣ ਪੰਚਾਇਤਾਂ ਆ, ਇਹ ਇਹਨਾਂ ਦੇ ਇਸ਼ੂ ਹੋਣੇ ਚਾਹੀਦੇ, ਪਿੰਡ ਦਾ ਇਸ਼ੂ ਹੋਣਾ ਚਾਹੀਦਾ, ਉਹਨੇ ਕੀ ਕਰਨਾ, ਵਾਈ ਦੇ ਵੇਟਿੰਗ ਫਾਰ ਗਵਰਨਮੈਂਟ, ਗਵਰਨਮੈਂਟ ਦਾ ਕਿਉਂ ਇੰਤਜ਼ਾਰ ਕਰ ਰਹੇ ਉਹ ਹੱਲ ਕਰਨ ਦੇ। ਦੂਜੀ ਗੱਲ ਇਹ ਹੈ ਕਿ ਪਿੰਡ ਦੀਆਂ ਪੰਚਾਇਤਾਂ ਦੀ ਚੋਣਾਂ ਦੇ ਵਿੱਚ ਨਾ, ਪਿੰਡ ਦੀਆਂ ਪੰਚਾਇਤਾਂ ਦੀ ਚੋਣਾਂ ਹੋਣੀਆਂ, ਤੇ ਇੱਕ ਪਿੰਡ ਦਾ ਸਰਪੰਚ ਕਹਿੰਦਾ ਨਾ, ਪਿੰਡ ਦੇ ਵਿੱਚ ਜਿੱਤਣ ਨੂੰ ਬਿਆਨ ਦਿੱਤਾ, ਕਹਿੰਦਾ ਮੈਂ ਸਰਪੰਚ ਹੀ ਲਈ ਖੜਾ ਆ, ਕਹਿੰਦਾ ਮੈਂ ਨਾ ਪਾਕਿਸਤਾਨ ਨੂੰ ਵਾਰਨਿੰਗ ਦਿੰਦਾ, ਉਹ ਆਪਣੀ ਔਕਾਤ ਦੇ ਵਿੱਚ ਰਵੇ, ਨਹੀਂ ਤਾਂ ਕਹਿੰਦਾ ਮੇਰੇ ਤੋਂ ਬੁਰਾ ਕੁਝ। ਮਤਲਬ ਪਿੰਡ ਦੇ ਖੜਾ ਸਰਪੰਚੀ ਦੇ ਲਈ ਆ, ਤੇ ਉਹ ਮਤਲਬ ਪਾਕਿਸਤਾਨ ਨੂੰ ਵਾਰਨਿੰਗ ਦੇ ਰਿਹਾ, ਪਾਕਿਸਤਾਨ ਆਪਣੀ ਔਕਾਤ ਵਿੱਚ ਰਵੇ। ਉਹਦੇ ਪਿੰਡ ਦੇ ਵਿੱਚ ਪਿੰਡ ਚ ਕੁੱਤੇ ਪੇਸ਼ ਨੀ ਜਾਣ ਦਿੰਦੇ ਪਿੰਡ ਵਾਲਿਆਂ ਦੀ, ਤੇ ਗਾਈਆਂ ਅਵਾਰਾ ਘੁੰਮੀ ਜਾਂਦੀਆਂ, ਰੂੜੀ ਦੇ ਢੇਰ ਲੱਗੇ ਹੋਏ ਆ, ਭੰਗ ਉੱਪਰ ਜੰਮੀ ਹੋਈ ਆ, ਬੱਤੀ ਕੋਈ ਜਗ ਨੀ ਰਹੀ, ਸੀਵਰੇਜ ਟੁੱਟਿਆ ਹੋਇਆ, ਨਾਲੀਆਂ ਟੁੱਟੀਆਂ ਹੋਈਆਂ, ਤੇ ਉਹ ਪਾਕਿਸਤਾਨ ਨੂੰ ਵਾਰਨਿੰਗ ਦੇ ਰਿਹਾ। ਸੋ ਇਹ ਜਿਹੜੇ ਮਸਲੇ ਆ, ਮਤਲਬ ਪ੍ਰਾਇਓਰਿਟੀ ਆਪਣੀ, ਕਹਿੰਦਾ ਪਾਕਿਸਤਾਨ ਆਪਣੀ ਔਕਾਤ ਵਿੱਚ ਰਵੇ ਹਨਾ। ਸੋ ਇਹ ਸੁਰਿੰਦਰ ਸਿੰਘ ਉਹਨਾਂ ਦਾ ਜਿਹੜਾ ਮਸਲਾ ਸੀ ਨਾ ਕੁੱਤਿਆਂ ਵਾਲਾ, ਮੇਰਾ ਖਿਆਲ ਇਹ ਲੋਕਲ ਲੈਵਲ ਦੇ ਉੱਤੇ ਲੋਕਾਂ ਨੂੰ ਆਪ ਹੀ ਸੋਲਵ ਕਰਨਾ ਚਾਹੀਦਾ, ਸਰਕਾਰ ਨੂੰ ਬਹੁਤਾਂ ਨੂੰ ਸੋਲਵ ਕਰਨ ਦੀ ਲੋੜ ਨਹੀਂ ਹੈਗੀ। ਜੇ ਹੁਣ ਕਵੇ ਉੱਪਰ ਮੋਦੀ ਆਊਗਾ ਜੀ ਟੀਕੇ ਲਾਣ, ਕੋਈ ਆਊਗਾ, ਆਈ ਡੋਂਟ ਨੋ, ਹਨਾ। ਹੁਣ ਦੇਖੋ ਦੋ ਤਿੰਨ ਤਰੀਕੇ ਆ, ਜਿਹੜਾ ਜਿਹੜਾ ਮੋਸਟ ਇਫੈਕਟਿਵ ਤਰੀਕਾ ਉਹ ਤਾਂ ਹੈਗਾ ਵੀ ਇੱਕ ਅੱਗੇ ਪਿੰਡ ਚ ਵਾਰਨਿੰਗ ਦੇ ਦਿੰਦੇ ਜੀ, ਇੱਥੇ ਵੀ ਸਾਡੇ ਵੀ ਕਰਦੇ ਨੇ, ਫੋਕਸ ਕੰਟਰੋਲ ਕਰਦੇ ਨੇ, ਅਵਾਰਾ ਕੁੱਤੇ ਡੋਗਸ ਕੰਟਰੋਲ ਕਰਦੇ ਨੇ। ਉਹ ਕੀ ਕਰਦੇ ਨੇ, 15 ਦਿਨ ਪਹਿਲਾਂ ਲੈਟਰ ਬਾਕਸ ਚਿੱਠੀਆਂ ਪਾ ਦਿੰਦੇ ਨੇ, ਪਿੰਡ ਚ ਅਨਾਊਂਸਮੈਂਟਾਂ ਕਰਾ ਦਿੰਦੇ ਇੰਡੀਆ ਵੀ ਲਓ ਵੀ ਇੰਨੀ ਤਰੀਕ ਨੂੰ ਆਉਣਾ ਆ ਬੰਦਿਆਂ ਨੇ, ਉਹਨਾਂ ਨੇ ਦੁਆ ਪਾਣੀ ਹੈ ਕੁੱਤਿਆਂ ਵਾਲੀ, ਵੀ ਕੋਈ ਵੀ ਆਪਣਾ ਜਿਹੜਾ ਪਾਲਤੂ ਕੁੱਤਾ ਜਾਨਵਰ ਉਹ ਬੰਨ ਕੇ ਰੱਖੋ, ਛੱਡੋ ਨਾ। ਉਹ ਵੀ ਦੋ ਤਿੰਨ ਦਿਨ ਉਹਨਾਂ ਨੇ ਬੰਨਣੇ, ਉਹ ਵੀ ਟਰੈਪ ਲਾਉਂਦੇ ਆ ਕਿ ਥਾਂ ਉਹ ਨਹੀਂ ਚੁਣ ਲੈਣੇ, ਵੀ ਇੱਥੇ ਇੱਥੇ ਅਸੀਂ ਉਹ ਮੀਟ ਰੱਖਣਾ, ਉਹ ਚ ਜ਼ਹਿਰ ਪਾ ਕੇ ਰੱਖਣਾ। ਉਹ ਫਿਰ ਜਿਹੜੇ ਅਵਾਰਾ ਕੁੱਤੇ ਆ ਉਹ ਫਿਰ ਉਹ ਖਾਂਦੇ ਆ ਤੇ ਉਹ ਮਰ ਜਾਂਦੇ ਆ, ਤੇ ਉਹ ਫਿਰ ਆ ਕੇ ਉਹਨਾਂ ਨੂੰ ਚੱਕਦੇ ਆ, ਚੱਕ ਕੇ ਵਿੱਚੇ ਟਰੈਪ ਚੱਕ ਕੇ ਉਹਨੂੰ ਕਲੀਨ ਕਰ ਦਿੰਦੇ। ਆਸਟ੍ਰੇਲੀਆ ਦੇ ਵਿੱਚ ਵੀ ਫਾਰਮਿੰਗ ਸੈਕਟਰ ਚ ਇੱਦਾਂ ਹੀ ਹੁੰਦਾ ਆ ਕਿ ਸਾਲ ਦੇ ਵਿੱਚ ਜਿਹੜਾ ਉਹ ਫੌਕਸ ਕੰਟਰੋਲ ਜਾਂ ਡੋਗ ਕੰਟਰੋਲ, ਵਾਇਲਡ ਡੋਗ ਕੰਟਰੋਲ ਕਰਦੇ ਨੇ। ਇਹ ਹੈਗਾ ਸਾਰਿਆਂ ਨਾਲੋਂ ਕੁਇਕ ਤਰੀਕਾ, ਜਿਹੜਾ ਮਤਲਬ ਜੇ ਤੁਸੀਂ ਕਹਿੰਦੇ ਉਹ ਨਹੀਂ ਨਹੀਂ ਜੀ ਮਾਰਨੇ ਨਹੀਂ ਚਾਹੀਦੇ, ਫਿਰ ਉਹ ਇੱਕ ਹੋਰ ਤਰੀਕਾ ਹੈਗਾ, ਮੈਂ ਦੱਸਾਂ ਵੀ ਉਹ ਤਰੀਕਾ, ਉਹ ਥੋੜਾ ਜਿਹਾ ਟੇਢਾ ਆ।
ਹਾਂਜੀ,
ਉਹ ਹੈਗਾ ਵੀ ਤੁਸੀਂ ਸਾਰੇ ਕੁੱਤਿਆਂ ਦੀ ਮੀਟਿੰਗ ਸੱਦੋ, ਤੁਹਾਨੂੰ ਪਿੰਡ ਦੇ ਜਿਹੜੇ ਅਵਾਰਾ ਕੁੱਤੇ ਆ ਵੀ ਤੁਹਾਡੀ ਯੂਨੀਅਨ ਬਣਾਉਣੀ ਆ, ਹਨਾ, ਸੱਦ ਕੇ ਉਹਨਾਂ ਨੂੰ ਭੁਲੇਖੇ ਨਾਲ ਬੇਹੋਸ਼ ਕਰੋ, ਬੇਹੋਸ਼ ਕਰਕੇ ਉਹਨਾਂ ਨੂੰ ਫੜੋ, ਤੇ ਫਿਰ ਤੁਸੀਂ ਡੰਗਰ ਡਾਕਟਰ ਲਿਆਓ ਜਾਂ ਉਹਨਾਂ ਨੂੰ ਹਸਪਤਾਲ ਸਾਰਿਆਂ ਨੂੰ ਲੈ ਕੇ ਜਾਓ, ਉੱਥੇ ਉਹਨਾਂ ਦੀ ਨਸਬੰਦੀ ਕਰੋ, ਠੀਕ ਹੈ, ਨਸਬੰਦੀ ਕਰਕੇ ਉਹਨਾਂ ਨੂੰ ਵਾਪਸ ਸਹੀ ਸਲਾਮਤ ਉਹਨਾਂ ਦੇ ਪਿੰਡ ਛੱਡ ਕੇ ਆਓ, ਤੇ ਫਿਰ ਉਹਨਾਂ ਨੂੰ ਇੱਦਾਂ ਲੱਗੇ ਵੀ ਕੁਛ ਨਹੀਂ ਹੋਇਆ, ਅਸੀਂ ਤਾਂ ਸੁੱਤੇ ਹੀ ਸੀਗੇ ਥੋੜੀ ਦੇਰ, ਠੀਕ ਹੈ। ਪਰ ਉਹ ਕੀ ਆ ਵੀ 10-12 ਸਾਲਾਂ ਦੇ ਵਿੱਚ ਉਹ ਰੀਪ੍ਰੋਡਿਊਸ ਨਹੀਂ ਕਰਨ, ਬੱਚੇ ਨਹੀਂ ਦੇ ਸਕਣਗੇ, ਠੀਕ ਹੈ। ਉਹ 12-13 ਸਾਲਾਂ ਦੇ ਵਿੱਚ ਆਪੇ ਫਿਰ ਹੌਲੀ ਹੌਲੀ ਖਤਮ ਹੋ ਜਾਊਗਾ, ਜਿੱਦਾਂ ਦਾ ਮਰੀ ਜਾਊਗੇ ਉਦੋਂ ਦਾ ਘਟੀ ਜਾਊਗੇ। ਇਹ ਹੈਗਾ ਮਤਲਬ ਹਿਊਮੇਨ ਤਰੀਕਾ, ਜਿੱਥੇ ਕੋਈ ਮੌਤ ਵੀ ਨਹੀਂ ਹੋਈ ਪਰ ਇੱਕ ਤਰ੍ਹਾਂ ਨਾਲ ਤੁਸੀਂ ਫੇਰ ਵੀ ਰੱਬੀ ਕਾਨੂੰਨ ਦੇ ਉਲਟ ਜਾ ਕੇ ਥੋੜਾ ਬਹੁਤ ਤਾਂ ਕੀਤਾ ਹਨਾ, ਆਉਣ ਵਾਲੀਆਂ ਜਨਰੇਸ਼ਨਾਂ ਖਤਮ ਕਰ ਦਿੱਤੀਆਂ। ਪਰ ਸਾਰਿਆਂ ਨਾਲ ਮੋਸਟ ਇਫੈਕਟਿਵ ਤਰੀਕਾ ਜਿਹੜਾ ਪਹਿਲਾ ਤਰੀਕਾ ਉਹੀ ਆ ਕਿ ਜਿਹੜੇ ਅਣਚਾਹੇ ਜਾਨਵਰ ਘੁੰਮ ਰਹੇ, ਦੇਖੋ ਗੱਲ ਚਾਈਨਾ ਦੀ ਵੀ ਉਹੀ ਸੇਮ ਹੀ ਹੈ ਜੋ ਜਿਹੜੀ ਵਾਇਰਸ ਫੈਲੀ ਆ ਕਿ ਜਾਨਵਰਾਂ ਚੋਂ ਫੈਲੀ ਆ। ਪਲੇਗ ਉਦੋਂ ਫੈਲਦੀ ਆ ਜਦੋਂ ਚੂਹੇ ਬਹੁਤ ਹੋ ਜਾਂਦੇ ਆ, ਅਵਾ ਗੌਣ ਚੂਹੇ ਹੋ ਜਾਂਦੇ ਆ, ਤੇ ਉਹ ਫਿਰ ਨੇਚਰ ਉਹਨਾਂ ਨੂੰ ਕੰਟਰੋਲ ਕਰਦਾ, ਉਹਨਾਂ ਨੂੰ ਕੁਦਰਤ ਕੰਟਰੋਲ ਕਰਦੀ ਆ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਬਿਮਾਰੀਆਂ ਪਾਉਂਦੀ ਆ। ਇੱਦੇ ਬੰਦਿਆਂ ਨੂੰ ਵੀ ਕੰਟਰੋਲ ਕਰਦੀ ਆ ਸ੍ਰਿਸ਼ਟੀ ਦੇ ਵਿੱਚ। ਜਦੋਂ ਦਰਖਤ ਵੀ ਜ਼ਿਆਦਾ ਹੋ ਜਾਂਦੇ ਆ ਤਾਂ ਅੱਗਾਂ ਲੱਗ ਕੇ ਉਹ ਵੀ ਜਲਦੇ ਨੇ, ਡਿੱਗਦੇ ਨੇ, ਹਨੇਰੀ ਆਉਂਦੀ ਆ,
ਜਲਦੇ ਆ।
ਕੁਦਰਤ ਨੇ ਆਪਣਾ ਮੈਕੇਨਿਜ਼ਮ ਬਣਾਇਆ ਹੋਇਆ। ਮੈਂ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕੀਤਾ ਸੀ, ਇੱਕ ਤਾਂ ਹੈਗੇ ਬੰਦਿਆਂ ਦੇ ਕਾਨੂੰਨ, ਸਮਾਜਿਕ ਕਾਨੂੰਨ, ਇੱਕ ਹੈਗੇ ਬ੍ਰਹਿਮੰਡੀ ਯੂਨੀਵਰਸਲ ਕਾਨੂੰਨ, ਜਿਹੜੇ ਤੁਸੀਂ ਉਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਹਨਾ। ਸੋ ਇਹ ਹੈਗਾ। ਪੰਧੇਰ ਹੁਣੀ ਸਾਡੇ ਨਾਲ ਜੁੜੇ ਨੇ, ਗੁਰਜਿੰਦਰ ਸਿੰਘ ਪੰਧੇਰ, ਉਹ ਕਹਿੰਦੇ ਟੂ ਕੰਟਰੋਲ ਦਾ ਪ੍ਰੋਬਲਮ ਆਫ ਡੋਗਸ ਨੀਡ ਟੂ ਕੰਟਰੋਲ ਮੇਨਕਾ ਗਾਂਧੀ। ਕਹਿੰਦੇ ਕੰਟਰੋਲ, ਕੁੱਤਿਆਂ ਦੇ ਕੰਟਰੋਲ ਕਰਨ ਤੋਂ ਪਹਿਲਾਂ ਮੇਨਕਾ ਗਾਂਧੀ ਦਾ ਕੰਟਰੋਲ ਕਰਨਾ ਜ਼ਰੂਰੀ ਹੈ। ਗੱਲ ਇਹ ਹੈ ਵੀ ਮੇਨਕਾ ਗਾਂਧੀ ਦਾ ਕੰਟਰੋਲ ਪਹਿਲਾਂ ਹੀ ਹੋਇਆ, ਤਾਂ ਹੀ ਤਾਂ ਕੁੱਤਿਆਂ ਦੀ ਪ੍ਰੋਬਲਮ ਆਈ, ਉਹ ਤਾਂ ਪਹਿਲਾਂ ਕੰਟਰੋਲ। ਹਾਂਜੀ, ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਨੇ ਬਸੀ ਪਠਾਣਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਧਰਮ ਦੇ ਨਾਂ ਦੇ ਉੱਤੇ ਜੋ ਮਰਜ਼ੀ ਕਰ ਲਵੋ ਜੀ, ਤੇ ਪੰਜਾਬ। ਹਾਂਜੀ, ਸ਼ੁਕਰੀਆ ਜੀ ਬਹੁਤ ਬਹੁਤ। ਤੁਹਾਡਾ ਸੁਨੇਹਾ ਥੋੜਾ ਜਿਹਾ ਟੇਢਾ ਹੁੰਦਾ ਜੀ, ਤੁਹਾਨੂੰ ਸਮਝ ਨਹੀਂ ਆਉਂਦਾ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਕਰਦਾ, ਥੋੜਾ ਜਿਹਾ ਸਪੈਸੀਫਿਕ ਲਿਖਿਆ ਕਰੋ। ਪਰ ਬਹੁਤ ਬਹੁਤ ਧੰਨਵਾਦ, ਦੁੱਖੀ ਨੀ ਦੇਣੀ ਪਾਰਟੀ।
ਹਾਂ ਚਲੋ,
ਚਲੋ ਆਪਾਂ ਕਹਿ ਦਿੰਦੇ ਹਾਂ ਤੇ ਠੀਕ ਹੈ ਭਾਜੀ। ਫਿਰ ਤੁਸੀਂ ਫਿਰ ਸੱਚੀ ਮੰਨਣਾ ਨੀ ਫਿਰ ਤੁਸੀਂ ਕਿਸੇ ਬੰਦੇ ਨੂੰ ਮਿਲੇ ਸੀ ਖਾਸ ਨੂੰ?
ਨਹੀਂ, ਖਾਸ ਨੂੰ ਮੈਂ ਤਾਂ ਹਰੇਕ ਬੰਦੇ ਨੂੰ ਆਵੇਂ ਹੀ ਸਮਝਦਾ, ਕੋਈ ਖਾਸ ਤਾਂ ਲੋਕਾਂ ਨੇ ਬਣਾਏ ਹੁੰਦੇ, ਹੋ ਸਕਦਾ ਕਿਸੇ ਬੰਦੇ ਨੂੰ ਮਿਲੇ ਵੀ ਹੋਵਾਂਗੇ। ਹੁਣ ਇਹ ਮੈਂ ਨੀ, ਸਾਡੀ ਗੱਲ ਨੀ ਮੈਂ ਸਮਝ ਰਿਹਾ, ਮੈਂ ਕੀ ਕਰਾਵਾਂ?
ਨਹੀਂ, ਤੁਸੀਂ ਕਹਿੰਦੇ ਸੀ ਇੱਕ ਤਾਂ ਤੁਸੀਂ ਪ੍ਰਾਈਵੇਸੀ ਦਾ ਪਾਇਆ ਸੀ ਰੌਲਾ ਹਨਾ, ਵੀ ਤੁਸੀਂ ਪ੍ਰਾਈਵੇਸੀ ਹੁਣ ਦੀ ਜਿਦਾਂ ਹੁਣ ਮਤਲਬ ਤੁਹਾਡੇ ਘਰਦਿਆਂ ਨੂੰ ਨਾ ਪਤਾ ਹੋਵੇ ਹਨਾ ਵੀ ਤੁਸੀਂ ਕਿਸੇ ਬੰਦੇ ਨੂੰ ਮਿਲੇ ਆ, ਮਤਲਬ ਆਪਣੇ ਨਿਆਣਿਆਂ ਨੂੰ ਨਾ ਪਤਾ ਹੋਵੇ ਵੀ ਮੈਂ ਦੱਸਣਾ ਨੀ ਕਿਸੇ ਨੂੰ, ਪਰ ਤੁਹਾਡੀ ਇੱਕ ਫੋਟੋ ਸਾਡੇ ਕੋਲ ਪਹੁੰਚੀ ਆ, ਇਹ ਹੁਣ ਮੈਂ ਕਰਤੀ ਪਾਤੀ ਆ ਫੋਟੋ, ਹਾਂ ਤੁਹਾਡੀ ਫੋਟੋ ਪਾਤੀ ਆ। ਇਹ ਸਾਰੇ ਜਾਣੀ ਕਿ ਸੱਜਣੋ ਮਿੱਤਰੋ 2-4 ਮਿੰਟਾਂ ਤੱਕ ਗੱਲ ਕਰਾਂਗੇ, ਪਰ ਤੁਸੀਂ ਇਹ ਫੋਟੋ ਦੇਖੋ, ਅਮਰੀਕ ਸਿੰਘ ਭਾਜੀ ਦੀ ਫੋਟੋ ਲੀਕ ਹੋਈ ਆ ਤੇ ਇਹ ਪਾਤੀ ਆਪਾਂ ਲਾਈਵ ਬਲੌਗ ਦੇ ਉੱਤੇ। ਅਗਰ ਤੁਸੀਂ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ, ਆਈਫੋਨ ਤੇ ਐਂਡਰਾਇਡ ਤਾਂ ਖੱਬੇ ਹੱਥ ਲਾਈਵ ਬਲੌਗ ਜਾਂ ਸਟੂਡੀਓ ਐਕਟੀਵਿਟੀ ਦੇ ਵਿੱਚ ਜਾ ਕੇ ਲੇਟੈਸਟ ਫੋਟੋ ਦੇਖ ਸਕਦੇ ਹੋ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਆ। ਸੋ ਇੱਥੇ ਭਾਜੀ ਇੱਕ ਪਰਸਨੈਲਿਟੀ ਦੇ ਨਾਲ ਖੜੇ ਆ। ਵੈਸੇ ਅਮਰੀਕ ਭਾਜੀ, ਪੰਜਾਬ ਦੇ ਵਿੱਚ ਮਤਲਬ ਜਦ ਤੱਕ ਆਪਾਂ ਸਰੋਤੇ ਸਾਡੇ ਦੇਖਦੇ ਨੇ, ਆਸਟ੍ਰੇਲੀਆ ਦੇ ਵਿੱਚ ਮੋਬਾਈਲ ਫੋਨਾਂ ਨੂੰ ਲੈ ਕੇ ਕਾਨੂੰਨ ਬਣੇ ਨੇ ਕਿ ਇੱਕ ਕਾਨੂੰਨ ਇਹ ਵੀ ਬਣਿਆ ਕਿ ਅਗਰ ਜਿਹੜਾ ਪੈਸੰਜਰ ਹੈ ਉਹ ਵੀ ਫੋਨ ਯੂਜ਼ ਕਰ ਰਿਹਾ ਤਾਂ ਵੀ ਫਾਈਨ ਆ, ਤਾਂ ਵੀ ਫਾਈਨ। ਮੈਂ ਪਹਿਲਾਂ ਇੰਨਾ ਸਹਿਮਤ ਨਹੀਂ ਸੀਗਾ, ਪਰ ਮੈਂ ਨਾ ਖੁਦ ਆਪਣੀ ਅੱਖੀ ਇੱਕ ਬੰਦਾ ਦੇਖਿਆ, ਉਹ ਡਰਾਈਵ ਕਰ ਰਿਹਾ, ਠੀਕ ਹੈ, ਨਾਲ ਉਹਦੇ ਪੈਸੰਜਰ ਬੈਠਾ ਉਦਾਂ ਉਸ ਏਜ ਦਾ, ਉਹ ਨਾਲ ਦੇ ਬੰਦੇ ਨੇ ਫੋਨ ਤੇ ਵੀਡੀਓ ਕਾਲ ਲਾਈ, ਉਹ ਆਪ ਨਹੀਂ ਸੀ ਕਰ ਰਿਹਾ, ਉਹਨੇ ਡਰਾਈਵਰ ਵੱਲ ਨੂੰ ਉਹਦਾ ਮੂੰਹ ਕੀਤਾ ਹੋਇਆ ਸੀਗਾ। ਸੋ ਡਰਾਈਵਰ ਨੇ ਕੀ ਕੀਤਾ, ਕਾਨੂੰਨ ਨੂੰ ਮਿਸ ਯੂਜ਼ ਕਰਦੇ ਹੋਏ, ਵੀ ਮੈਂ ਕਿਹੜੇ ਮੈਂ ਯੂਜ਼ ਕਰਦਾ, ਮੇਰਾ ਪੈਸੰਜਰ ਯੂਜ਼ ਕਰ ਰਿਹਾ, ਪਰ ਉਹ ਡਰਾਈਵ ਕਰਦਾ ਕਰਦਾ ਗੱਲਾਂ ਕਰ ਰਿਹਾ ਸੀ ਵੀਡੀਓ ਤੇ ਪੈਸੰਜਰ ਦੇ ਫੋਨ ਤੇ। ਮਤਲਬ ਇਹ ਲੌਜਿਕ ਹੈ ਕਿ ਪੈਸੰਜਰ ਦਾ ਫੋਨ ਜਿਹੜਾ ਬੰਦ ਕੀਤਾ। ਤੇ ਇੰਡੀਆ ਕੀ ਹਾਲਾਤ ਨੇ, ਤੁਸੀਂ ਵੀ ਉੱਤੇ ਡਰਾਈਵਿੰਗ ਕੀਤੀ ਆ, ਮੇਰਾ ਡਰਾਈਵਰ ਵੀ ਹੋਣੇ, ਉੱਤੇ ਕੋਈ ਹੈ ਅਵੇਅਰਨੈਸ ਇਹੋ ਜੀ?
ਅਮਨਦੀਪ, ਉੱਥੇ ਬਿਲਕੁਲ ਜ਼ੀਰੋ ਅਵੇਅਰਨੈਸ ਆ ਫੋਨਾਂ ਬਾਰੇ, ਜਿਹੜੇ ਖਾਸ ਤੌਰ ਤੇ ਟੈਕਸੀਆਂ ਦੇ ਡਰਾਈਵਰ ਆ ਜਾਂ ਆਮ ਡਰਾਈਵਰ ਆ, ਆਮ ਫੋਨ ਯੂਜ਼ ਕਰ ਰਹੇ ਸੀ, 80% ਟਾਈਮ ਜਿਹੜਾ ਆ ਉਹ ਫੋਨ ਤੇ ਯੂਜ਼ ਕਰਦੇ। ਜਿਸ ਵੇਲੇ ਤੁਸੀਂ ਟੈਕਸੀ ਹਾਇਰ ਕਰਦੇ ਆ ਨਾ, ਤੁਹਾਨੂੰ ਡਰਾਈਵਰ ਸ਼ੁਰੂ ਤੋਂ ਹੀ ਆਪਣੇ ਫੋਨ ਯੂਜ਼ ਕਰਨਾ ਪਿਆ, ਫੋਨ ਹੀ ਨਹੀਂ ਕਰਦੇ, ਟੈਕਸ ਕਰਦੇ ਆ। ਮੈਂ ਦੇਖਿਆ ਅਸੀਂ ਦਿੱਲੀ ਤੋਂ ਪਟਿਆਲੇ ਆ ਰਹੇ ਸੀ ਤਾਂ ਉਹਦਾ ਡਰਾਈਵਰ ਆ ਨਾ ਉਹ 110 ਜਾਂ 120 ਗੱਡੀ ਚੱਲ ਰਹੀ ਆ ਹਾਈਵੇ ਤੇ ਉੱਥੇ ਉਹ ਟੈਕਸ ਕਰ ਰਿਹਾ ਸੀ। ਮੈਂ ਉਹਨੂੰ ਕਾਕਾ ਦਾ ਗੱਲ ਸੁਣਾ, ਤੂੰ ਫੋਨ ਤਾਂ ਕਰ ਸਕਦਾ, ਟੈਕਸ ਵੀ ਕਰ ਸਕਦਾ, ਤੂੰ ਗੱਡੀ ਇੱਥੇ ਲਾ ਲਾ ਸਾਈਡ ਤੇ ਗੱਡੀ ਲਾ ਲਾ, ਤੂੰ 2 ਘੰਟੇ ਕਰ ਲਾ, 3 ਘੰਟੇ ਕਰ ਲਾ, ਜਿਹੜੇ ਫੇਰੇ ਚੋਂਗਾ ਉਸ ਦੇ ਸਾਨੂੰ ਕੋਈ ਜਾਣ ਦੀ ਕਾਹਲੀ ਨੀ ਹੈ, ਅਸੀਂ ਪਹੁੰਚ ਜਾਵਾਂਗੇ। ਪਰ ਜਿੱਦਾਂ ਤੂੰ ਕਰਨਾ ਅਸੀਂ ਤਾਂ ਹੋਰ ਇੱਕ ਦੇ ਪਹੁੰਚ ਜਾਵਾਂਗੇ। ਇੰਨੀ ਸਪੀਡ ਤੇ ਗੱਡੀ ਕਦੀ ਚੱਲ ਰਹੀ ਆ, ਹਟਦੇ ਹੀ ਨੀ। ਅਮਨਦੀਪ ਤੁਸੀਂ ਕਹੋ ਫਿਰ 10 ਮਿੰਟ ਉਹਦਾ ਅਸਰ ਰਹਿੰਦਾ, ਫੇਰ ਫੋਨ ਆ ਜਾਂਦਾ ਕੋਈ ਨਾ ਕੋਈ। ਜਿਹੜੇ ਜਿਹੜੇ ਟੈਕਸੀਆਂ ਦੇ ਜਿਹੜੇ ਮਾਲਕ ਆ ਨਾ, ਉਹਨਾਂ ਨੂੰ ਇੰਸਟਰਕਸ਼ਨ ਦੇਣੀਆਂ ਚਾਹੀਦੀਆਂ ਤੇ ਤੁਸੀਂ ਯੂਜ਼ ਨਹੀਂ ਕਰ ਸਕਦੇ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹਨਾ ਕਿ ਜੇ ਤੁਸੀਂ ਕਹਿ ਵੀ ਦਿੰਦੇ ਆ ਨਾ, ਇੱਕ ਜਿਸ ਵੇਲੇ ਅਸੀਂ ਪੰਜਾਬ ਨੂੰ ਆਏ, ਉਹ ਸਰਦਾਰ ਜੀ ਸੀਗੇ, ਉਹ ਹਲਕਾ ਜਿਹਾ ਮੁੰਡਾ ਸੀ, 25-30 ਸਾਲ ਦਾ ਹੋਊਗਾ, ਉਹਨੇ ਤਾਂ ਹੱਦ ਹੀ ਕਰ ਦਿੱਤੀ ਫੋਨ ਤੇ। ਕਈ ਵਾਰ ਫੋਨ ਆਉਂਦਾ ਹੈ ਉਹਨਾਂ ਨੂੰ, ਆਹ ਟੈਕਸੀ ਤੁਸੀਂ ਆਹ ਸਵਾਰੀ ਇੱਥੇ ਚੱਕਣੀ ਆ, ਇੰਨੇ ਵਜੇ ਚੱਕਣੀ ਆ। ਪਰਸਨਲ ਗੱਲਾਂ, ਆਪਣੀ ਗਰਲਫ੍ਰੈਂਡ ਦੇ ਨਾਲ ਗੱਲਾਂ, ਆਪਣੇ ਰਿਸ਼ਤੇਦਾਰ ਗੱਲਾਂ, ਵਿਆਹਾਂ ਦੀਆਂ ਗੱਲਾਂ, ਕੜਵਾਈਆਂ ਦੀਆਂ ਗੱਲਾਂ, ਇਹੀ ਕਹਿੰਦਾ ਸੀ ਮੈਨੂੰ ਕਿਹਾ ਕਾਕਾ ਏਦਾਂ ਕਰ ਤੇ ਇਹ ਗੱਲਾਂ ਤੂੰ ਨਾ ਕਰ। ਇੱਕ ਆਪਣੀ ਪ੍ਰਾਈਵੇਸੀ ਕਾਹਨੂੰ ਯਾਰ ਕਰਨੇ, ਉੱਚੀ ਉੱਚੀ ਬੋਲੀ ਜਾਂਦੇ, ਉੱਚੀ ਉੱਚੀ ਬੋਲੀ ਜਾਂਦੇ ਆ। ਈਵਨ ਟ੍ਰੇਨ ਦੇ ਵਿੱਚ ਵੀ ਅਮਨਦੀਪ, ਫੋਨਾਂ ਤੇ ਤੁਸੀਂ ਆਪਣੇ ਬਿਜਨਸ ਦੀਆਂ ਗੱਲਾਂ, ਹੁਣ 6 ਕਰੋੜ ਦੀ 600 ਕਰੋੜ ਦੀ ਸੈਂਕਸ਼ਨ ਹੋ ਗਈ ਆ, ਹੁਣ ਸਰਕਾਰ ਨੇ ਆਹ ਕਰ ਦਿੱਤਾ, ਇੱਕ ਤਾਂ ਹੱਦ ਹੀ ਹੋ ਗਈ। ਅਮਨਦੀਪ, ਜਿਸ ਵੇਲੇ ਅਸੀਂ ਮੈਂ ਜਲੰਧਰ ਤੋਂ ਬੈਠਿਆ ਨਾ ਦਿੱਲੀ ਨੂੰ ਆਉਣ ਦੇ ਲਈ, ਉਹ ਜਿਹੜਾ ਮੂਹਰੇ ਇੱਕ ਸਰਦਾਰ ਜੀ ਬੈਠੇ ਸੀ, ਹਲਕੀ ਉਮਰ ਦਾ ਹੋਊਗਾ, ਉਹ ਤਾਂ ਸ਼ੁਰੂ ਤੋਂ ਸ਼ੁਰੂ ਕਰ, ਮੈਂ ਜੀ ਸ਼ੂਟ ਕਰਨ ਚੱਲੇ ਆ, ਫਲਾਨੇ ਗੀਤ ਨੂੰ ਮੈਂ ਏਦਾਂ ਸ਼ੂਟ ਕਰਨਾ, ਮੇਰੇ ਕੋਲ ਫਲਾਨਾ ਗਾਇਕ ਆ ਗਿਆ, ਮੇਰੇ ਕੋਲ ਆਹ ਆ ਗਿਆ, ਮੈਂ ਆਹ ਕਰਤਾ, ਮੈਂ ਆਹ ਫਿਲਮ ਵਿੱਚ ਕਰਨਾ। ਉਹ ਸਿਰਫ ਫੁਕਰਾ ਬੰਤੀ ਹੁੰਦੀ ਹੈ, ਕਰਨਾ ਕੁਛ ਨੀ ਹੁੰਦਾ, ਸਿਰਫ ਆਪਣਾ ਇੰਪੈਕਟ ਬਣਾਉਣਾ ਹੁੰਦਾ ਤੇ ਮੈਂ ਆਹ ਕੰਮ ਕਰਦਾ, ਮੈਂ ਬਹੁਤ ਵੱਡਾ ਦੂਜਾ ਆ, ਮੇਰੇ ਕੋਲ ਫਿਲਮਾਂ ਵਾਲਿਆਂ ਦੇ ਫਲਾਨਾ ਫੁਕਰਾ। ਫਿਰ ਉਹ ਡਾਟਿਆ ਉਹਨੂੰ ਬਹੁਤ ਲੋਕਾਂ ਨੇ, ਜਦੋਂ ਹਟਿਆ ਹੀ ਨੀ ਨਾ, ਲੁਧਿਆਣੇ ਅੰਬਾਲੇ ਤੱਕ ਪਹੁੰਚ ਗਿਆ। ਫਿਰ ਉਹਨੂੰ ਕਈ ਬੰਦੇ ਇੱਦਾਂ ਦੇ ਵੀ ਹੁੰਦੇ ਜਿਹਨਾਂ ਦੀ ਜ਼ਰੂਰਤ ਹੁੰਦੀ ਕਹਿਣ ਦੀ, ਉਹਨਾਂ ਨੇ ਫਿਰ ਉਹਨੂੰ ਡਾਟਿਆ, ਬੰਦ ਕਰਾਇਆ, ਉਹ ਮੰਗਾਇਆ ਬੰਦਾ, ਉਹ ਜਿਹੜਾ ਟੀਟੀ ਹੁੰਦਾ ਨਾ ਟ੍ਰੇਨ ਦਾ, ਉਹਨੂੰ ਸੱਦਿਆ ਵੀ ਇਹਨੂੰ ਬੰਦ ਕਰੇ, ਸਾਰਿਆਂ ਨੂੰ ਡਿਸਟਰਬ ਕਰਦਾ। ਏਦਾਂ ਕਈ ਹੋਰ ਵੀ ਆ, ਆਪਣੀ ਪ੍ਰੋਪਰਟੀ ਦੀਆਂ ਗੱਲਾਂ ਕਰੀ ਜਾਂਦੇ ਆ, ਉੱਚੀ ਉੱਚੀ ਬੋਲੀ ਜਾਂਦੇ ਆ।
ਉਹ ਏਦਾਂ ਹੋਈ ਭਾਜੀ, ਮੈਂ ਤੁਹਾਡੀ ਤੁਸੀਂ ਫੜੇ ਗਏ ਹੁੰਦਾ ਤਾਂ, ਉਹ ਜਿੱਦਾਂ ਨਾ ਬੇਲੋੜੀਆਂ ਗੱਲਾਂ, ਉਹਨਾਂ ਨੂੰ ਕਈ ਵਾਰੀ ਨਾ ਪਤਾ ਹੀ ਨਹੀਂ ਹੁੰਦਾ ਵੀ ਉਹ ਗੱਲਾਂ ਕਰ ਰਹੇ ਆ, ਆਲ ਮਟੋਲੀਆਂ ਵੀ ਮਾਰਦੇ ਹੁੰਦੇ ਆ। ਤੁਹਾਨੂੰ ਮੈਂ ਸੁਣਾਈ ਸੀ ਗੱਲ ਕਿ ਤਾਰਾ ਫੇਰ ਸੁਣਾ ਦਿੰਦਾ। ਨਨਕਾਣਾ ਸਾਹਿਬ ਗਏ ਤਾਂ ਸਾਡਾ ਨਾ ਮੈਸੇਜ ਆ ਰਿਹਾ, ਲੋਕ ਦੇਖਦੇ ਕਿ ਹੱਸ ਵੀ ਰਹੇ ਨੇ ਸਰੋਤੇ ਸਾਡੇ। ਤਾਂ ਉਹ ਅਸੀਂ ਨਾ ਲੇਟ ਆਏ, ਅਸੀਂ 7-8 ਜਣੇ ਇੱਕ ਕਮਰੇ ਚ ਸੀਗੇ ਕਿਉਂਕਿ ਰਸ਼ ਬਹੁਤ ਸੀਗਾ, ਤੇ ਸਾਡੇ ਨਾਲ ਹਰਜੀਤ ਸਿੱਧੂ ਭਾਜੀ ਵੀ ਸੀ, ਕੁਲਵਿੰਦਰ ਜਗਰਾਓਂ, ਸਾਰੇ ਸੀਗੇ ਅਸੀਂ ਰੂਮ ਦੇ ਵਿਚ ਹਨਾ। ਤੇ ਅਸੀਂ ਪਹਿਲਾਂ ਤਾਂ 12-1 ਤਾਂ ਸਾਨੂੰ ਸੌਣ ਨੂੰ ਹੋ ਗਿਆ। ਫੇਰ ਕੀ ਹੋਇਆ ਵੀ ਜਿਹੜੀ ਸੁਰਾਂ ਦੇ ਵਿਚ ਨਾ ਲੋਕ ਉਦਾਂ ਹੀ ਬਾਹਰ ਆ ਕੇ ਤਲਾਈਆਂ ਸਿੱਟ ਕੇ ਬਹਿ ਗਏ, ਹਾਲਾਂਕਿ ਉਹਦੇ ਵਰ ਨੋਟ ਅਲਾਊਡ ਦੇ ਆਰ। ਸਾਡੇ ਰੂਮ ਦੇ ਬਿਲਕੁਲ ਓਪੋਜਿਟ ਨਾ 8-9 ਜਣੇ, 2 ਪਰਿਵਾਰ ਹੋ ਗਏ, ਉਹ ਆ ਕੇ ਪੈ ਗਏ। ਚਲੋ ਸਾਨੂੰ ਕੋਈ ਮਾਇੰਡ ਨਹੀਂ ਸੀਗਾ ਕਿਉਂਕਿ ਸਾਰੇ ਉੱਤੇ ਮੱਥਾ ਟੇਕਣੇ ਆਏ ਸੀ। ਤੇ ਪਹਿਲਾਂ ਤਾਂ ਥੱਕੇ ਉਹ ਪਏ ਤੇ ਸਾਨੂੰ ਤਾਂ ਜੀ ਨਾਲ ਹੀ ਨੀਂਦ ਆ ਗਈ। ਪਰ ਜਿਹੜੇ ਸਾਡੇ ਭਾਜੀ ਆ ਹਰਜੀਤ ਸਿੱਧੂ ਭਾਜੀ, ਉਹਨਾਂ ਨੂੰ ਨੀਂਦ ਥੋੜੀ ਘੱਟ ਆਈ ਤੇ ਉਹਨੂੰ ਵੀ ਸੁਣੀ ਜਾਂਦਾ ਇਹਦਾ ਘੇਸਲੀ ਮਾਰ ਕੇ ਪਏ ਹਨਾ। ਉਹ ਨਾ ਜਿੱਦਾਂ ਹੀ ਬੱਤੀਆਂ ਬੁਝੀਆਂ ਤੇ ਮੂਹਰੇ ਇੱਕ ਨਾ ਲੇਡੀ ਕਰਨ ਲੱਗ ਗਈ ਬਾਹਰ, ਜਿਹੜੀ ਉਹਨਾਂ ਚੋਂ ਸੀ, ਉਹ ਜੀਤ ਉੱਠ ਕੇ ਨਹਾ ਲਾ। ਯਾਰ ਕਮਾਲ ਹੋ ਗਿਆ, ਨਹੀਂ 1:30 ਵਜਿਆ ਵੀ ਹੁਣੀ ਨਲਾ ਕੇ ਇਹਨੂੰ, ਤੂੰ ਕਿਆ ਕਰਾਣਾ ਰੋਲ ਲਾਵਾਣੀ ਹਨਾ। ਤੇ ਉਹ 15 ਕੁ ਮਿੰਟ ਬਾਅਦ ਆਹੋ, ਮਤਲਬ ਦੇਖੋ ਇਸ ਵੇਲੇ ਤਾਂ 1 ਵਜੇ ਤਾਂ ਕੋਈ ਪਾਠੀ ਨਾ ਆ ਕੇ ਰੋਲ ਲਾਣ ਜਾ ਸਕਦਾ ਨਾ। ਅਸੀਂ ਕਿਹਾ ਵੀ ਸੰਗਤ ਆਈ ਓ ਪਤਾ ਕੋਈ ਪਤਾ ਕੋਈ ਨੀ, ਸੰਗਤ ਆਈ ਓ ਦੂਰੋਂ ਦੂਰੋਂ, ਕਿਆ ਪਤਾ ਰੋਲ ਲਾਣੀ ਹੋਵੇ। ਤਾਂ ਉਹ 20 ਕੁ ਮਿੰਟ ਬਾਅਦ ਉਹ ਫਿਰ ਆਵਾਜ਼ ਮਾਰੀ, ਉਹ ਜੀਤ ਨਹਾ ਲਾ, ਘੰਟਾ ਇਹੀ ਚੱਲੀ ਗਿਆ। ਉਹ 10 ਕੁ ਮਿੰਟ ਬਾਅਦ ਸ਼ਾਂਤੀ ਹੋਇਆ ਕਰੇ, ਉਹ ਫਿਰ ਬੁੜੀ ਉੱਠ ਕੇ ਲਾਪਿਆ ਕਰੇ, ਉਹ ਜੀਤ ਤੂੰ ਨਹਾਦਾ ਗੱਲ ਹੀ ਨੀ, ਜਾ ਨਾ ਲਾ। ਤੇ ਘੰਟੇ ਬਾਅਦ ਨਾ ਜਦ ਹਟੇ ਨਾ ਹਟੇ ਨਾ, ਉਹ ਹਰਜੀਤ ਸਿੱਧੂ ਭਾਜੀ ਉੱਠੇ, ਉਹ ਦਰਵਾਜ਼ਾ ਖੋਲਿਆ, ਉਹ ਮਾੜਾ ਖੜਕਾ ਖੁੜਕਾ ਕੀਤਾ, ਬੁੜੀ ਫੇਸ ਆ ਗਈ। ਚਲੋ ਉਹ ਫੇਰ ਚੱਲ ਪਿਆ ਕੰਮ ਇਹੀ ਹਨਾ। ਤੇ 2 ਘੰਟੇ ਜੀ ਚੱਲੀ ਗਿਆ ਉਹ ਜੀਤ ਨੂੰ ਆਵਾਜ਼ਾਂ ਮਾਰੀ ਜਾਵੇ, ਉਹ ਨਾਵੇ ਨਾ। ਅਸੀਂ ਵੀ ਕਿਹਾ ਯਾਰ ਕਿੱਡਾ ਕੁ ਢੀਠ ਬੰਦਾ ਹੋਊਗਾ ਜੀਤ ਹਨਾ, ਮੁੜ ਕੇ ਨਾ 4 ਵਜ ਗਏ ਜੀ ਇਹ ਕੁਛ ਹੁੰਦਿਆਂ ਨੂੰ। ਤੇ ਜਾਨੂੰ ਸੰਗਤ ਉੱਠ ਕੇ ਨਹਾਉਣ ਲੱਗ ਗਈ ਤੇ ਭਾਜੀ ਉੱਠ ਕੇ ਦੁਖੀ ਹੋ ਕੇ ਬਾਹਰ ਗਏ। ਉੱਠ ਕੇ ਉਹ ਬੁੜੀ ਫੇਰ ਉਹ ਜੀਤ ਨਹਾ ਲਾ ਨਹਾਉਂਦਾ ਕੱਲ ਹੀ ਨੀ ਤੂੰ ਤੈਨੂੰ ਕਰਦੀ ਮੈਂ ਗਈ ਜਾਂਦੀ ਆ ਉਹ ਕਹਿੰਦਾ ਨਾ ਜਾ ਕੇ ਕਹਿੰਦਾ ਉਹ ਬਈ ਤੁਹਾਡੇ ਚੋਂ ਜੀਤ ਕਿਹੜਾ ਆ ਕਹਿੰਦਾ ਕੀ ਗੱਲ ਜੀ ਕਹਿੰਦੇ ਜਿਹੜਾ ਨਹਾਉਂਦਾ ਨੀ ਹੈਗਾ ਮੈਨੂੰ ਦੱਸੋ ਕਿਹੜਾ ਹੈ ਕਹਿੰਦਾ ਮੇਰਾ ਦਿਲ ਕਰਦਾ ਇਹਨੂੰ ਮੈਂ ਢਾ ਕੇ ਕੁੱਟਾਂ ਹੈਂ ਤਿੰਨ ਚਾਰ ਘੰਟੇ ਹੋ ਗਏ ਮਾਈ ਕਹਿੰਦਾ ਉਹਨੂੰ ਮਿੰਤਾਂ ਕਰੀ ਜਾਂਦੀ ਨਹਾ ਲਾ ਕੋਈ ਜਰੂਰੀ ਕੰਮ ਕਿਤੇ ਹੋਣਾ ਵੀ ਤੂੰ ਨਹਾਉਂਦਾ ਕੱਲ ਨੀ ਕਿੱਥੇ ਆਓ ਮੈਨੂੰ ਦੱਸੋ ਸਾਨੂੰ ਵੀ ਨੀ ਸੌਣ ਦਿੰਦੇ ਸਾਰਿਆਂ ਨੂੰ ਕਹਿੰਦੇ ਉਹ ਮੁਹਰੇ ਬੰਦਾ ਕਹਿੰਦਾ ਭਾਈ ਸਾਹਿਬ ਕਹਿੰਦਾ ਤੁਸੀਂ ਆਰਾਮ ਨਾਲ ਪੈ ਜਾਓ ਕਹਿੰਦੇ ਇੱਥੇ ਕੋਈ ਜੀਤ ਨੀ ਕਹਿੰਦਾ ਇਹਨੂੰ ਬੋਲਣ ਦੀ ਆਦਤ ਹੈ ਇਹਦੇ ਦਿਮਾਗ ਕੋਈ ਜੀਤ ਫਸਿਆ ਉਦਾਂ ਹੀ ਕਈ ਬੰਦੇ ਗੱਡੀਆਂ ਚ ਬੈਠ ਕੇ ਨਾ ਜੱਬਲੀਆਂ ਮਾਰੀ ਜਾਊਗੇ ਪੁੰਨਾਂ ਦੇ ਉੱਤੇ ਮੈਂ ਏਦਾਂ ਕਰ ਦੇਣਾ ਮੈਂ ਉਦਾਂ ਕਰ ਦੇਣਾ ਉਹਨਾਂ ਦੇ ਦਿਮਾਗ ਚ ਵੀ ਜੀਤ ਫਸਿਆ
ਉੱਚੀ ਉੱਚੀ ਕਰੀ ਜਾਊਗੇ ਮੈਨੂੰ ਤਾਂ ਮਿਲਣਾ ਸੀ ਖਿਤਾਬ ਮਿਲਣਾ ਸੀ ਮੈਨੂੰ ਫਲਾਨੇ ਬੰਦੇ ਨੇ ਰੋਕ ਤਾ ਮੈਂ ਤਾਂ ਆਹ ਕੀਤਾ ਮੈਂ ਉਹ ਕੀਤਾ ਮੈਨੂੰ ਏਦਾਂ ਹੋ ਗਈ ਏਦਾਂ ਵੀ ਕਿਸੇ ਫਰੋਟੀਆਂ ਦੀਆਂ ਬਹੁਤ ਮਾਨ ਲਾ ਪੈਂਦੇ ਲੋਕ
ਬਹੁਤ ਅੱਛਾ ਭਾਜੀ ਹੁਣ ਗੱਲ ਇਹ ਆ ਵੀ ਜਿਹੜੀ ਤੁਹਾਡੀ ਤਸਵੀਰ ਵਾਇਰਲ ਹੋ ਰਹੀ ਹੈ ਨਾ ਸਾਡੇ ਲਾਈਵ ਬਲੌਗ ਦੇ ਉੱਤੇ ਉਹ ਤਸਵੀਰ ਸਾਡੇ ਕੋਲ ਪਹੁੰਚੀ ਹੈ ਤੇ ਤੁਸੀਂ ਉਸ ਤਸਵੀਰ ਦੇ ਵਿੱਚ ਏਅਰਪੋਰਟ ਤੇ ਖੜੇ ਹੋ ਮੇਰਾ ਖਿਆਲ ਸਮਾਨ ਚੱਕ ਰਹੇ ਹੋ ਸਮਾਨ ਦੇ ਲਾਗੇ ਪਿੱਛੇ ਸ਼ੋਪਾਂ ਵੀ ਮੈਨੂੰ ਦਿਖਾਈ ਦੇ ਰਹੇ ਪਰ ਮੈਨੂੰ ਉਹ ਟੈਚੀਆਂ ਵਾਲਾ ਥਾਂ ਵੀ ਹੈ ਤੁਸੀਂ ਸੁਖਬੀਰ ਬਾਦਲ ਦੇ ਨਾਲ ਖੜੇ ਹੋ ਫੋਟੋ ਦੇ ਵਿੱਚ ਇਹ ਫੋਟੋ ਮੈਨੂੰ ਮਿਲੀ ਹੈ ਤੁਸੀਂ ਪਹਿਲੀ ਗੱਲ
ਤੁਹਾਨੂੰ ਕਿੱਦਾਂ ਪਹੁੰਚੀ ਹੈ
ਉਹ ਤੁਸੀਂ ਹੁਣ ਪ੍ਰਾਈਵੇਸੀ ਨਾ ਮੇਰੇ ਤੋਂ ਦੁਨੀਆ ਸਭ
ਤੁਹਾਡੀ ਪ੍ਰਾਈਵੇਸੀ ਜਿਹੜੀ
ਇੱਧਰ ਨਾ ਸੁਨੇਹੇ ਆ ਰਹੇ ਨੇ ਲੋਕ ਵੱਖਰੇ ਵੱਖਰੇ ਆਪਣੇ ਸਰੋਤੇ ਜਿਹੜੇ ਨੇ ਅੰਦਾਜ਼ੇ ਲਾ ਰਹੇ ਨੇ ਇੱਕ ਤਾਂ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਫੜੇ ਗਏ ਸੁਖਦੀਪ ਰਿਆੜ ਕੋਵਰਮ ਵਾਲੇ ਹੱਸ ਰਹੇ ਨੇ ਕਹਿੰਦੇ ਲੱਗ ਗਈ ਸਮਝ ਦਿੱਲੀ ਵਿਚ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਅਮਰੀਕ ਭਾਜੀ ਨੇ ਹੀ ਕਰਾਇਆ ਇਸੇ ਕਰਕੇ ਗਏ ਸੀ ਠੀਕ ਹੈ ਜੀ ਠੀਕ
ਹੈ ਮੈਨੂੰ ਜਿਦਾਂ ਤੁਸੀਂ ਕਹਿੰਦੇ ਨਾ ਖਾਸ ਬੰਦੇ ਆ ਜਿਦਾਂ ਬਹੁਤ ਉਹ ਸੌ ਰੱਖਦੇ ਆ ਕਿਸੇ ਨਾਲ ਬੋਲਦੇ ਨੇ ਸੁਖਬੀਰ ਬਾਦਲ ਮੈਨੂੰ ਉਹ ਏਅਰਪੋਰਟ ਤੇ ਮਿਲੇ ਮੈਂ ਵੀ ਸਮਾਨ ਚੱਕ ਰਿਹਾ ਸੀ ਤੇ ਉਹ ਮੈਂ ਦੇਖਿਆ ਮੈਂ ਕਿਹਾ ਸੁਖਬੀਰ ਬਾਦਲ ਲੱਗ ਰਹੇ ਉਹ ਆਪਣਾ ਸਮਾਨ ਆਪ ਚੱਕ ਰਹੇ ਆ ਲੋਕਾਂ ਨੂੰ ਤਾਂ ਏਦਾਂ ਦੀਆਂ ਅਫਵਾਹਾਂ ਅੜਾਈਆਂ ਉਹ ਜੀ ਉਹ ਕਿਸੇ ਨੂੰ ਮਿਲਦੇ ਨੀ ਉਹਦੀ ਟੌਰ ਬਹੁਤ ਆ ਉਹਦੀ ਆਕੜ ਬਹੁਤ ਆ ਤੇ ਮੈਂ ਉਹਨਾਂ ਦੇ ਜਿਹੜਾ ਬੰਦਾ ਨਾਲ ਖੜਾ ਸੀ ਮੈਂ ਕਿਹਾ ਸੁਖਬੀਰ ਬਾਦਲ ਸਾਹਿਬ ਇਹ ਕਹਿੰਦਾ ਹਾਂਜੀ ਸੁਖਬੀਰ ਬਾਦਲ ਸਾਹਿਬ ਤੇ ਮੈਂ ਕਹਿਣ ਮੈਂ ਕਿਹਾ ਇਹਨਾਂ ਨਾਲ ਮੈਂ ਗੱਲ ਕਰਨੀ ਚਾਹਨਾ ਆ ਕਹਿੰਦੇ ਬੜੇ ਖੁਸ਼ ਬੰਦੇ ਆ ਖੁਸ਼ ਸੁਭਾਅ ਦੇ ਆ ਤੁਸੀਂ ਗੱਲ ਕਰ ਸਕਦੇ ਆ ਤੇ ਮੈਂ ਉਹਨਾਂ ਨੂੰ ਜਾ ਕੇ ਸਤਿ ਸ੍ਰੀ ਅਕਾਲ ਕਹੀ ਮੈਂ ਕਿਹਾ ਬਾਦਲ ਸਾਹਿਬ ਨੇ ਤੁਹਾਡਾ ਕੀ ਹਾਲ ਚਾਲ ਕਹਿੰਦੇ ਬਹੁਤ ਵਧੀਆ ਤੁਸੀਂ ਸਟਰੋਂਗ ਆ ਤੁਸੀਂ ਕਿੱਥੋਂ ਆਏ ਆ ਮੈਂ ਕਿਹਾ ਮੈਂ ਆਸਟ੍ਰੇਲੀਆ ਤੋਂ ਆਇਆ ਮੈਂ ਬੰਬੇ ਦੀ ਫਲਾਈਟ ਚੋਂ ਆਇਆ ਕਹਿੰਦੇ ਮੈਂ ਵੀ ਫਲਾਈਟ ਤੋਂ ਤਾਂ ਬੰਬੇ ਤੋਂ ਆਇਆ ਕਹਿੰਦਾ ਦੂਜੀ ਫਲਾਈਟ ਚ ਆਇਆ ਮੈਂ ਸਮਾਨ ਚੱਕਣਾ ਹੈ ਨਾ ਮੈਂ ਕਿਹਾ ਤੁਹਾਡਾ ਫੋਟੋ ਲੈ ਸਕਦੇ ਕਹਿੰਦੇ ਬਿਲਕੁਲ ਬਿਲਕੁਲ ਮੈਂ ਕਿਹਾ ਦੂਜਾ ਬੰਦਾ ਮੋਹਰੇ ਖੜਾ ਸੀ ਮੈਂ ਕਿਹਾ ਫੋਟੋ ਖਿੱਚ ਕੇ ਮੈਂ ਆਪੇ ਖਿੱਚ ਲੈਣਾ ਫੋਟੋ ਤੇ ਮੈਂ ਕਿਹਾ ਚਲ ਦੂਜੇ ਬੰਦੇ ਨਾਲ ਫੋਟੋ ਖਿਚਾ ਲੈਣੇ ਤੁਹਾਡੇ ਨਾਲ ਤੇ ਏਦਾਂ ਉਹਨਾਂ ਦੇ ਨਾਲ ਮੁਲਾਕਾਤ ਹੋਈ ਮੈਨੂੰ ਉਹ ਖਾਸ ਬੰਦੇ ਨੀ ਜਿੱਦਾਂ ਲੱਗੇ ਜਿੱਦਾਂ ਤੁਸੀਂ ਕਹਿੰਦੇ ਆ ਤਾਂ ਨੀ ਮੈਂ ਗੱਲ ਕੀਤੀ
ਤੁਸੀਂ ਏਦਾਂ ਸੀਗਾ ਵੀ ਜਿੱਦਾਂ ਕਹਿ ਲੋ ਵੀ ਨਿਆਣੇ ਨੀ ਹੁੰਦੇ ਜਾਂ ਜਾਂਦੇ ਕਹਿੰਦੇ ਬਈ ਮੇਲੇ ਚ ਜਾਂ ਉਦਾਂ ਟਰੈਕਟਰਾਂ ਦੀ ਦੁਕਾਨ ਦੇ ਮੂਹਰੇ ਨਿਆਣੇ ਡੈਡੀ ਆਹ ਟਰੈਕਟਰ ਲੈਣਾ ਹਨਾ ਡੈਡੀ ਆਹ ਟਰੈਕਟਰ ਲੈਣਾ ਜੌਨ ਡੀਅਰ ਦਾ ਟਰੈਕਟਰ ਲੈਣਾ ਵੱਡਾ ਹਨਾ ਤੇ ਮੁੜ ਕੇ ਜਦੋਂ ਕਿਤੇ ਫਿਰ ਨਿਆਣਿਆਂ ਨੂੰ ਮੇਲੇ ਚ ਲੈ ਜਾਣਾ ਉੱਥੇ ਫਿਰ ਉਹਨਾਂ ਨੂੰ ਮੇਲੇ ਚੋਂ 200 ਰੁਪਏ ਦਾ ਜੌਨ ਡੀਅਰ ਦਾ ਛੋਟਾ ਕਢਾਉਣਾ ਟਰੈਕਟਰ ਮੈਨੂੰ ਲੱਗਦਾ ਤੁਹਾਡੇ ਨਾਲ ਵੀ ਇੱਦਾਂ ਹੋਈ ਤੁਸੀਂ ਮਿਲਣਾ ਤਾਂ ਵੱਡੇ ਬਾਦਲ ਸਾਹਿਬ ਨੂੰ ਚਾਹੁੰਦੇ ਸੀ ਪਰ ਤੁਸੀਂ
ਮੈਂ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਵੱਡੇ ਬਾਦਲ ਸਾਹਿਬ ਨਾਲ ਮਿਲਣਾ ਮੈਂ 5 ਬੰਦਿਆਂ ਦੀ ਲਿਸਟ ਆ ਉਹਨਾਂ ਨੂੰ ਮੈਂ ਮਿਲਣਾ ਚਾਹੁੰਦਾ ਕਹਿੰਦੇ ਤੁਸੀਂ ਜਿਸ ਵੇਲੇ ਮਰਜ਼ੀ ਚੰਡੀਗੜ੍ਹ ਆ ਜਾਓ ਉਹ ਹੁੰਦੇ ਆ ਤੁਸੀਂ ਉਹਨਾਂ ਨੂੰ ਮਿਲ ਸਕਦੇ ਆ ਮਰਜ਼ੀ ਫੋਨ ਕਰਕੇ ਪਤਾ ਕਰ ਲਿਓ ਵੀ ਤੁਸੀਂ ਉੱਥੇ ਉਹ ਹੈਗੇ ਆ ਜਾਂ ਨਹੀਂ ਉੱਥੇ ਤੇ ਉਹ ਕਹਿੰਦੇ ਸਾਡੇ ਵੈਬਸਾਈਟ ਤੇ ਜਾ ਕੇ ਜਾਂ ਸਾਨੂੰ ਫੋਨ ਕਰਕੇ ਪਤਾ ਕਰ ਲਿਓ ਜਿਸ ਵੇਲੇ ਕਹਿੰਦੇ ਮਰਜ਼ੀ ਆ ਜਾਓ ਤੇ ਮੈਂ ਦੇਖਿਆ ਕਾਫੀ ਉਹਨਾਂ ਦਾ ਸੁਭਾਅ ਜਿਹੜਾ ਚੰਗਾ ਆ ਏਦਾਂ ਦਾ ਨੀ ਜਿੱਦਾਂ ਅਸੀਂ ਬਣਾ ਰਹੇ ਆ ਜਾਂ ਜਿੱਦਾਂ ਜਿੱਦਾਂ ਦੀ ਉਹਨਾਂ ਬਾਰੇ ਪਿਕਚਰ ਪੇਸ਼ ਕਰ ਰਹੇ ਆ
ਇੱਦਾਂ ਕਹਿ ਲਈਏ ਵੀ ਦੱਸਿਆ ਸੀ ਅਸੀਂ ਹਰਮਨ ਦੇ ਇੱਦਾਂ ਕਹਿ ਲਈਏ ਵੀ ਤੁਸੀਂ ਹੁਣ ਉਹਨਾਂ ਦੇ ਫੈਨ ਹੋ ਗਏ
ਨਹੀਂ ਫੈਨ ਤੇ ਨਹੀਂ ਮੈਂ ਫੈਨ ਤਾਂ ਕਿਸੇ ਦਾ ਵੀ ਨਹੀਂ ਪਹਿਲਾਂ ਤੋਂ ਉਹਨਾਂ ਦੀ ਅਸੀਂ ਇੱਜ਼ਤ ਕਰਦੇ ਹਾਂ ਬਾਦਲ ਪਰਿਵਾਰ ਦੀ ਵੀ ਇੱਜ਼ਤ ਕਰਦੇ ਹਾਂ ਮੋਦੀ ਸਾਹਿਬ ਦੀ ਵੀ ਕਰਦੇ ਜਿੰਨੇ ਵੀ ਸਾਡੇ ਨੇਤਾ ਜਿਹਨਾਂ ਨੇ ਦੇਸ਼ ਲਈ ਕੰਮ ਕੀਤਾ ਸੋਨੀਆ ਗਾਂਧੀ ਜਾਂ ਹੋਰ ਆ ਸਾਰਿਆਂ ਦੀ ਇੱਜ਼ਤ ਕਰਦੇ ਹਾਂ। ਇੱਜ਼ਤ ਕਰਨਾ ਸਾਡਾ ਪਹਿਲਾ ਫਰਜ਼ ਬਣਦਾ ਹੈ। ਮਨਦੀਪ ਜਿਹੜੇ ਵੱਡੇ ਵੱਡੇ ਨੇਤਾ ਹੈ ਤਾਂ ਉਹ ਨੇਤਾ ਹੀ ਤਾਂ ਹੀ ਬਣੇ ਜੇ ਉਹਨਾਂ ਵਿੱਚ ਕੋਈ ਕੁਆਲਿਟੀ ਹੈਗੀ ਆ ਤਾਂ। ਤੇ ਮੈਂ ਦੱਸਿਆ ਵੀ ਹਰਮਨ ਰੇਡੀਓ ਚਲਾਉਂਦੇ ਹਾਂ, ਮੈਨੂੰ ਤਾਂ ਨੀ ਉਹਨੇ ਕਿਹਾ ਵੀ ਹਰਮਨ ਰੇਡੀਓ ਨੂੰ ਅਸੀਂ ਕੈਪਚਰ ਕਰ ਲੈਣਾ, ਇਸ ਤਰ੍ਹਾਂ ਉਹਨੇ ਮੈਂ ਕੁਛ ਨੀ ਕਿਹਾ। ਕਹਿੰਦੇ ਠੀਕ ਹੈ, ਬਹੁਤ ਵਧੀਆ ਕੰਮ ਕਰ ਰਹੇ ਤੁਸੀਂ। ਤੇ ਇਹ ਜਿਹੜੀਆਂ ਅਫਵਾਹਾਂ ਆਈਆਂ ਜਾ ਰਹੀਆਂ ਨੇ ਲੀਡਰਾਂ ਬਾਰੇ ਜਾਂ ਉਹਨਾਂ ਬਾਰੇ, ਤੁਸੀਂ ਉਹਨਾਂ ਨੂੰ ਮਿਲ ਕੇ ਦੇਖੋ, ਫੇਰ ਤੁਹਾਨੂੰ ਉਹਨਾਂ ਦੇ ਸੁਭਾਅ ਦਾ ਪਤਾ ਲੱਗਦਾ ਕਿੱਦਾਂ ਦੇ ਬੰਦੇ। ਪਰ ਇੱਕ ਦੋ ਮਿੰਟਾਂ ਦੇ ਸੁਭਾਅ ਦਾ ਵੈਸੇ ਪਤਾ ਵੀ ਨਹੀਂ ਲੱਗ ਸਕਦਾ, ਲੇਕਿਨ ਇੰਪ੍ਰੈਸ਼ਨ ਤੁਹਾਨੂੰ ਇੱਕ ਤਰ੍ਹਾਂ ਦਾ ਮਿਲ ਜਾਂਦਾ ਹੈ ਕਿ ਉਹ ਮਿਲਣਾ ਨਹੀਂ ਚਾਹੁੰਦੇ ਜੀ, ਉਹਨਾਂ ਚਾਕ ਕਰਿਆ ਫਲਾਨਾ।
ਨਹੀਂ ਨਹੀਂ, ਫਿਰ ਆਪਣਾ ਸਮਾਨ ਆਪੇ ਚੱਕ ਰਹੇ ਸੀ, ਮਤਲਬ ਨਾਰਮਲ
ਸਮਾਨ ਆਪੇ ਚੱਕ ਰਹੇ,
ਕੋਈ ਵੀ ਆਈ ਪੀ ਕਲੀਅਰੈਂਸ ਨਹੀਂ, ਕੋਈ ਕੁਛ ਨੀ, ਪਿਛਲੇ ਦਰਵਾਜੇ ਰਾਹੀਂ
ਕੋਈ ਕਲੀਅਰੈਂਸ ਨਹੀਂ।
ਰਿੱਕੀ
ਨੂੰ ਪੁੱਛਿਆ ਸੀ ਇੱਕ ਦਿਨ ਸਾਡੇ ਬਾਰੇ ਜਾਂ ਮੇਰੇ ਬਾਰੇ, ਤਾਂ ਮਨਦੀਪ ਬਾਰੇ ਕੀ ਤੁਹਾਡੇ ਤੇਰੇ ਵਿਚਾਰ ਕੀ ਆ, ਤਾਂ ਰਿੱਕੀ ਨੇ ਕਿਹਾ ਸੀ ਜਿੱਦਾਂ ਅੰਕਲ ਜੀ ਜਿੱਦਾਂ ਤੁਸੀਂ ਹੁਣ ਤੁਸੀਂ ਤਾਂ ਪ੍ਰਾਈਮ ਮਿਨਿਸਟਰ ਬਣੇ ਹੀ ਸਕਦੇ, ਜਿੱਦਾਂ ਅਮਨਦੀਪ ਵੀ ਪ੍ਰਾਈਮ ਮਿਨਿਸਟਰ ਬਣ ਸਕਦਾ, ਤੁਸੀਂ ਵੀ ਇੱਦਾਂ ਪ੍ਰਾਈਮ ਮਿਨਿਸਟਰ ਬਣੇ ਹੀ ਸਕਦੇ, ਜਿੱਦਾਂ ਆਸਟ੍ਰੇਲੀਆ ਦੇ ਬਣ ਸਕਦੇ ਆ। ਮੈਂ ਕਿਹਾ ਅਮਨਦੀਪ ਤਾਂ ਬਣ ਸਕਦਾ, ਉਹ ਤਾਂ ਲੀਡਰ ਸਟਾਈਲ ਬੰਦਾ ਹੈ, ਉਹ ਵੋਟਾਂ ਪੈ ਜਾਊਗੀਆਂ, ਪਾਰਟੀ ਵੀ ਸਹੀ ਕਰ ਲੂਗਾ। ਅੰਕਲ ਜੀ ਤੁਸੀਂ ਵੀ ਬਣ ਸਕਦੇ ਆ, ਜਿੱਦਾਂ ਤੁਹਾਡੇ ਵਿੱਚ ਵੀ ਕੁਆਲਿਟੀ ਜਿੱਦਾਂ ਹੈਗੀਆਂ ਹੀ ਆ, ਤੁਹਾਨੂੰ ਵੀ ਇਕਨੋਮਿਕਸ ਆਉਂਦੀ ਆ, ਗੱਲਾਂ ਕਰਨੀਆਂ ਵੀ ਤੁਹਾਨੂੰ ਆਉਂਦੀਆਂ ਹੀ ਆ, ਜਿੱਦਾਂ ਬਣ ਸਕਦੇ ਆ। ਮੈਂ ਕਿਹਾ ਮੈਂ ਤਾਂ ਵੋਟਾਂ ਪਵਾ ਨੀ ਸਕਦਾ ਆਪਣੇ ਹੱਕ ਦੇ ਵਿੱਚ। ਕਹਿੰਦਾ ਇੱਕ ਜਿੱਦਾਂ ਅੰਕਲ ਜੀ ਹੋਰ ਵੀ ਢੰਗ ਜਿੱਦਾਂ ਹੁੰਦਾ ਹੀ ਆ, ਜਿੱਦਾਂ ਇੱਕ ਮੈਥਡ ਹੀ ਆ, ਜਿੱਦਾਂ ਉਹਦੇ ਨਾਲ ਬਣ ਸਕਦੇ ਆ। ਮੈਂ ਕਿਹਾ ਉਹ ਕਿਹੜਾ ਮੈਥਡ ਹੈ ਜਿੰਨਾ ਮੈਂ ਪ੍ਰਾਈਮ ਮਿਨਿਸਟਰ ਬਣ ਸਕਦਾ? ਉਹ ਮੈਥਡ ਤੁਹਾਨੂੰ ਪਤਾ ਹੀ ਨਹੀਂ, ਜਿੱਦਾਂ ਬੜੇ ਬੜੀਆਂ ਗੱਲਾਂ ਕਰਦੇ ਆ, ਤੇ ਇੰਨੀਆਂ ਇਲੈਕਸ਼ਨਾਂ ਕਰਾਈਆਂ ਆ, ਜਿੱਦਾਂ ਤੁਹਾਨੂੰ ਮੈਥਡ ਦਾ ਪਤਾ ਹੀ ਨੀ ਕਿੱਦਾਂ ਬਣ ਸਕਦੇ ਆ। ਮੈਂ ਕਿਹਾ ਕਿੱਦਾਂ ਬਣ ਸਕਦੇ ਆ? ਕਹਿੰਦਾ ਸਰਵਸੰਮਤੀ ਵੀ ਤਾਂ ਹੋ ਹੀ ਸਕਦੀ ਹੈ।
ਸਰਵਸੰਮਤੀ ਕਿਆ ਬਾਤ ਹੈ ਭਾਜੀ, ਫਿਰ ਇਹ ਖਿਆਲ ਵੀ ਅੱਛਾ।
ਹੁਣ ਦੇਖ ਲੋ ਵੀ ਖਿਆਲ, ਰਿੱਕੀ ਦੀ ਗੱਲ ਆ, ਮੈਂ ਆਪ ਨੀ ਕਹਿੰਦਾ, ਰਿੱਕੀ ਨੇ ਮੈਨੂੰ ਇੱਦਾਂ ਕਿਹਾ, ਉਹ ਕਾਫੀ ਇੰਟੈਲੀਜੈਂਟ ਆ।
ਆਹੋ ਸਰਵਸੰਮਤੀ, ਮਤਲਬ ਸਾਰੇ ਆਸਟ੍ਰੇਲੀਆ ਦੀ ਸਰਵਸੰਮਤੀ ਹੋ ਜਾਵੇ ਵੀ ਅਮਰੀਕਾ ਭਾਜੀ ਨੂੰ ਪੀਐਮ। ਕਿਆ ਬਾਤ ਹੈ, ਰਿੱਕੀ ਵੇਖ ਸਿਰੇ ਦਾ ਬੰਦਾ ਭਾਜੀ, ਉਹ ਪੰਜਾਬੀ ਕਲਚਰ ਦੇ ਵਿਚ ਗੂੜ ਡੁੱਬ ਚੁੱਕਾ ਹੈ, ਮਤਲਬ ਪੂਰਾ ਗਹਿ ਗਾ, ਮਤਲਬ ਉਹਨੂੰ ਸਰਵਸੰਮਤੀਆਂ ਤੱਕ ਪਹੁੰਚ ਗਿਆ ਵੀ ਪੰਚਾਇਤਾਂ ਕਿੱਦਾਂ ਸਰਪੰਚ ਸਰਵਸੰਮਤੀ ਨਾਲ ਬਣਦੇ, ਤੇ ਹੁਣ ਪੀਐਮ ਲੈਵਲ ਤੱਕ ਲੈ ਕੇ ਜਾਣਾ ਚਾਹੁੰਦਾ ਇਹ ਕਲਚਰ ਨੂੰ। ਠੀਕ ਹੈ ਠੀਕ ਹੈ ਬਰੀਕ ਭਾਜੀ, ਬੜਾ ਚੰਗਾ ਲੱਗਿਆ ਤੁਹਾਨੂੰ ਬਾਦਲ ਸਾਹਿਬ ਦੇ ਨਾਲ ਖੜੇ ਦੇਖ ਕੇ, ਤੇ ਅਰਦਾਸ ਕਰਦੇ ਹਾਂ ਤੁਹਾਡੀ ਭਾਈ ਬੰਦੀ ਦੀ ਕਾਇਮ ਰਹੇ। ਚਲੋ ਬਾਕੀ ਬਹੁਤ ਗੱਲਾਂ,
ਸਾਦਗੀ ਦੀ ਗੱਲ ਕਰਦਾ, ਤੇ ਹਿੰਦੁਸਤਾਨ ਦੇ ਜਿਹੜੇ ਲੀਡਰ ਆ ਉਹ ਵੀ ਆਪਣਾ ਸਮਾਨ ਆਪ ਚੱਕਦੇ ਆ, ਉਹਨਾਂ ਦੇ ਕੋਈ ਨੌਕਰ ਨੀ ਹੁੰਦੇ, ਤੇ ਉਹ ਵੀ ਸਾਡੇ ਵਰਗੇ ਬੰਦੇ ਆ, ਫਲਾਈਟਾਂ ਜਾਂਦੇ ਆ, ਆਪਣਾ ਸਮਾਨ ਆਪ ਕਰਕੇ ਬਾਹਰ ਜਾਂਦੇ ਆ।
ਠੀਕ ਹੈ, ਚਲੋ ਠੀਕ ਹੈ ਭਾਜੀ, ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਤੇ ਬਹੁਤ ਗੱਲਾਂ ਅੱਜ ਰਹਿ ਗਈਆਂ, ਤੇ ਅਨਾਲਿਸਿਸ ਵੀ ਕਰਨੇ ਆਉਣ ਵਾਲੇ ਹਫ਼ਤਿਆਂ ਚ ਕਰਦੇ ਰਹਾਂਗੇ। ਤੇ ਜਾਂਦੇ ਜਾਂਦੇ ਦੱਸੋ ਵੀ ਸਿਡਨੀ ਠੀਕ ਹੈ, ਮੌਸਮ ਹੋ ਗਿਆ ਕਿ ਅਜੇ ਗਰਮੀ ਆ?
ਅਮਨਦੀਪ ਸਿਡਨੀ ਵਿਚ ਗਰਮੀ ਆਪਣੇ ਜ਼ੋਰਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਆ। ਮੇਰੇ ਖਿਆਲ ਚ ਬਾਅਦ ਜਿਹੜਾ ਮੌਸਮ ਥੋੜਾ ਗਰਮਾਹਟ ਵੱਲ ਜਾ ਰਿਹਾ, ਤੇ ਆਸ ਕਰਦੇ ਹਾਂ ਕਿ ਦੁਪਹਿਰ ਤੱਕ ਮੌਸਮ ਕਾਫੀ ਗਰਮਾਹਟ ਦੇ ਵਿਚ ਪਹੁੰਚ ਜਾਊਗਾ, ਅਤੇ ਸ਼ਾਮ ਨੂੰ ਵੀ ਕਾਫੀ ਗਰਮੀ ਹੋਣ ਦੀ ਇੱਥੇ ਸੰਭਾਵਨਾ ਆ। ਅਮਨਦੀਪ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਕਰਨਾ, ਤੇ ਅਗਲੇ ਹਫ਼ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਸੋ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਬਸ ਜੀ ਸੁਭਾਅ ਚੰਗਾ ਹੀ ਚਾਹੀਦਾ, ਬਾਕੀ ਤੁਸੀਂ ਆਸਟ੍ਰੇਲੀਆ ਸੀ ਇਸ ਕਰਕੇ ਚੰਗਾ ਸੀ। ਜਗਤਾਰ ਭਾਜੀ ਥੋੜੇ ਲੇਟ ਹੋ ਗਏ ਨੇ ਪ੍ਰੋਗਰਾਮ ਚ, ਪਰ ਜੀ ਆਇਆਂ ਨੂੰ, ਇਨਸਾਨ ਦੀ ਸਿਆਣਪ ਦੀ ਪਰਖ ਵੱਡੀਆਂ ਗੱਲਾਂ ਸਮਝਣ ਨਾਲ ਨਹੀਂ ਹੁੰਦੀ, ਬੰਦਾ ਸਿਆਣਾ ਉਦੋਂ ਸਮਝ ਜਾਂਦਾ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣ ਲੱਗ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਤੇ ਵਰਿੰਦਰ ਨਿੱਜਰ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਵੀ ਆਪਣੇ ਕੰਮ ਦੀ ਤਸਵੀਰ ਭੇਜਤੀ ਹੈ, ਮੈਂ ਸ਼ੇਅਰ ਕਰਦਾ ਬਸ ਥੋੜੀ ਦੇਰ ਤੱਕ। ਤੇ ਰੈਡੀ ਫਾਰ ਸਮ ਸ਼ਾਵਰ ਮੈਲਬਨ ਤੋਂ। ਸੋ ਦੋਸਤੋ ਜਾਂਦੇ ਜਾਂਦੇ ਤੁਹਾਡੇ ਨਾਲ ਗੀਤ ਸ਼ੇਅਰ ਕਰਦਾ, ਮੁਹੰਮਦ ਸਦੀਕ ਦਾ ਪੁਰਾਣਾ ਗੀਤ ਹੈ, ਤੇ ਉਸ ਤੋਂ ਬਾਅਦ ਗੀਤ ਸੰਗੀਤ ਚੱਲਦਾ ਰਹੇਗਾ। ਪ੍ਰੋਗਰਾਮ ਦੇ ਵਿੱਚ ਵਿਜੇ ਵਰਦੀ ਜੀ ਵੀ ਆ ਗਏ ਨੇ ਤੇ ਬਾਕੀ ਕਹਿੰਦੇ ਨੇ ਆਈ ਥਿੰਕ ਯੂ ਕ੍ਰੀਏਟ ਡਿਫਰੈਂਟ ਫੋਲਡਰ ਫੋਰ ਰਿੱਕੀਜ਼ ਮਿਮਿਕ। ਹਾਂਜੀ ਜ਼ਰੂਰ ਕਰਾਂਗੇ ਜੀ। ਸੋ ਲਾਰਾ ਲੱਪਾ ਸੌਂਗ ਪੋਡਕਾਸਟ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੱਲ੍ਹ ਸਵੇਰ ਫਿਰ ਮਿਲਾਂਗੇ ਦਿਲ ਵਾਲੀ ਗੱਲ ਦੇ ਵਿੱਚ 8 ਵਜੇ।
ਲਾਰਾ ਲੱਪਾ,
ਹਾਂ ਹਾਂ ਲਾਰਾ ਲੱਪਾ।
ਜਦੋਂ ਤੀਕ ਸਾਡਾ ਨੀ ਬਣਾਉਂਦੀ ਪਾਪੀ ਕੰਮ ਅਸੀਂ ਨਿੱਤ ਤੈਨੂੰ ਯਾਦ ਕਰਾਈ ਰੱਖਣਾ ਨੀ ਬਸ ਟਿੰਡ ਵਿੱਚ ਕਾਨਾ ਪਾਈ ਰੱਖਣਾ ਉਹ ਟਿੰਡ ਵਿੱਚ ਕਾਨਾ ਪਾਈ ਰੱਖਣਾ ਕਰਵਾਉਣ ਦਾ ਚਾ ਪਾਦੀ ਪੰਛੀ ਨੂੰ ਚੋਗਾ ਪਾ ਪਾਦੀ ਮਾੜੀ ਗੱਲ ਤੇਰੀ ਐਵੇਂ ਗੱਲੀ ਬਾਤੀ ਪਾਦੀ ਮੇਰਾ ਨਿਤ ਮੁਕਲਾਵਾ ਲਈ ਰੱਖਣਾ ਨੀ ਮੈਂ ਵੀ ਟਿੰਡ ਵਿੱਚ ਕਾਨਾ ਪਾਈ ਰੱਖਣਾ ਉਹ ਟਿੰਡ ਵਿੱਚ ਕਾਨਾ ਪਾਈ ਰੱਖਣਾ ਪੁੱਤਰ ਕੇ ਜੱਟ ਵਿਗੜ ਗਿਆ ਤੈਨੂੰ ਲੁਕਦੇ ਨੂੰ ਥਾਂ ਜਾਣਾ ਨਹੀਂ ਨਹੀਂ ਸਾਰਨਾ ਕੁਝ ਕਰਨਾ ਪਊ ਤੈਨੂੰ ਦਿਓਰ ਦਾ ਤੋਹਫਾ ਭਰਨਾ ਪਊ ਗੱਭਰੂ ਦਿਓਰ ਦੱਸ ਕਿੰਨ ਚਿਰ ਹੋਰ ਅਜੇ ਖੁੱਡੇ ਲੈਣ ਵਿੱਚ ਲਾਈ ਰੱਖਣਾ ਨੀ ਮੈਂ ਵੀ ਟਿੰਡ ਵਿੱਚ ਕਾਨਾ ਪਾਈ ਰੱਖਣਾ ਉਹ ਟਿੰਡ ਵਿੱਚ ਕਾਨਾ ਪਾਈ ਰੱਖਣਾ ਕਦੇ ਇਹ ਵੀ ਕਹਿ ਦੇ ਨੀ ਪਾਦੀ ਕਿਆ ਵਿਆਹ ਕਰਵਾ ਲਿਆ ਦੇ ਦੂਰਾ ਜਿੰਦ ਲੂਣ ਦੇ ਵਾਂਗੂ ਖੁਰ ਜਾਊਗੀ ਤੇ ਬਿਸਕੁਟ ਵਾਂਗੂ ਖੁਰ ਜਾਊਗੀ ਡਾਡਾ ਔਖਾ ਪਾਦੀਏ ਮਰਾੜਾ ਵਾਲੇ ਮਾਨ ਨੂੰ ਨੜਿਨਵੇਂ ਦੇ ਗੇੜ ਵਿੱਚ ਪਾਈ ਰੱਖਣਾ ਨੀ ਮੈਂ ਵੀ ਟਿੰਡ ਵਿੱਚ ਕਾਨਾ ਪਾਈ ਰੱਖਣਾ
ਲਾਰਾ ਲੱਪਾ ਲਾਈ ਰੱਖਣਾ
ਮੈਂ ਵੀ ਟਿੰਡ ਵਿੱਚ ਕਾਨਾ ਪਾਈ ਰੱਖਣਾ।